ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਤੀਜਾ ਸੁਣ ਮਨ ਮਨ ਵਸਾਏ ਤੂੰ ਆਪੇ ਆਈ ਮਿਲੈ ਮੇਰੇ ਭਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਸੰਗ ਜੀਓ, ਆਓ ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਪ੍ਰਕਾਰ ਅੰਮ੍ਰਿਤਮਈ ਬਾਣੀ ਦੁਆਰਾ ਸਾਨੂੰ ਉਪਦੇਸ਼ ਦਿੰਦੇ ਹੈ, ਕਥਾ ਰੂਪ ਦੇ ਅੰਦਰ ਸਰਵਣ ਕਰੀਏ ਜੀ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਮ੍ਰਿਤ ਵਚਨ ਹੈ।
ਸੁਣ ਮਨ ਮਨ ਵਸਾਏ ਤੂੰ,
ਇਹ ਇੱਕ ਮਨ ਦੇ ਉੱਤੇ ਪਾਈ ਟਿੱਪੀ ਨਹੀਂ ਹੈ, ਇੱਕ ਦੇ ਉੱਤੇ ਟਿੱਪੀ ਹੈ। ਇਸ ਕਰਕੇ ਇਹਨੂੰ ਮਨ ਕਹਿਣ, ਇਹਨੂੰ ਮਨ ਕਹਿਣਾ। ਸੁਣ ਮਨ ਮਨ ਵਸਾਏ ਤੂੰ, ਹੇ ਮੇਰੇ ਭਾਈ, ਹੇ ਗੁਰਸਿੱਖਾ, ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਨਾਲ ਤੂੰ ਸੁਣ ਸੁਣ ਸੁਣਨਾ ਕਰ, ਸਰਵਣ ਕਰ। ਅਤੇ ਇਹਦੇ ਨਾਲੇ ਭੇਦ ਦੀਆਂ ਜਿਹੜੀਆਂ ਬਾਧਕ ਯੁਗਤੀਆਂ ਅਤੇ ਅਭੇਦ ਦੀਆਂ ਸਾਧਕ ਯੁਗਤੀਆਂ, ਜਿਹੜਾ ਜੀਵ ਈਸ਼ ਦੇ ਭੇਦ ਗਿਆਨ ਨੂੰ ਕਰਾਉਣ ਵਾਲੀ ਜਿਹੜੀ ਕਿ ਵਿਚਾਰੇ ਉਹਦਾ ਜਿਹੜਾ ਬਾਧ ਕਰਨਾ, ਉਹਦਾ ਖੰਡਨ ਕਰਨ ਵਾਲੀਆਂ ਜਿਹੜੀਆਂ ਯੁਗਤੀਆਂ ਨੂੰ ਉਹਨੂੰ ਭੇਦ ਦੀਆਂ ਬਾਧਕ ਯੁਗਤੀਆਂ ਕਹਿੰਦੇ। ਜੀਵ ਈਸ਼ ਦੇ ਭੇਦ ਗਿਆਨ ਦਾ ਖੰਡਨ ਕਰਨ, ਅਭੇਦ ਦੀਆਂ ਸਾਧਕ ਯੁਗਤੀਆਂ ਉਹ ਕਹਾਉਂਦੀਆਂ ਨੇ ਜਿਹੜੀਆਂ ਜੀਵ ਈਸ਼ ਦੀ ਏਕਤਾ ਦਾ ਗਿਆਨ ਕਰਾਉਣ ਵਾਲੀ ਜਿਹੜੀ ਯੁਗਤੀ ਹੈ ਉਹਨੂੰ ਸਾਧਕ ਯੁਗਤੀਆਂ ਕਿਹਾ ਜਾਂਦਾ, ਜਿਹੜੀਆਂ ਸਿੱਧ ਕਰਨ ਵਾਲੀਆਂ ਹੋਣ ਕਿ ਜੀਵ ਤੇ ਈਸ਼ਵਰ ਇੱਕੋ ਹੀ ਹੈ। ਇਸ ਪ੍ਰਕਾਰ ਫਿਰ ਤੂੰ ਮਨ ਹਿਰਦੇ ਦੇ ਵਿੱਚ ਮੰਨਣ ਕਰ, ਅਤੇ ਫਿਰ ਉਸ ਪਰਮੇਸ਼ੁਰ ਦੀ ਵਾਹਿਗੁਰੂ ਅੰਤਰਜਾਮੀ ਦਾ ਸੁਜਾਤੀ ਵਿਜਾਤੀ ਇਹ ਜਿਹੜੀਆਂ ਸਾਧ ਸੰਜੀ ਯੁਗਤੀਆਂ ਹਨ, ਸਜਾਤੀ ਬਿਰਤੀ ਦਾ ਪ੍ਰਭਾਵ ਆਪਣੇ ਅੰਦਰ ਪਾਉਣਾ ਕਰ। ਸਜਾਤੀ ਬਿਰਤੀ ਕਿਹੜੀ ਹੈ? ਸਤ ਸੰਤੋਖ ਦਇਆ ਧਰਮ ਵਿਚਾਰ ਆਦਿ ਵਾਲੀ ਜਿਹੜੀ ਬਿਰਤੀ ਹੈ ਇਹ ਸਜਾਤੀ ਬਿਰਤੀ ਹੈ। ਵਿਜਾਤੀ ਬਿਰਤੀ ਜਿਹੜੀ ਹੈ ਉਹਦਾ ਤਿਆਗ ਕਰਨਾ, ਸਜਾਤੀ ਬਿਰਤੀ ਦਾ ਗ੍ਰਹਿਣ ਕਰਨਾ। ਵਿਜਾਤੀ ਬਿਰਤੀ ਕਿਹੜੀ ਹੈ? ਜਿਹੜੀ ਕਾਮ ਕਰੋ ਲੋਭ ਮੋਹ ਹੰਕਾਰ ਜਿਸ ਬਿਰਤੀ ਦੇ ਚ ਪੈਦਾ ਹੁੰਦੇ ਨੇ ਉਹ ਵਿਜਾਤੀ ਬਿਰਤੀ ਹੈ, ਇਹਦਾ ਤਿਆਗ ਕਰਨਾ। ਇਹਦਾ ਤਿਆਗ ਕਰਕੇ ਫਿਰ ਨਿਧਿਆਸਨ ਦੁਆਰਾ ਤੇ ਮਨ ਚਿੱਤ ਦੇ ਵਿੱਚ ਮੰਨਣ ਕਰਕੇ ਵਸਾਉਣਾ ਕਰ।
ਆਪੇ ਆਈ ਮਿਲੈ ਮੇਰੇ ਭਾਈ,
ਹੇ ਮੇਰੇ ਭਾਈ, ਆਪ ਹੀ ਪਰਮੇਸ਼ੁਰ ਆਪੇ ਸਿੱਖਿਆ ਦਾ ਕਾਰਜ ਹੋ ਜਾਏਗਾ। ਸੁਣ ਮਨ ਮਨ ਵਸਾਏ ਤੂੰ, ਪਰਮੇਸ਼ੁਰ ਦੇ ਨਾਮ ਨੂੰ ਕੰਨਾਂ ਦੁਆਰਾ ਸੁਣਿਆ ਕਰ, ਮਨ ਦੇ ਵਿੱਚ ਮੰਨਣ ਕਰਿਆ ਕਰ, ਫਿਰ ਨਿਧਿਆਸਨ ਦੁਆਰਾ ਮਨ ਵਿੱਚ ਵਸਾਇਆ ਕਰ। ਸੁਣ ਮਨ ਮਨ ਵਸਾਏ ਤੂੰ, ਜੇਕਰ ਤੂੰ ਸਰਵਣ ਜਿਹੜਾ ਸੁਣ ਸਰਵਣ ਪੱਕਾ ਕਰ ਲਏਗਾ ਤਾਂ ਮੰਨਣ ਪੱਕਾ ਹੋ ਜਾਏਗਾ, ਫਿਰ ਮੰਨਣ ਪੱਕਾ ਹੋ ਗਿਆ ਨਿਧਿਆਸਨ ਪੱਕਾ ਹੋ ਜਾਏਗਾ, ਫਿਰ ਤੇਰੇ ਤਾਂ ਹੀ ਕੀ ਹੈ ਆਪੇ ਆਏ ਮਿਲੇ ਮੇਰੇ ਭਾਈ। ਉਹ ਫਿਰ ਤਤ ਤੂੰ ਪਰਦਾ ਸੰਸ਼ੋਧਨ ਕਰਕੇ ਪਰਮੇਸ਼ੁਰ ਆਪੇ ਆਪ ਹੀ ਆ ਕਰਕੇ ਮਿਲੇਗਾ, ਭਾਵ ਕੀ ਹੈ ਸਿਖਿਆਤਾਕਾਰ ਹੋ ਜਾਏਗੀ ਉਸਦੀ।
ਅਨਦਿਨ ਸੱਚੀ ਭਗਤ ਕਰ,
ਕਹਿਣ ਲੱਗੇ ਭਾਈ ਸੱਚੇ ਪਰਮੇਸ਼ੁਰ ਦੇ ਨਾਮ ਵਿੱਚ ਚਿਤ ਨਾਮ ਹਿਰਦੇ ਦਾ ਹਿਰਦੇ ਦੀ ਬਿਰਤੀ ਲਾ ਕੇ ਅਨਦਿਨ ਰਾਤ ਦਿਨ ਪਰਮੇਸ਼ੁਰ ਦੀ ਜਿਹੜੀ ਸੱਚੀ ਭਗਤੀ ਹੈ ਉਹ ਕਰਨਾ ਕਰ।
ਸੱਚੈ ਚਿੱਤ ਲਾਈ,
ਤੇ ਜਿਹੜਾ ਸੱਚੇ ਵਿੱਚ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਵਿੱਚ ਆਪਣੇ ਹਿਰਦੇ ਨੂੰ ਲਾਉਣਾ ਹੈ, ਤੇ ਸੱਚਾਈ ਦੇ ਵਿੱਚ ਆ ਕੇ ਸਭ ਮਿਥਿਆ ਸਮਝ ਕੇ ਨਾਮ ਦੇ ਵਿੱਚ ਬਿਰਤੀ ਨੂੰ ਲਾਉਣਾ ਕਰਨਾ ਹੈ, ਇਹ ਸੱਚੇ ਦੀ ਭਗਤੀ ਹੈ। ਇਹ ਭਗਤੀ ਕਰ।
ਏਕੋ ਨਾਮ ਧਿਆਏ ਤੂੰ।
ਹੇ ਮੇਰੇ ਭਾਈ ਕਹਿੰਦੇ ਹੇ ਜਗਿਆਸੂ, ਇੱਕ ਅਕਾਲ ਪੁਰਖ ਦੇ ਨਾਮ ਨੂੰ ਧਿਆ ਕਰ, ਬਿਰਤੀ ਦੁਆਰਾ ਧਿਆਉਣਾ ਕਰ।
ਸੁਖ ਪਾਵੇ ਮੇਰੇ ਭਾਈ।
ਹੇ ਮੇਰੇ ਭਾਈ ਜਗਿਆਸੂ, ਸੁਖ ਆਨੰਦ ਨੂੰ ਪਾ ਲਏਗਾ ਫਿਰ ਤੂੰ।
ਹੋਮੇ ਦੂਜਾ ਦੂਰ ਕਰ।
ਆਪਣੀ ਦੇਹ ਦੀ ਹੋਮੇ ਹੰਗਤਾ ਤੇ ਤਨ ਦੀ ਹੋਮੇ ਹੰਗਤਾ, ਦੇਹ ਦੀ ਹੋਮੇ ਹੰਗਤਾ ਆਦਿ, ਇਹ ਫਿਰ ਇਹਨੂੰ ਦੂਰ ਕਰ, ਤੇ ਜਿਸ ਕਰਕੇ ਤੈਨੂੰ ਫਿਰ
ਹੋਮੇ ਦੂਜਾ ਦੂਰ ਕਰ।
ਹੋਮੇ ਦੇਹ ਦੀ ਹੋਮੇ ਹੰਗਤਾ ਅਤੇ ਦੂਜਾ ਦਵੈਤ ਭਾਵ ਨੂੰ ਦੂਰ ਕਰਕੇ, ਤੇ ਜਦੋਂ ਦੂਰ ਕਰ ਲਏਗਾ ਫਿਰ
ਵੱਡੀ ਵਡਿਆਈ,
ਜਿਸ ਕਰਕੇ ਤੈਨੂੰ ਵੱਡੀ ਸ਼੍ਰੋਮਣੀ ਵਡਿਆਈ ਸੋਭਾ ਪ੍ਰਾਪਤ ਹੋਵੇਗੀ, ਬ੍ਰਹਮ ਗਿਆਨ ਰੂਪੀ ਉੱਚੀ ਵਡਿਆਈ ਪ੍ਰਾਪਤ ਹੋ ਜਾਵੇਗੀ, ਬ੍ਰਹਮ ਗਿਆਨੀ ਆਪ ਪਰਮੇਸ਼ਵਰ ਵਾਲੀ ਵਡਿਆਈ ਮਿਲ ਜਾਵੇਗੀ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਇਸ ਭਗਤੀ ਨੋ ਸੁਰ ਨਰ ਮੁਨ ਜਨ ਲੋਚ ਦੇ।
ਇਹ ਜਿਹੜੀ ਭਗਤੀ ਹੈ ਪਰਮੇਸ਼ਵਰ ਦੀ, ਇਹਨੂੰ ਸੁਰ ਦੇਵਤੇ, ਨਰ ਮਨੁੱਖ, ਮੁਨ ਮਨਸ਼ੀਲ ਮਹਾਤਮਾ ਵੀ ਸਾਰੇ ਜਨ ਲੋਚਦੇ ਕੀ ਇਹ ਚਾਹੁੰਦੇ ਨਾ ਕਿ ਭਗਤੀ ਕਰੀਏ, ਭਗਤੀ ਹੋ ਨਹੀਂ ਰਹੀ।
ਵਿਣ ਸਤਿਗੁਰ ਪਾਈ ਨਾ ਜਾਏ,
ਕਿਉਂਕਿ ਇਹਦਾ ਤਰੀਕਾ ਜਿਹੜਾ ਹੈ ਉਹਨਾਂ ਸੁਰ ਨਾਰਾਇਣ ਦੇ ਕੋਲ ਨਾ ਹੋਣ ਕਰਕੇ ਭਗਤੀ ਨਹੀਂ ਹੋ ਰਹੀ। ਸੱਚੇ ਸਤਿਗੁਰਾਂ ਦੀ ਕਿਰਪਾ ਤੋਂ ਵਿਣ ਬਗੈਰ ਕਿਸੇ ਪਾਸੋਂ ਵੀ ਨਹੀਂ ਹੋ ਸਕਦੀ, ਇਸ ਕਰਕੇ ਸਤਿਗੁਰਾਂ ਦੀ ਕਿਰਪਾ ਨਾਲ ਹੁੰਦੀ ਹੈ ਭਗਤੀ।
ਪੰਡਿਤ ਪੜ੍ਹਦੇ ਜੋਤ ਕੀ,
ਇਹਨੂੰ ਪੰਡਿਤ ਦੇ ਨਾਲ ਪੜ੍ਹਨ ਤੋਂ ਬਾਅਦ ਚ ਕਹੇ, ਇਹਨੂੰ ਪੜ੍ਹਦੇ ਨਹੀਂ ਕਹਿਣਾ ਭਾਈ, ਵੀ ਪੰਡਿਤ ਪੜ੍ਹਦੇ, ਪੜ੍ਹਦੇ ਤਾਂ ਫਿਰ ਹੋ ਗਿਆ, ਪੜ੍ਹਦੇ ਚ ਰਹਿ ਰਿਹਾ ਪੰਡਿਤ। ਪੰਡਿਤ ਪੜ੍ਹਦੇ ਜੋਤ ਕੀ, ਪੰਡਿਤ ਵਿਦਵਾਨ ਲੋਕ ਸ਼ਾਸਤਰਾਂ ਨੂੰ ਪੜ੍ਹਦੇ ਹੈ, ਤੇ ਜਿਹੜੇ ਵਿਦਵਾਨ ਪੁਰਾਣ ਆਦਿ ਨੂੰ ਪੜ੍ਹਦੇ ਹੈ, ਵੇਦਾਂ ਨੂੰ ਪੜ੍ਹਦੇ ਹੈ, ਸ਼ਾਸਤਰਾਂ ਨੂੰ ਪੜ੍ਹਦੇ ਹੈ। ਜੋਤ ਕੀ ਕੌਣ ਹੈ, ਜੋਤ ਸਲਾਉਣ ਵਾਲੇ, ਵੀ ਫਲਾਣੇ ਟਾਈਮ ਹਨੇਰੀ ਆਊਗੀ, ਝੱਖੜ ਆਊਗਾ, ਗੜੇ ਪੈਣਗੇ ਜੀ, ਆਹ ਨੁਕਸਾਨ ਹੋਊਗਾ, ਉਹ ਜੋਤਿਸ਼ ਵਿਦਿਆ ਹੈ। ਸਿੱਖਿਆ ਕਲਮ ਨਿਰੁਕਤਪੁਨ ਜੋਤਿਸ਼ ਪਿੰਗਲ ਜਾਣ, ਵਿਆਕਰਨ ਵਿਖਾਣੀਆਂ, ਵੇਦ ਅੰਕ ਖਟਮਾਨ, ਵੇਦ ਦੇ ਖੱਟ ਅੰਗਾਂ ਚ ਇਹ ਵੀ ਇੱਕ ਅੰਗ ਹੈ ਜੋਤਿਸ਼ੀ, ਤੇ ਉਹ ਵੀ ਫਿਰ ਜਿਹੜੇ ਕਾਲ ਦੇ ਗਿਆਤੇ ਨੇ, ਜੋਤ ਕੀ ਜੋਤਿਸ਼ੀ ਜੋਤਿਸ਼ ਨੂੰ ਸੋਧਦੇ ਹਨ।
ਤਿੰਨ ਬੂਝ ਨਾ ਪਾਏ,
ਪਰ ਉਹਨਾਂ ਨੂੰ ਵੀ ਸੱਚ ਸਰੂਪ ਦੀ ਬੂਝ ਸਮਝ ਨਹੀਂ ਪਾਉਣਾ ਕੀਤੀ, ਕਿਉਂਕਿ ਭਗਤੀ ਨਹੀਂ ਕਰਦੇ।
ਆਪੇ ਥੈ ਸਭ ਰੱਖਿਓ,
ਪਰਮੇਸ਼ਰ ਨੇ ਆਪ ਹੀ ਸਾਰਿਆਂ ਨੂੰ ਥੈ ਟਿਕਾਣੇ ਸਿਰ ਰੱਖਿਆ ਹੋਇਆ ਹੈ। ਕਹਿੰਦਾ ਰੱਬ ਨੇ ਫਲਾਣਾ ਟਿਕਾਣੇ ਸਿਰ ਰੱਖਿਆ ਹੋਇਆ, ਉਹ ਥਾਂ ਥਾਂ ਟਿਕਾ ਕੇ ਰੱਖਿਆ, ਸਿਰ ਭਾਵ ਆਪਣੇ ਹੱਥ ਵਿਚ ਰੱਖੇ, ਉਹਨੂੰ ਰੱਖਿਆ ਕੀਤੀ ਰੱਖਿਆ ਹੈ ਹੁਕਮ ਰੂਪੀ ਹੱਥ ਵਿਚ,
ਕੁਛ ਕਹਿਣ ਨਾ ਜਾਈ।
ਤੇ ਇਸ ਕਰਕੇ ਭਾਈ ਫਿਰ ਕੁਝ ਵੀ ਇਹਦੇ ਬਾਰੇ ਕੁਛ ਕਿਹਾ ਨਹੀਂ ਜਾਂਦਾ, ਕੋਈ ਕਹਿ ਨਹੀਂ ਸਕਦਾ, ਅਗੰਮੀ ਗੇੜ ਹੈ ਵਾਹਿਗੁਰੂ ਦੇ।
ਆਪੇ ਦੇ ਸੋ ਪਾਈ ਹੈ,
ਜਿਹਨਾਂ ਨੂੰ ਆਪੇ ਪਰਮੇਸ਼ੁਰ ਗੁਰਾਂ ਦੁਆਰਾ ਬਖਸ਼ ਦਿੰਦਾ, ਆਪੇ ਦੇ ਕੀ ਕਰਦਾ, ਬਖਸ਼ ਦਿੰਦਾ ਜਿਹਨਾਂ ਨੂੰ, ਤੇ ਸੋ ਉਹ ਪੁਰਖ ਸੱਚ ਸਰੂਪ ਨੂੰ ਪਾਈਏ ਪਾ ਲੈਂਦੇ ਹਨ ਜੀ।
ਗੁਰ ਬੂਝ ਬੁਝਾਈ,
ਇਹ ਸੱਚੇ ਗੁਰੂ ਸਾਹਿਬ ਜੀ ਨੇ ਬੂਝ ਸੋਝੀ, ਗਿਆਨ ਦੀ ਸਿੱਖਿਆ ਤੇ ਬੁਝਾਈ ਸਮਝਾਉਣਾ ਕੀਤੀ ਹੈ
ਜੀ। ਜੰਤ ਸਭ ਤਿਸ ਦੇ,
ਸੰਸਾਰ ਦੇ ਛੋਟੇ ਜਿਹੜੇ ਜੰਤ ਨੇ ਜਿਹਨਾਂ ਚ ਹੱਡੀਆਂ ਨਹੀਂ ਹੁੰਦੀਆਂ, ਜੀਵ ਜਿਹੜੇ ਅਸਥੂਲ, ਉਹ ਜੀਵ ਜੰਤ ਇੱਕ ਜੀਵ ਤੋਂ ਲੈ ਕੇ ਬ੍ਰਹਮਾ ਤੱਕ, ਇੱਕ ਛੋਟੇ ਮੱਛਰ ਤੋਂ ਲੈ ਕੇ ਹਾਥੀ ਤੱਕ, ਸਭ ਸਾਰੇ ਇਸ ਦੇ ਉਸ ਵਾਹਿਗੁਰੂ ਦੇ ਪੈਦਾ ਕੀਤੇ ਹੋਏ ਹਨ।
ਸਭਨਾ ਕਾ ਸੋਈ,
ਉਹੀ ਅਕਾਲ ਪੁਰਖ ਸਭਨਾ ਸਾਰਿਆਂ ਦਾ ਆਸਰਾ ਰੂਪ ਹੈ। ਇੱਕ ਮੱਛਰ ਦਾ ਵੀ ਉਹ ਆਸਰਾ ਹੈ, ਹਾਥੀ ਦਾ ਵੀ ਉਹੀ ਆਸਰਾ ਹੈ, ਇੱਕ ਜੀਵ ਦਾ ਵੀ ਉਹੀ ਆਸਰਾ, ਬ੍ਰਹਮਾ ਦਾ ਵੀ ਉਹੀ ਆਸਰਾ, ਐਸਾ ਵਾਹਿਗੁਰੂ ਹੈ।
ਮੰਦਾ ਕਿਸ ਨੂੰ ਆਖੀਐ,
ਤੇ ਭਾਈ ਫੇਰ ਬੁਰਾ ਦੱਸੋ ਕਿਹਨੂੰ ਕਹਿਣਾ ਕਰੀਏ, ਮੰਦਾ ਤਾਂ ਕਹੀਦਾ ਹੈ
ਜੇ ਦੂਜਾ ਹੋਈ,
ਜੇ ਦੂਸਰਾ ਹੋਵੇ, ਦੂਸਰਾ ਹੈ ਹੀ ਨਹੀਂ ਕੋਈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ ਬ੍ਰਹਮਾਕਾਰ ਬਿਰਤੀ ਦੇ ਵਿੱਚ, ਫੇਰ ਮੰਦਾ ਕਿਸੇ ਨਾ ਆਖ ਝਗੜਾ ਪਾਵਣਾ, ਬੁਰਾ ਭਲਾ ਤਿਚ ਰੱਖਦਾ ਜਿੱਤ ਰਹਿ ਦੂਹ ਮਾਂ ਹੈ, ਉਹਨਾਂ ਚਿਰ ਇਹ ਬੁਰਾ ਭਲਾ ਕਹਿੰਦਾ ਜਿੰਨਾ ਚਿਰ ਦਵੈਸ਼ ਦੇ ਵਿੱਚ ਹੈ, ਦਵੈਸ਼ ਮਿਟ ਗਈ, ਬੁਰਾ ਨਾ ਹੀ ਸਭ ਭਲਾ ਹੀ ਹੈ, ਇਹ ਭਾਵਨਾ ਪ੍ਰਗਟ ਕਰਨ ਵਾਸਤੇ ਫਰਮਾਉਂਦੇ ਆ ਜੀ
ਇੱਕੋ ਹੁਕਮ ਵਰਤਦਾ,
ਇੱਕੋ ਪਰਮੇਸ਼ਰ ਵਾਹਿਗੁਰੂ ਦਾ ਹੁਕਮ ਸਾਰਿਆਂ ਵਿਚ ਵਰਤ ਰਿਹਾ ਹੈ,
ਏਕਾ ਸਿਰ ਕਾਰਾ
ਤੇ ਸਿਰ ਦੇ ਉੱਤੇ ਸਾਰਿਆਂ ਦੇ ਹੁਕਮ ਰੂਪੀ ਕਾਰ ਵੀ ਇੱਕੋ ਦੀ ਹੈ,
ਆਪ ਭਵਾਲੀ ਦਿੱਤੀਆਂ ਨ ਅੰਤਰ ਲੋਭ ਵਿਕਾਰਾ।
ਅੱਗੇ ਫਰਮਾਨ ਕਰਦੇ ਜਿਨ੍ਹਾਂ ਦੇ ਹਿਰਦੇ ਦੇ ਅੰਤਰ ਅੰਦਰ ਲੋਭ ਨਾਮ ਹੈ ਲਾਲਚ ਦਾ, ਲਾਲਚ ਵੀ ਨੇ, ਵਿਕਾਰ ਕਾਮ ਕ੍ਰੋਧ ਆਦਿ ਵਿਸ਼ੇ ਵੀ ਹਨ, ਉਹਨਾਂ ਨੂੰ ਪਰਮੇਸ਼ਰ ਨੇ ਆਪੇ ਹੀ ਆਪਣੇ ਸਰੂਪ ਵੱਲੋਂ ਭਵਾਲੀ ਭੁਆਂਟਣੀ ਉਹ ਦਿੱਤੀ ਹੈ, ਭਾਵ ਕਿ 84 ਲੱਖ ਜੋਨ ਦੀਆਂ ਭੁਆਂਟਣੀਆਂ ਨੇ, ਜਿਹੜਾ ਉਹਦੇ ਚੱਕਰ ਘਟਦੇ ਫਿਰਦੇ ਆ, ਭਰਮਣ ਕਰਦੇ ਆ, ਬਾਸ਼ਨਾ ਦੇ ਬੰਨੇ ਹੋਏ ਉਹ ਇਸ ਕਰਕੇ ਬਾਸ਼ਨਾ ਦੇ ਵੱਧੇ ਹੋਏ ਜਾਣ ਕੇ ਉਹਨਾਂ ਨੂੰ ਜੂਨਾਂ ਦੇ ਵਿੱਚ ਭਵਾਲੀ ਭੁਆਂਟਣੀਆਂ ਦੇ ਦਿੱਤੀਆਂ, ਵੀ ਬਾਸ਼ਨਾ ਦੇ ਬੰਨੇ ਹੋ ਖਿਰੀ ਫਿਰੀ ਚੱਲੋ ਇੱਧਰ, ਜਿੰਨਾ ਚਿਰ ਬਾਸ਼ਨਾ ਨਹੀਂ ਮਿਟਦੀ ਜੰਮਣ ਮਰਨ ਨਹੀਂ ਮਿਟਦਾ ਹੈ।
ਇੱਕ ਆਪੇ ਗੁਰਮੁਖ ਕੀਤਿਆਂ ਨ
ਤੇ ਇੱਕ ਜਿਨ੍ਹਾਂ ਨੂੰ ਵਾਹਿਗੁਰੂ ਕਿਰਪਾ ਕਰਦਾ ਹੈ, ਇੱਕ ਇਹਨਾਂ ਨੂੰ ਆਪੇ ਆਪ ਹੀ ਗੁਰਾਂ ਦੁਆਰਾ ਗੁਰਮੁਖ ਬਣਾਉਣਾ, ਕੀਤਿਆਂ ਨਾਮ ਹੈ ਕੀਤਾ ਹੈ, ਗੁਰਮੁਖ ਬਣਾਉਣਾ ਕੀਤਾ ਹੈ।
ਬੂਝਣ ਵਿਚਾਰਾ
ਉਸ ਰੂਪ ਦੀ ਵਿਚਾਰ ਨੂੰ ਬੂਝਣ ਬੁੱਝ ਲੈਂਦੇ ਨੇ, ਸਮਝ ਲੈਂਦੇ ਨੇ ਕਿ ਸਾਡਾ ਆਤਮਿਕ ਸਰੂਪ ਕੀ ਹੈ।
ਭਗਤ ਪੀ ਉਹਨਾਂ ਨੂੰ ਬਖਸ਼ੀਆਂ,
ਉਹਨਾਂ ਅਧਿਕਾਰੀਆਂ ਨੂੰ ਹੀ ਪ੍ਰੇਮਾ ਭਗਤੀ ਬਖਸ਼ਣ ਬਖਸ਼ ਦਿੱਤੀ ਹੈ ਪਰਮੇਸ਼ਵਰ ਵਾਹਿਗੁਰੂ ਨੇ।
ਅੰਤਰ ਭੰਡਾਰਾ
ਹਿਰਦੇ ਦੇ ਅੰਦਰ ਸੁਭ ਗੁਣਾਂ ਦਾ ਭੰਡਾਰਾ ਖਜ਼ਾਨਾ ਭਰ ਦਿੱਤਾ ਹੈ, ਸੰਤਰੇ ਦਾ ਭੰਡਾਰ।
ਗਿਆਨੀਆਂ ਨੂੰ ਸਭ ਸੱਚ ਹੈ,
ਗਿਆਨੀ ਗਿਆਨਵਾਨ ਬ੍ਰਹਮ ਗਿਆਨੀਆਂ ਤੋਂ ਭਾਵ ਹੈ ਇੱਥੇ, ਉਹਨਾਂ ਨੂੰ ਸਭ ਸਾਰਾ ਕੁਝ ਸੱਚ ਸੱਚਾ ਹੀ ਪ੍ਰਤੀਤ ਹੁੰਦਾ ਹੈ।
ਸੱਚ ਸੋਝੀ ਹੋਈ
ਕਿਉਂਕਿ ਉਹਨਾਂ ਸੱਤ ਸਰੂਪ ਦੀ ਸੋਝੀ ਗਿਆਤ ਪ੍ਰਾਪਤ ਹੋ ਗਈ ਹੈ।
ਓਏ ਭੁਲਾਏ ਕਿਸੇ ਦੇ ਨਾ ਭੁੱਲਣੀ,
ਜੇਕਰ ਪ੍ਰਮਾਦੀ ਪੁਰਸ਼ ਅਗਿਆਨੀ ਪੁਰਸ਼ ਤੇ ਉਹ ਪਦਾਰਥਾਂ ਦਾ ਲਾਲਚ ਦੇ ਕੇ ਕਰਾਮਾਤਾਂ ਦੇ ਹਰੇ ਬਾਗ ਦਿਖਾ ਕੇ ਉਹਨੂੰ ਭੁਲਾਉਣਾ ਚਾਹੇ ਤਾਂ ਫਿਰ ਕਿਸੇ ਦੇ ਭੁਲਾਏ ਉਹ ਨਹੀਂ ਭੁੱਲਦੇ ਆਪਣੇ ਸਰੂਪ ਨੂੰ।
ਸੱਚ ਜਾਣਨ ਸੋਈ
ਉਹ ਸੱਚ ਸਰੂਪ ਨੂੰ ਜਾਣਦੇ ਹਨ ਕਿ ਸਾਡਾ ਸੱਤ ਸਰੂਪ ਹੈ।
ਘਰ ਮਹਿ ਪੰਚ ਵਰਤਦੇ
ਸਾਰਿਆਂ ਦੇ ਸਰੀਰ ਰੂਪੀ ਘਰ ਗ੍ਰਹਿ ਇਹਦੇ ਮਹਿ ਕਹੀਏ ਵਿੱਚ ਪੰਚ ਨਾਮ ਪੰਜੇ ਕੀ ਵਰਤਦੇ ਹੈ, ਗਿਆਨ ਇੰਦਰੇ ਵਰਤਦੇ ਨੇ, ਪਰ ਗੁਰਮੁਖ ਜਨਾਂ ਦੇ ਹਿਰਦੇ ਦੇ ਵਿੱਚ ਇਹ ਜਿਹੜੀ ਇਸ ਪ੍ਰਕਾਰ ਦੀ ਜਿਹੜਾ ਇਹਨਾਂ ਦਾ ਵਰਤਾਰਾ ਹੈ।
ਪੰਚੇ ਵਿਚਾਰੀ
ਗੁਰਮੁਖ ਜਨਾਂ ਦੇ ਹਿਰਦੇ ਚ ਪੰਚੇ ਗਿਆਨ ਇੰਦਰੇ ਵਿਚਾਰੀ ਵਿਚਾਰਵਾਨ ਹੋ ਕੇ ਵਸਦੇ ਹੈ, ਉਹ ਕਿਸ ਤਰ੍ਹਾਂ ਵਸਦੇ ਹੈ। ਕਰਮੇ ਪੰਚ ਵਰਤਦੇ ਪੰਚੇ ਵਿਚਾਰੀ ਗੁਰਮੁਖ ਜਨਾਂ ਦੇ ਪੰਜੇ ਗਿਆਨ ਇੰਦਰੇ ਸਾਧ ਸੰਗਤ ਰੂਪੀ ਘਰ ਵਿੱਚ ਵਰਤਦੇ ਹੈ, ਕਿਉਂਕਿ ਉਹਨਾਂ ਨੇ ਪੰਚੇ ਗਿਆਨ ਇੰਦਰੇ ਜਿਹੜੇ ਨੇ ਉਹਨਾਂ ਨੂੰ ਸਤ ਸੰਤੋਖ ਦਇਆ ਧਰਮ ਧੀਰਜ ਵਿਚਾਰ ਵਾਲੇ ਬਣਾ ਲਿਆ। ਉਹ ਆਪਣੀਆਂ ਇੰਦਰੀਆਂ ਨੂੰ ਔਗਣਾਂ ਵਿੱਚ ਨਹੀਂ ਪੈਣ ਦਿੰਦੇ, ਉਹਨਾਂ ਨੇ ਤਾਂ ਪੰਜਾਂ ਨੂੰ ਪਰਮੇਸ਼ੁਰ ਦੇ ਚਿੰਤਨ ਰੂਪ ਵਿਚਾਰ ਦੇ ਵਿੱਚ ਲਾ ਦਿੱਤਾ। ਪੰਚੇ ਵਿਚਾਰੀ ਕਰਮੇ ਪੰਚ ਵਰਤੇ ਪੰਚੇ ਵਿਚਾਰੀ ਜੋ ਪੰਚ ਕੌਣ ਸੰਤ ਜਨ ਉਹ ਸਰੂਪ ਰੂਪੀ ਕਰਮ ਹੈ ਉਹਦੇ ਵਿੱਚ ਵਰਤਦੇ ਸਰੂਪ ਰੂਪੀ ਘਰ ਦੇ ਵਿੱਚ ਜੋ ਪਰਮੇਸ਼ੁਰ ਦਾ ਸਤਚਿਤ ਆਨੰਦ ਸਰੂਪ ਹੈ ਉਹਨਾਂ ਦੇ ਪੰਜ ਗਿਆਨ ਇੰਦਰੇ ਇਹ ਵੀ ਵਿਚਾਰ ਵਿੱਚ ਹੀ ਲਾਏ ਹੋਏ ਨੇ ਉਹਨਾਂ ਨੇ। ਕਰ ਹਿਰਦੇ ਦੇ ਵਿੱਚ ਪੰਜ ਪੰਜ ਤੱਤਾਂ ਦੀ ਧਾਰਨਾ ਵਰਦੇ ਨੇ ਉਹਦੇ ਚ ਕਿਸ ਤਰ੍ਹਾਂ ਹੈ, ਜਿਹੜਾ ਆਕਾਸ਼ ਹੈ ਉਹਦੇ ਨਾਈ ਤਾਂ ਨਿਰਖੋਭ ਰਹਿੰਦੇ ਨੇ, ਜਿਹੜੀ ਹਵਾ ਉਹਦੇ ਨਾਈ ਨਿਰਲੇਪ ਰਹਿੰਦੇ ਨੇ ਉਹ, ਜੈ ਜੈ ਰਾਜ ਰੰਗ ਕੋ ਲਾਗੈ ਤੁਲਪਵਾਨ, ਤੇ ਪਾਣੀ ਦੀ ਨਿਆਈ ਭਾਈ ਪਵਿੱਤਰ ਰਹਿੰਦੇ ਨੇ, ਜੈਸੇ ਮੈਲ ਨਾ ਲੱਗੇ ਜਲਾ। ਅੱਗ ਦੀ ਨਿਆਈ ਪ੍ਰਕਾਸ਼ਵਾਨ, ਧਰਤੀ ਦੀ ਨਿਆਈ ਖੇਵਾਂ ਵਾਲੇ ਨੇ, ਇਹ ਪੰਜ ਵਿਚਾਰਾਂ ਵਿੱਚ ਜੁੜੇ ਹੋਏ ਹਨ।
ਨਾਨਕ ਬਿਨ ਸਤਿਗੁਰ ਵਸਨਾ ਆਵਨੀ,
ਤੇ ਮਹਾਰਾਜ ਸਾਹਿਬ ਜੀ ਫਰਮਾਉਂਦੇ ਪੰਜੇ ਗਿਆਨ ਇੰਦਰੇ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨ ਨਾਮ ਹੈ ਬਗੈਰ ਦਾ, ਬਗੈਰ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਕਿਸੇ ਦੇ ਵੀ ਵਸ ਤੇ ਕਾਬੂ ਨਹੀਂ ਆਉਂਦੇ, ਇਹ ਅਧੀਨ ਨਹੀਂ ਹੁੰਦੇ ਹਨ, ਤੇ ਇਸ ਕਰਕੇ
ਨਾਮ ਹਉਮੈ ਮਾਰੀ
ਜਿਹੜੇ ਨਾਮ ਜਪਦੇ ਉਹਨਾਂ ਨੇ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਤੇ ਦੇਹ ਦੀ ਹਉਮੈ ਹੰਗਤਾਂ ਨੂੰ ਮਾਰੀ ਮਾਰਨਾ ਕੀਤਾ, ਉਹਨਾਂ ਨੇ ਪੰਜਾਂ ਨੂੰ ਆਪਣੇ ਬਸ ਦੇ ਵਿੱਚ ਕਰ ਲਿਆ ਹੈ।
ਆਸਾ ਮਹੱਲਾ ਤੀਜਾ।
ਆਸਾ ਰਾਗ ਦੇ ਅੰਦਰ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਅੱਗੇ ਫਰਮਾਨ ਕਰਦੇ ਨੇ ਜੀ,
ਘਰ ਅੰਦਰ ਸਭ ਵੱਥ ਹੈ।
ਇਹ ਵੱਥ ਜਿਹੜਾ ਸ਼ਬਦ ਹੈ ਭਾਈ ਕੱਸ ਕੇ ਬੋਲਣਾ, ਇਹਨੂੰ ਵੱਥ ਨਾ ਬਣ ਜਾਵੇ। ਵੱਥ ਵੱਥ ਪੋਲਾ ਹੋ ਗਿਆ ਨਾ, ਵੱਥ। ਇਹ ਭਾਈ ਹਿਰਦੇ ਰੂਪੀ ਜਿਹੜਾ ਘਰ ਹੈ ਇਹਦੇ ਚ ਸਾਰੀਆਂ ਵਸਤੂਆਂ ਨੇ, ਜਾਂ ਫਿਰ ਸਾਧ ਸੰਗਤ ਰੂਪੀ ਘਰ ਦੇ ਵਿੱਚ ਇਹਦੇ ਵਿੱਚ ਸਾਰੀਆਂ ਸੋ ਗੁਣਾ ਰੂਪੀ ਵਸਤੂਆਂ ਹਨ।
ਬਾਹਰ ਕਿਛ ਨਾਹੀ,
ਇਸ ਤੋਂ ਬਾਹਰ ਕਿੱਥੇ ਭਾਲਦਾ ਫਿਰੇਗਾ, ਕੁਛ ਨੀ ਮਿਲਣਾ। ਅੰਦਰ ਹੈ ਸਭ ਕੁਛ, ਸਭ ਕੁਛ ਕਰਮੇ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਇਹਦੇ ਵਿੱਚ ਹੀ ਹੈ।
ਗੁਰ ਪ੍ਰਸਾਦੀ ਪਾਈ ਹੈ,
ਗੁਰੂ ਦੀ ਪ੍ਰਸਾਦੀ ਕਿਰਪਾ ਦੁਆਰਾ ਹਿਰਦੇ ਚੋਂ ਨਾਮ ਦੀ ਦਾਤ ਪਾਈ ਹੈ, ਪਾ ਲਈ ਦੀ ਹੈ।
ਅੰਤਰ ਕਪਟ ਖੁਲਾਹੀ,
ਤੇ ਜਿਸ ਕਰਕੇ ਅੰਦਰ ਅੰਤਰ ਦਾ ਅਰਥ ਹੈ ਅੰਦਰੋਂ ਪੰਜਾਂ ਕੋਸ਼ਾਂ ਰੂਪ ਇਹ ਜਿਹੜੇ ਕਪਟ ਆਸੰਦੇਸ਼ਾ ਦੋਏ ਪੱਟ ਜਿਹੜੇ ਇਹ ਜਿਹੜੇ ਤਖਤੇ ਜੁੜੇ ਹੋਏ ਨੇ, ਇਹ ਕਪਟ ਤਖਤੇ ਖੁਲਾਹੀ ਖੁੱਲ ਜਾਂਦੇ ਹਨ।
ਸਤਿਗੁਰ ਤੇ ਹਰ ਪਾਈ ਹੈ ਭਾਈ,
ਤੇ ਅੰਤਰ ਕਪਟ ਖੁਲਾਹੀ ਦਾ ਅੰਦਰ ਇਹ ਵੀ ਹੈ, ਅੰਦਰੋਂ ਕਪਟ ਰੂਪੀ ਕਪਾਟ ਖੁਲਾਹੀ ਖੁੱਲ ਜਾਂਦੇ ਨੇ, ਪਰ ਸਤਿਗੁਰਾਂ ਤੋਂ ਹੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਤੇ ਹਰ ਪਾਈ ਹੈ ਭਾਈ, ਇਹ ਭਾਈ ਭਰਾਵੋ ਸਤਿਗੁਰਾਂ ਦੀ ਕਿਰਪਾ ਤੋਂ ਬਿਨਾਂ ਤਾਂ ਕੁਛ ਨਹੀਂ ਹੋ ਸਕਦਾ। ਹਰੀ ਅਕਾਲ ਪੁਰਖ ਨੂੰ ਜੇ ਪਾਉਣਾ ਹੈ ਤਾਂ ਉਹਦੀ ਪ੍ਰਾਪਤੀ ਸਤਿਗੁਰਾਂ ਦੁਆਰਾ ਹੈ।
ਅੰਤਰ ਨਾਮ ਨਿਧਾਨ ਹੈ,
ਹਰ ਇੱਕ ਜੀਵ ਦੇ ਅੰਦਰ ਅੰਤਰ ਦਾ ਅਰਥ ਹੀ ਅੰਦਰ ਹੈ, ਪਰਮੇਸ਼ੁਰ ਦੇ ਨਾਮ ਦਾ ਨਿਧਾਨ ਖਜ਼ਾਨਾ ਹੈ। ਪਰ ਇਹ ਜਿਹੜਾ ਖਜ਼ਾਨਾ ਹੈ
ਪੂਰਾ ਸਤਿਗੁਰ ਦੀਆ ਦਿਖਾਈ,
ਅੱਜ ਤੱਕ ਜੇ ਕਿਸੇ ਨੇ ਦੇਖਿਆ ਖਜ਼ਾਨਾ ਤਾਂ ਸਤਿਗੁਰਾਂ ਨੇ ਹੀ ਦਿਖਾਉਣਾ ਕੀਤਾ ਹੈ। ਪੂਰਨ ਸਤਿਗੁਰੂ ਇਹ ਹਿਰਦੇ ਚ ਪ੍ਰਗਟ ਕਰਕੇ ਅਪਰੋਕਸ਼ ਬਰਮ ਗਿਆਨ ਦੁਆਰਾ ਦਿਖਾਈ ਦਿਖਾ ਦਿੱਤਾ ਉਹਨਾਂ ਨੇ।
ਰਹਾਓ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਹਰ ਕਾ ਗਾਹਕ ਹੋਵੇ ਸੋ ਲਏ।
ਤੇ ਭਾਈ ਜੋ ਹਰੀ ਪਰਮੇਸ਼ਰ ਵਾਹਿਗੁਰੂ ਦਾ ਗਾਹਕ ਨਾਮ ਖਰੀਦਾਰ ਦਾ ਹੁੰਦਾ ਹੈ, ਜੇ ਕੋਈ ਐਸਾ ਗਾਹਕ ਯਾਨੀ ਖਰੀਦਾਰ ਹੋਵੇ ਨਾਮ ਦਾ, ਹਰ ਕਾ ਗਾਹਕ ਹੋਵੇ ਸੋ ਲਏ, ਉਹ ਨਾਮ ਰੂਪੀ ਸੌਦੇ ਨੂੰ ਤੇ ਲੈਂਦਾ ਹੈ ਸਤਿਗੁਰਾਂ ਦੇ ਪਾਸੋਂ।
ਪਾਏ ਰਤਨ ਜੀ ਚਾਰਾ,
ਗੁਰਾਂ ਦੇ ਸ਼ਬਦ ਦੁਆਰਾ ਵਿਚਾਰ ਰੂਪੀ ਰਤਨਾਂ ਨੂੰ ਪਾ ਲੈਂਦਾ ਹੈ, ਜਾਂ ਬੈਰਾਗ ਵਿਵੇਕ ਰੂਪ ਵਿਚਾਰ ਨੂੰ ਪਾ ਲੈਂਦਾ ਹੈ। ਪ੍ਰੋਖ ਅਪਰੋਹ ਇਹ ਜਿਹੜੇ ਗਿਆਨ ਰੂਪੀ ਰਤਨ ਬੜਮੁੱਲੀ ਵਸਤੂ ਹੈ, ਇਹਨਾਂ ਨੂੰ ਪਾਏ ਪਾ ਲੈਂਦਾ ਹੈ।
ਅੰਦਰ ਖੁੱਲੇ ਦਿਵ ਦਿਸ਼ਟ,
ਤੇ ਜਦੋਂ ਸਤਿਗੁਰੂ ਜੀ ਇਹਦੇ ਅੰਦਰ ਹਿਰਦੇ ਚੋਂ ਤੇ ਮੁਕਤੀ ਜਿਹੜੀ ਹੈ ਦੇਣ ਵਾਸਤੇ ਨਾ, ਜਦੋਂ ਇਹਦੇ ਹਿਰਦੇ ਚੋਂ ਹਉਮੈ ਦੇ ਪਰਦੇ ਨੂੰ ਅੰਦਰ ਖੋਲੇ ਦਿਵ ਦਿਸ਼ਟ, ਹਉਮੈ ਦਾ ਇੱਕ ਪਰਦਾ ਹੈ ਉਹਨੂੰ ਜਦੋਂ ਖੋਲ ਦਿੰਦੇ ਹੈ ਇਹ ਗੁਰੂ ਸਾਹਿਬ, ਭਰਮ ਕੇ ਪਰਦੇ ਸਤਿਗੁਰ ਖੋਲੇ, ਸਤਿਗੁਰੂ ਖੋਲਦੇ ਹੈ, ਉਹ ਫਿਰ ਦਿਵ ਦਿਸ਼ਟ ਜਗ ਤੋਂ ਪਾਰ ਉੱਠਣ ਵਾਲੀ ਦ੍ਰਿਸ਼ਟੀ, ਤੇ ਉਹਦੇ ਅੰਦਰ ਜਿਹੜੀ ਵੱਡੀ ਦ੍ਰਿਸ਼ਟੀ ਜਾਗ ਪੈਂਦੀ ਹੈ, ਜਿਹੜੀ ਪਰਮਾਤਮਾ ਨੂੰ ਸਿਖਿਆਤਾ ਕਰਕੇ ਦੇਖਣ ਵਾਲੀ ਹੈ, ਤੇ ਉਹ ਫਿਰ ਅੱਗੇ ਫਿਰ ਦੱਸਦੇ ਨੇ ਮੁਕਤੀ ਦਾ।
ਦੇਖੇ ਮੁਕਤ ਭੰਡਾਰਾ,
ਜਿਹੜਾ ਮੁਕਤੀ ਦਾ ਭੰਡਾਰਾ ਨਾਮ ਹੈ ਖਜ਼ਾਨੇ ਦਾ, ਕੇਵਲ ਮੋਕਸ਼ ਉਹਨੂੰ ਦੇਖੇ ਵੇਖ ਲੈਂਦਾ ਹੈ। ਭਾਵ ਕੀ ਹੈ ਵੀ ਜਦੋਂ ਸਤਿਗੁਰੂ ਅੰਦਰੋਂ ਦਸਵਾਂ ਦੁਆਰ ਖੋਲ ਦਿੰਦੇ ਹਨ, ਸਾਰੇ ਬ੍ਰਹਿਮੰਡ ਦੀਆਂ ਚੀਜ਼ਾਂ ਹਿਰਦੇ ਦੇ ਅੰਦਰ ਖੁੱਲ ਜਾਂਦੀਆਂ ਹਨ, ਕਿਉਂਕਿ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ, ਜੋ ਖੋਜਿਆ ਸੋ ਪਾਵੇ। ਜਦੋਂ ਈੜਾ ਪਿੰਗਲਾ ਤੇ ਸੁਖਮਨਾ ਤਿੰਨਾਂ ਦੀ ਤ੍ਰਿਪਟੀ ਖੁੱਲ ਜਾਂਦੀ ਹੈ, ਉਦੋਂ ਦਸਵੇਂ ਦੁਆਰ ਦੇ ਚ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ। ਫਿਰ ਉਹਨਾਂ ਨੂੰ ਸਮਾਧੀ ਦੇ ਅੰਦਰ ਜੋ ਦੁਨੀਆਂ ਵਿੱਚ ਵਰਤ ਰਿਹਾ ਹੈ ਉਹ ਸਾਰੇ ਹੀ ਉਹਨਾਂ ਨੂੰ ਅੰਦਰ ਹੀ ਦਿਸਣ ਲੱਗ ਜਾਂਦਾ ਵੀ ਕਿੱਥੇ ਕੀ ਹੋ ਰਿਹਾ। ਸੋ ਇਸ ਕਰਕੇ ਤੇ ਜਿਸ ਵੇਲੇ ਗੰਗਾ ਪੁੱਤਰ ਭੀਸ਼ਮ ਪਿਤਾਮਾ ਇਹ ਵਿਆਸ ਜੀ ਦੇ ਕੋਲ ਗਿਆ, ਉਹ ਸਮਾਧੀ ਦੇ ਵਿੱਚ ਬੈਠਾ ਸੀ, ਸਮਾਧੀ 'ਚ ਉਹਨੂੰ ਦੇਖੀ ਜਾ ਰਿਹਾ ਵੀ ਇਹ ਗੰਗਾ ਪੁੱਤਰ ਤੁਰਿਆ ਆ ਰਿਹਾ। ਉਹ ਸਮਾਧੀ ਅੱਖਾਂ ਬੰਦ ਨੇ, ਆਪਣੇ ਸ਼ਿਸ਼ ਨੂੰ ਕਹਿੰਦਾ ਜਾਓ ਬਾਈ ਗੰਗਾ ਪੁੱਤਰ ਆਏ ਹੈ, ਕਹਿੰਦੇ ਉਸ ਕੋ ਆਦਰ ਸਹਿਤ ਅੰਦਰ ਲੈ ਕੇ ਆਓ ਗੁਫਾ ਮੈਂ। ਉਹ ਅੰਦਰੋਂ ਹੀ ਦੇਖਿਆ ਸੀ ਉਹਨਾਂ ਨੇ, ਇਸ ਕਰਕੇ ਦਿਵ ਦ੍ਰਿਸ਼ਟੀ ਉਹਨਾਂ ਦੀ ਖੁੱਲ ਜਾਂਦੀ ਹੈ।
ਅੰਦਰ ਮਹਿਲ ਅਨੇਕ ਹੈ,
ਬ੍ਰਹਮ ਰੂਪੀ ਮਹੱਲ ਅੰਦਰ ਉਹਦੇ ਵਿੱਚ ਅਨੇਕਾਂ ਜੀਵ ਜੰਤ ਬ੍ਰਹਮੰਡ ਖੰਡ ਹੈ, ਤੇ ਜਿਹੜਾ ਬ੍ਰਹਮ ਰੂਪੀ ਮਹੱਲ ਹੈ ਨਾ, ਉਹਦੇ ਵਿੱਚ ਅਨੇਕਾਂ ਵਸਤੂਆਂ ਕੀ ਜੀ ਜੰਤ ਹੈ ਹਨ, ਉਹ ਬ੍ਰਹਮ ਪਰਮੇਸ਼ਰ ਜੋ ਹੈ ਐਸਾ ਹੈ ਜਿਹਦੇ ਸਰੀਰ ਦੇ ਵਿੱਚ ਸਾਰੇ ਹਨ।
ਜੀਉ ਕਰੇ ਵਸੇਰਾ,
ਜੀਉ ਜੀਵ ਵਸੇਰਾ ਵਾਸਾ ਕਰੇ ਕਰਦਾ, ਇਹ ਜਿੰਨੇ ਜੀਵਨ ਉਹਦੇ ਵਿੱਚ ਵਸਦੇ ਆ, ਰੱਬ ਤੋਂ ਬਾਹਰ ਤਾਂ ਕੁਛ ਨਹੀਂ ਹੈ। ਅੰਦਰ ਮਹਿਲ ਅਨੇਕ ਹੈ, ਜੀਉ ਕਰੇ ਵਸੇਰਾ, ਅਨੇਕਾਂ ਸਰੀਰਾਂ ਵੀ ਮਹਿਲ ਉਹਨਾਂ ਦੇ ਅੰਦਰ ਇੱਕ ਬ੍ਰਹਮ ਹੀ ਹੈ ਨਾ, ਜਿਹੜਾ ਆਤਮਾ ਰੂਪ ਹੋ ਕਰਕੇ ਪਰਿਪੂਰਨ ਹੋ ਰਿਹਾ ਹੈ। ਸਰੀਰ ਅਨੇਕਾਂ ਨੇ ਤੇ ਇਸ ਕਰਕੇ ਜੀਉ ਕਰੇ ਵਸੇਰਾ, ਉਸ ਬ੍ਰਹਮ ਜੋ ਜੀਵ ਵਸੇਰਾ ਵਸਣਾ ਕਰੇ ਕਰਦਾ ਹੈ। ਤੇ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਇਹ ਜੀਉ ਜੀਵ ਜੀਵਪਣਾ ਛੱਡ ਕੇ ਬ੍ਰਹਮਾਕਾਰ ਬਿਰਤੀ ਦੁਆਰਾ ਕਰੇ ਵਸੇਰਾ, ਉਹਦੇ ਵਿੱਚ ਵਸਣਾ ਕਰਦਾ ਹੈ। ਤੇ ਇਸ ਕਰਕੇ ਜੀਵ ਈਸ਼ ਦੀ ਏਕਤਾ ਰੂਪ ਵਸੇਰਾ ਕਰਦਾ ਹੈ। ਫਿਰ
ਮਨ ਚਿੰਦਿਆ ਫਲ ਪਾਏ ਸੀ,
ਉਹਦੇ ਮਨ ਹਿਰਦੇ ਚਿੰਦਿਆ ਚਿਤਵਣੀ ਕਰਦਾ ਹੈ ਤੇ ਉਹੀ ਫਲ ਲਾਭ ਪਾਏ ਸੀ ਪਾਉਂਦਾ। ਜਿਹੜਾ ਮਨ ਦੇ ਵਿੱਚ ਪਰਮੇਸ਼ੁਰ ਵਾਹਿਗੁਰੂ ਦਾ ਚਿੰਤਨ ਕਰਦਾ ਹੈ, ਜਾਣੀ ਮਨ ਦੇ ਵਿੱਚ ਚਿਤਵਣੀ ਉਹ ਵਾਹਿਗੁਰੂ ਦੀ ਕਰਦਾ, ਉਹ ਬ੍ਰਹਮ ਗਿਆਨ ਰੂਪੀ ਫਲ ਪਾਏ ਸੀ, ਪਾ ਲੈਂਦਾ। ਜਦੋਂ ਬ੍ਰਹਮ ਗਿਆਨ ਰੂਪੀ ਫਲ ਮਿਲਦਾ ਹੈ,
ਫਿਰ ਹੋਏ ਨਾ ਫੇਰਾ,
ਮੁੜ ਕੇ 84 ਚ ਫੇਰੇ ਨਹੀਂ ਹੁੰਦੇ, ਚੱਕਰ ਨਹੀਂ ਕੱਟਦਾ ਹੈ।
ਪਾਰਖੀਆ ਵੱਥ ਸੰਭਾਲ ਲਈ,
ਪਰਖਣ ਵਾਲੇ ਸੂਝਵਾਨ ਤਤਵੇਤਿਆਂ ਨੇ ਆਤਮਾਨੰਦ ਰੂਪੀ ਵਸਤੂ ਸੰਭਾਲ ਲਈ, ਜਾਂ ਬ੍ਰਹਮ ਵਿਦਿਆ ਰੂਪੀ ਵਸਤੂ ਸੰਭਾਲ ਲਈ, ਜਾਂ ਭਗਤੀ ਰੂਪੀ ਵੱਥ ਵਸਤੂ ਉਹਨਾਂ ਨੇ ਸਤਿਗੁਰਾਂ ਪਾਸੋਂ ਲੈ ਕਰਕੇ ਸੰਭਾਲ ਲਈ ਆਪਣੇ ਹਿਰਦੇ ਵਿੱਚ।
ਗੁਰ ਸੋਝੀ ਹੋਈ,
ਕਿਉਂਕਿ ਉਹਨਾਂ ਨੂੰ ਸਤਿਗੁਰਾਂ ਦੁਆਰਾ ਸੋਝੀ ਸਮਝ ਹੋ ਗਈ ਹੈ ਕਿ ਇਹ ਵਸਤੂ ਸਾਡੇ ਗ੍ਰਹਿਣ ਕਰਨ ਯੋਗ ਹੈ। ਇਸ ਕਰਕੇ ਉਹ ਫਿਰ ਬ੍ਰਹਮ ਵਿਦਿਆ ਦੀ ਆਤਮਾਨੰਦ ਦੀ ਵਸਤੂ ਨੂੰ, ਉਹਨਾਂ ਨੇ ਭਗਤੀ ਰੂਪੀ ਵਸਤੂ ਨੂੰ ਸੰਭਾਲ ਲਿਆ ਹੈ।
ਨਾਮ ਪਦਾਰਥ ਅਮੁੱਲ ਸਾ,
ਇਹ ਅਮੁੱਲ ਥੋੜਾ ਜਿਹਾ ਕਸਕੇ ਬੋਲਣਾ ਭਾਈ, ਵੀ ਨਾਮ ਪਦਾਰਥ ਹੈ ਜਿਹੜਾ, ਇਹ ਤਾਂ ਮੁੱਲ ਤੋਂ ਹੀ ਰਹਿਤ ਹੈ, ਅਮੋਲਕ ਹੈ। ਤੇ ਇਸ ਕਰਕੇ ਭਾਵ ਕਿਤੋਂ ਮੁੱਲ ਨਹੀਂ ਮਿਲਦਾ, ਤਾਂ ਅਮੁੱਲ ਕਿਹਾ ਇਹਨੂੰ। ਤੇ ਇਸ ਨੂੰ ਪ੍ਰਾਪਤ ਕਰਨ ਵਾਸਤੇ ਜਿਹੜਾ ਕੋਈ ਬਿਰਲਾ ਹੀ ਪ੍ਰਾਪਤ ਕਰਦਾ ਕਰੋੜਾਂ ਚੋਂ, ਗੁਰਮੁਖ
ਪਾਵੇ ਕੋਈ,
ਕੋਈ ਕਰੋੜਾਂ ਦੇ ਵਿੱਚੋਂ ਬਿਰਲਾ ਗੁਰਮੁਖ ਹੈ, ਜਾਂ ਫਿਰ ਇਉਂ ਸਮਝ ਵੀ ਜਾਂ ਗੁਰਮੁਖਾਂ ਦੀ ਸੰਗਤ ਕਰਨ ਵਾਲੇ ਜਿਹੜੇ ਨੇ ਤੇ ਉਹੀ ਪਾ ਸਕਦੇ ਨੇ। ਕਰੋੜਾਂ ਜੀਵਾਂ ਦੇ ਵਿੱਚੋਂ ਜਿਹੜਾ ਗੁਰਮੁਖਾਂ ਦੀ ਸੰਗਤ ਕਰੇ ਉਹ ਪਾਵੇ, ਪਾ ਲੈਂਦਾ। ਬਾਕੀ ਸ੍ਰਿਸ਼ਟੀ ਸੰਸਾਰਕ ਪਦਾਰਥਾਂ ਦੇ ਵਿੱਚ ਫਸੀ ਹੋਈ ਹੈ, ਇਹਨਾਂ ਚੋਂ ਨਿਕਲਦਾ ਉਹ ਹੈ ਜਿਹੜਾ ਭਗਤੀ ਵੀ ਜੁੜਦਾ ਹੈ।
ਬਾਹਰ ਭਾਲੇ ਸੋ ਕਿਆ ਲਹੈ,
ਜਿਹੜਾ ਭਾਈ ਇਹ ਭਰਾਵੋ ਮਨੁੱਖ ਸਰੀਰ ਜਿਹੜਾ ਹੈ ਇਹ ਪਤਾ ਪ੍ਰਾਪਤ ਹੋ ਗਿਆ, ਮਨੁੱਖ ਸਰੀਰ ਵਿੱਚ ਬਾਹਰ ਮੁਖੀ ਹੋ ਕਰਕੇ ਭਾਲੇ ਖੋਜਦਾ ਫਿਰਦਾ ਤੇ ਬਾਹਰੋਂ ਸੰਸਾਰ ਵੀ ਜੰਗਲਾਂ 'ਚ ਕਿਆ ਲਹੈ, ਕੀ ਲੈਣਾ ਕਰੇਗਾ, ਭਾਵੇਂ ਇੱਥੇ ਕੁਛ ਨਹੀਂ ਮਿਲਦਾ ਹੈ, ਕਿਉਂਕਿ ਪਰਮੇਸ਼ੁਰ ਨੇ
ਵੱਥ ਘਰ ਅੰਦਰ ਭਾਈ,
ਪਰਮੇਸ਼ੁਰ ਨੇ ਸਾਰੀਆਂ ਵੱਥ ਵਸਤੂਆਂ ਹਿਰਦੇ ਦੇ ਅੰਦਰ ਵਿੱਚ ਹੀ ਰੱਖੀਆਂ ਹੋਈਆਂ ਨੇ। ਇਸ ਕਰਕੇ ਜਾਂ ਇਉਂ ਕੋਈ ਵੀ ਆਤਮਕ ਆਨੰਦ ਰੂਪੀ ਵਸਤੂ ਸਾਧ ਸੰਗਤ ਰੂਪੀ ਘਰ ਵਿੱਚ ਰੱਖੀ ਹੋਈ ਹੈ, ਸਾਧ ਸੰਗਤ ਤੋਂ ਬਾਹਰ ਕਿਆ ਲਹੇ, ਕੀ ਲਹੇਗਾ ਤੂੰ, ਪਖੰਡੀਆਂ ਦੇ ਕੋਲ ਕੀ ਲਹੇਗਾ, ਦੇਵੀ ਦੇਵਤਿਆਂ ਕੋਲ ਕੀ ਲਹੇਗਾ, ਉੱਥੋਂ ਕੁਛ ਨਹੀਂ ਮਿਲਣਾ। ਸਾਧ ਸੰਗਤ ਵੀ ਘਰ ਦੇ ਵਿੱਚ ਇਹ ਵਸਤੂ ਰੱਖੀ ਹੈ, ਉੱਥੋਂ ਪ੍ਰਾਪਤ ਹੋਏਗੀ।
ਵੱਥ ਘਰ ਅੰਦਰ ਭਾਈ,
ਹੇ ਭਾਈ ਇਹ ਵਸਤੂ ਸਾਧ ਸੰਗਤ ਰੂਪੀ ਘਰ ਦੇ ਵਿੱਚ, ਆਤਮਕ ਆਨੰਦ ਰੂਪੀ ਵਸਤੂ ਘਰ ਵਿੱਚ ਪਾਈ ਜਾਂਦੀ ਹੈ।
ਭਰਮੇ ਭੁੱਲਾ ਸਭ ਜਗ ਫਿਰੈ,
ਸਭ ਸਾਰਾ ਸੰਸਾਰ ਭਰਮ ਦਾ ਭੁਲਾਇਆ ਹੋਇਆ 84 ਲੱਖ ਜੂਨਾਂ ਦੇ ਅੰਦਰ ਫਿਰੈ, ਚੱਕਰ ਕੱਟਦਾ ਫਿਰਦਾ ਤੁਰਿਆ ਫਿਰਦਾ ਹੈ।
ਮਨਮੁਖ ਪਤ ਗਵਾਈ,
ਮਨਮੁਖਾਂ ਨੇ ਆਪਣੀ ਪਤ ਗਵਾਈ, ਇੱਜ਼ਤ ਗਵਾ ਲਈ ਹੈ, ਬਿਨ ਨਾਵ ਹੈ ਪਤ ਜਾਏ, ਨਾਮ ਤੋਂ ਬਿਨਾਂ ਬੇਇੱਜ਼ਤ ਹੋਣਾ ਪੈਂਦਾ ਹੈ।
ਘਰ ਦਰ ਛੋਡੇ ਆਪਣਾ,
ਉਹ ਆਪਣਾ ਸਰੂਪ ਰੂਪੀ ਘਰ ਗ੍ਰਹਿ ਤੇ ਗਿਆਨ ਰੂਪੀ ਦਰ ਦੁਆਰੇ ਇਹਨੂੰ ਛੋਡੇ ਤਿਆਗ ਦਿੰਦਾ ਤੇ ਇਹਨੂੰ ਛੱਡ ਕਰਕੇ ਫਿਰ ਉਹ ਝੂਠਾ ਪੁਰਖ ਜਿਹੜਾ ਹੈ,
ਪਰ ਘਰ ਝੂਠਾ ਜਾਈ,
ਉਹ ਝੂਠਾ ਪੁਰਖ ਪਰਾਏ ਘਰ, ਪਰਾਏ ਘਰ ਕਿਹੜੇ ਨੇ, ਦੇਵੀ ਦੇਵਤਿਆਂ ਦੀ ਉਪਾਸਨਾ ਕਰਨੀ, ਪਰਾਏ ਘਰ ਕਿਹੜੇ ਨੇ, ਜਿਹੜੇ ਪਖੰਡ ਕਰਕੇ ਦੁਨੀਆਂ ਲੁੱਟਦੇ ਨੇ ਉਹਨਾਂ ਦੇ ਕੋਲ ਜਾਈ ਜਾਂਦਾ। ਸਰੀਰ ਦੇ ਅੰਦਰ ਬ੍ਰਹਮ ਨੂੰ ਨਾ ਜਾਣ ਕਰਕੇ ਝੂਠਾ ਪੁਰਸ਼ ਪਰਾਏ ਘਰਾਂ ਨੂੰ ਜਾਈ ਜਾਂਦਾ ਹੈ।
ਚੋਰੈ ਵਾਂਗੂ ਪਕੜੀਐ,
ਬਸ ਫਿਰ ਉਹ ਪਰਲੋਕ ਦੇ ਚ ਫੜ ਕਿਵੇਂ ਹੁੰਦਾ, ਜਿਵੇਂ ਚੋਰ ਨੂੰ ਸਿਪਾਹੀ ਫੜ ਲੈਂਦੇ ਨੇ, ਪਕੜੀਆ ਐਂ ਫੜਿਆ ਜਾਂਦਾ, ਗੱਲ ਸੰਗਲ ਘੱਤ ਚਲਾਇਆ, ਫਿਰ ਲੈ ਕੇ ਧਰਮਰਾਜ ਦੀ ਪੇਸ਼ੀ ਕਰਦੇ ਆ। ਤੇ ਇਸ ਕਰਕੇ ਚੋਰਾਂ ਵਾਂਗੂ ਫੜਿਆ ਜਾਂਦਾ ਹੈ।
ਬਿਨ ਨਾਵੈ ਚੋਟਾ ਖਾਈ,
ਨਾਵ ਤੋਂ ਬਿਨਾਂ ਭਾਈ ਫਿਰ ਉਹ ਚੋਟਾਂ ਜਮਾਂ ਦੀਆਂ ਸੱਟਾਂ ਮਾਰਾਂ ਜਿਹੜੀਆਂ ਨੇ ਉਹ ਖਾਂਦਾ। ਮੈਂ ਫਲਾਣੇ ਨੇ ਸੱਟ ਖਾ ਲਈ, ਮਤਲਬ ਸੱਟ ਲੱਗ ਗਈ ਉਸਦੇ, ਲੱਗਣਾ ਵੀ ਉਹੀ ਗੱਲ ਹੈ, ਖਾਣਾ ਵੀ ਉਹੀ ਗੱਲ ਹੈ, ਵੀ ਜਿਸਮ ਤੇ ਕੋਈ ਚੋਟ ਲੱਗ ਗਈ, ਸੱਟ ਖਾਧੀ ਹੈ ਉਸਨੇ, ਉਹ ਜਮਾਂ ਦੀਆਂ ਸੱਟਾਂ ਖਾਂਦਾ ਰਹੇਗਾ।
ਜਿਨੀ ਘਰ ਜਾਤਾ ਆਪਣਾ,
ਤੇ ਭਾਈ ਜਿਨ੍ਹਾਂ ਨੇ ਆਪਣੇ ਸਤ ਸਰੂਪ ਰੂਪੀ ਘਰ ਗ੍ਰਹਿ ਨੂੰ ਜਾਤਾ ਜਾਣ ਲਿਆ, ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਜਾਣ ਲਿਆ ਹੈ,
ਸੇ ਸੁਖੀਏ ਭਾਈ।
ਭਾਈ ਤਿੰਨਾਂ ਲੋਕਾਂ ਦੇ ਵਿੱਚ ਉਹ ਸੁਖੀ ਨੇ, ਦੇਵਤੇ ਵੀ ਨੀ ਸੁਖੀ, ਦੈਤ ਵੀ ਨੀ ਸੁਖੀ, ਮਨੁੱਖ ਵੀ ਨੀ ਸੁਖੀ, ਇਹਨਾਂ ਤਿੰਨਾਂ ਦੇ ਵਿੱਚ ਉਹ ਸੁਖੀ ਹਨ।
ਅੰਤਰ ਬ੍ਰਹਮ ਪਛਾਣਿਆ,
ਕਹਿੰਦੇ ਕਿਸ ਤਰ੍ਹਾਂ ਜਾਣਿਆ ਜਾਂਦਾ ਇਹ ਵੀ ਉਹ ਸੁਖੀ ਨੇ, ਕਹਿੰਦੇ ਅੰਤਰ ਬ੍ਰਹਮ ਪਛਾਣਿਆ। ਇਹ ਉਹਨਾਂ ਨੇ ਪੂਰੀ ਪੰਕਤੀ ਬੋਲ ਦੋ ਜੀ।
ਅੰਤਰ ਬ੍ਰਹਮ ਪਛਾਣਿਆ ਗੁਰ ਕੀ ਵਡਿਆਈ,
ਪੂਰੇ ਗੁਰ ਸਤਿਗੁਰਾਂ ਦੀ ਵਡਿਆਈ ਮਹਿਮਾ ਕਰਕੇ ਉਹਨਾਂ ਨੇ ਆਪਣੇ ਹਿਰਦੇ ਦੇ ਅੰਦਰ ਬ੍ਰਹਮ ਵਿਆਪਕ ਪਰਮੇਸ਼ਰ ਨੂੰ ਪਛਾਣਿਆ, ਪਹਿਚਾਣ ਲਿਆ ਹੈ।
ਆਪੇ ਦਾਨ ਕਰੇ ਕਿਸ ਆਖੀਐ,
ਗੁਰ ਪਰਮੇਸ਼ਰ ਕਹਿੰਦੇ ਆਪ ਹੀ ਨਾਮ ਦਾ ਦਾਨ ਦੇਣਾ ਕਰਦਾ ਹੈ। ਆਪੇ ਦਾਨ ਕਰੇ ਕਿਸ ਆਖੀਐ, ਉਹ ਦੇਣਾ ਕਰੇ ਕਰਦਾ ਹੈ, ਹੋਰ ਕਿਸ ਨੂੰ ਜਾ ਕੇ ਆਖੀਏ ਕੀ ਕਹਿਣਾ ਕਰੀਏ ਕਿਸੇ ਹੋਰ ਨੂੰ।
ਆਪੇ ਦੇ ਬੁਝਾਈ,
ਤੇ ਆਪ ਹੀ ਸਤਿਗੁਰਾਂ ਦੁਆਰਾ ਜਗਿਆਸੂ ਨੂੰ ਭਗਤੀ ਦੀ ਸਿੱਖਿਆ ਬੁਝਾਈ ਸਮਝਾ ਦਿੰਦਾ ਹੈ। ਇਹ ਬੁਝਾਈ ਥੋੜਾ ਜਿਹਾ ਕਸ ਕੇ ਬੋਲਣਾ, ਉਹਨੂੰ ਜਣਾ ਦਿੰਦਾ ਹੈ।
ਨਾਨਕ ਨਾਮ ਧਿਆਏ ਤੂੰ,
ਮਹਾਰਾਜ ਸਾਹਿਬ ਕਹਿੰਦੇ ਹੇ ਜਗਿਆਸੂ ਤੂੰ ਨਾਮ ਦਾ ਧਿਆ ਕਰ, ਬਿਰਤੀ ਬਣਾ, ਨਾਮ ਦਾ ਹੀ ਧਿਆਨ ਕਰ।
ਦਰ ਸੱਚਾ ਸੋਭਾ ਪਾਈ,
ਤੇ ਫਿਰ ਪਰਮੇਸ਼ਰ ਦੇ ਦਰ ਦੇ ਉੱਤੇ ਤੈਨੂੰ ਸੋਭਾ ਵਡਿਆਈ ਮਿਲੇਗੀ। ਕਹਿੰਦੇ ਹੇ ਭਾਈ ਤੂੰ ਅੰਮ੍ਰਿਤ ਨਾਮ ਨੂੰ ਧਿਆਉਣਾ ਕਰੇਗਾ, ਜਿਸ ਕਰਕੇ ਸੱਚੇ ਦੀ ਦਰਗਾਹ ਜਿਹੜੀ ਹੈ ਤੇ ਦਰ ਸੱਚਾ, ਉਹ ਆਪ ਸੱਚਾ, ਉਹਦਾ ਦਰ ਵੀ ਸੱਚਾ, ਦਰਗਾਹ ਦੇ ਵਿੱਚ ਸੋਭਾ ਵਡਿਆਈ ਪ੍ਰਾਪਤ ਹੋ ਜਾਵੇਗੀ।
ਆਸਾ ਮਹੱਲਾ ਤੀਜਾ,
ਤੇ ਅੱਗੇ ਆਸਾ ਰਾਗ ਦੇ ਅੰਦਰ ਸਤਿਗੁਰੂ ਫਰਮਾਨ ਕਰਦੇ ਹਨ ਜੀ,
ਆਪੈ ਆਪ ਪਛਾਣਿਆ।
ਇਹ ਭਾਈ ਭਰਾਵੋ ਕਹਿੰਦੇ ਜਦੋਂ ਜਿਨ੍ਹਾਂ ਨੇ ਆਪੈ ਆਪਣੇ ਅੰਤਸ਼ਕਰਨ ਵਿੱਚੋਂ ਆਪ ਆਪਣੇ ਸਰੂਪ ਦੇ ਗਿਆਨ ਕਰਕੇ ਤੋਂ ਪਦ ਦੇ ਲੱਖ ਅਰਥ ਬ੍ਰਹਮ ਨੂੰ ਤੇ ਪਛਾਣਿਆ ਪਹਿਚਾਣ ਲਿਆ ਤੇ ਗੁਰਾਂ ਦੀ ਕਿਰਪਾ ਹੋ ਗਈ ਹੈ, ਫਿਰ ਉਹਨਾਂ ਨੇ
ਸਾਧ ਮਿੱਠਾ ਭਾਈ,
ਇਹ ਭਾਈ ਉਹਨਾਂ ਨੂੰ ਆਤਮਿਕ ਆਨੰਦ ਦਾ ਬੜਾ ਸਾਧ ਸਵਾਦ ਮਿੱਠਾ ਪਿਆਰਾ ਪਿਆਰਾ ਜਿਹਾ ਰਸ ਆਇਆ ਅੰਦਰੋਂ, ਜਿਸ ਵਰਗਾ ਹੋਰ ਕੋਈ ਰਸ ਨਹੀਂ, ਉਹ ਆਪਣੇ ਰਸ ਦੇ ਵਿੱਚ ਅੰਦਰੇ ਅੰਦਰ ਗਲੁੱਚ ਹੋ ਜਾਂਦੇ ਤੇ ਉਹ ਰਸ ਦੇ ਵਿੱਚ ਨੇਤਰ ਮਸਤਾਨੇ ਹੋ ਜਾਂਦੇ ਨੇ, ਸੁਰਤੀ ਜਿਹੜੀ ਹੈ ਉਹਦੇ ਚ ਰਸ ਹੀ ਰਸ ਭਰ ਜਾਂਦਾ ਜਿਹੜਾ ਬਾਹਰ ਦੇ ਕਿਸੇ ਰਸ ਵਿੱਚ ਨਹੀਂ ਹੈ।
ਹਰ ਰਸ ਚਾਖਿਐ ਮੁਕਤ ਭਈ,
ਅੱਗੇ ਵੀ ਸਾਰੀ ਬੋਲ ਦੋ,
ਜਿਨ੍ਹਾਂ ਸਾਚੋ ਭਾਈ,
ਹੇ ਭਾਈ ਜਿਨ੍ਹਾਂ ਨੂੰ ਸਾਚੋ ਸੱਚਾ ਗੁਰਾਂ ਦਾ ਉਪਦੇਸ਼ ਭਾਈ ਭਾ ਗਿਆ, ਚੰਗਾ ਲੱਗਿਆ, ਉਹਨਾਂ ਨੇ ਹਰੀ ਪਰਮੇਸ਼ਵਰ ਵਾਹਿਗੁਰੂ ਦੇ ਆਤਮਕ ਰਸ ਆਨੰਦ ਨੂੰ ਚੱਖਣਾ ਕੀਤਾ, ਉਹ ਪੁਰਖ ਸੰਸਾਰਕ ਬੰਧਨਾਂ ਤੋਂ ਰਹਿਤ ਹੋ ਕੇ ਫਿਰ ਕੀ ਹੋਇਆ, ਮੁਕਤ ਪਏ, ਉਹ ਮੁਕਤ ਹੋ ਗਏ, ਸੁਤੰਤਰ ਹੋ ਗਏ ਜੀ।
ਹਰ ਜੀਉ ਨਿਰਮਲ ਨਿਰਮਲਾ,
ਇਹ ਭਾਈ ਸੰਸਾਰ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਨਿਰਮਲੀਆਂ, ਤੇ ਕਹੀ ਜਾਂਦਾ ਜੇ ਪਾਣੀ ਨੂੰ ਵੀ ਨਿਰਮਲ ਮੰਨਦੇ ਆ, ਬਹੁਤ ਸਾਰੀਆਂ ਚੀਜ਼ਾਂ, ਪਰ ਹਰ ਜੀਉ ਨਿਰਮਲ ਨਿਰਮਲਾ, ਸਾਰੀਆਂ ਚੀਜ਼ਾਂ ਤੋਂ ਨਿਰਮਲ ਸ਼ੁੱਧ ਕੀ ਹੈ, ਵਾਹਿਗੁਰੂ, ਉੱਜਲ ਤੋਂ ਉੱਜਲ ਹੈ ਜਿਹੜਾ ਵਾਹਿਗੁਰੂ ਹੈ।
ਨਿਰਮਲ ਮਨ ਵਾਸਾ,
ਜਿਨ੍ਹਾਂ ਦਾ ਮਨ ਹਿਰਦਾ ਨਿਰਮਲ ਪਵਿੱਤਰ ਹੈ ਤੇ ਉਹਨਾਂ ਦੇ ਮਨ ਵਿੱਚ ਪਰਮੇਸ਼ਵਰ ਦਾ ਨਾਮ ਵਾਸਾ ਨਿਵਾਸ ਕਰਦਾ ਹੈ।
ਗੁਰਮਤੀ ਸਾਲਾਹੀ ਹੈ,
ਇਸੇ ਕਰਕੇ ਭਾਈ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਪਰਮੇਸ਼ਵਰ ਨੂੰ ਜਾਂ ਫਿਰ ਵਾਹਿਗੁਰੂ ਦੀ ਸਾਲਾਹੀ ਹੈ, ਯਾਨੀ ਸ਼ਲਾਘਾ ਸਿਫਤ ਕਰੀਏ।
ਵਿਖਿਆ ਮਾਹੇ ਉਦਾਸਾ,
ਵਿਖਿਆ ਨਾਮ ਜ਼ਹਿਰ ਦਾ, ਵਿਸ਼ਿਆ ਮਾਇਆ ਜ਼ਹਿਰ ਰੂਪ ਹੈ, ਵਿਸ਼ੇ ਜ਼ਹਿਰ ਰੂਪ ਹਨ, ਇਹਦੇ ਵਿੱਚ ਹੀ ਉਦਾਸਾ ਉਪਰਾਮ ਰਹੀਏ ਤੇ ਉਪਰਾਮਤਾ ਦੁਆਰਾ ਪਰਮੇਸ਼ਵਰ ਦਾ ਚਿੰਤਨ ਕਰੀਏ। ਉਪਰਾਮ ਹੋਵੋਗੇ ਉਹਦਾ ਮਤਲਬ ਹੀ ਹੈ ਵੀ ਵਿਸ਼ਿਆਂ ਤੋਂ ਉਪਰਾਨ ਹੋਵਾਂ, ਲੋਭ ਲਾਲਚ ਕਾਮ ਕ੍ਰੋਧ ਆਦਿ ਤੋਂ ਅਪਰਾਮ ਹੋ ਜਾਣਾ ਨਾਮ ਦੇ ਵਿੱਚ ਜੁੜਨ ਵਾਸਤੇ ਸਹਾਇਕ ਹੈ।
ਰਹਾਉ
ਅਸਾਈ ਦੇ ਕੇ ਫਰਮਾਉਣ ਕਰਦੇ ਆ ਜੀ,
ਬਿਨ ਸ਼ਬਦ ਆਪ ਨਾ ਜਾਪਈ।
ਕਹਿੰਦੇ ਗੁਰੂ ਸਾਹਿਬ ਜੀ ਦੇ ਸ਼ਬਦ ਦੇ ਉਪਦੇਸ਼ ਤੋਂ ਬਿਨ ਬਗੈਰ ਆਪ ਆਪਣਾ ਸਰੂਪ ਜਿਹੜਾ ਤੁਰਿਆ ਪਦ ਹੈ ਨਾ ਉਹ ਨਾ ਜਾਪੇ ਜਾਣਿਆ ਨਹੀਂ ਜਾਂਦਾ ਹੈ। ਇਸ ਕਰਕੇ
ਸਭ ਅੰਧੀ ਭਾਈ
ਹੇ ਭਾਈ, ਇਹ ਵੈਰਾਗ ਵਿਵੇਕ ਨੇਤਰਾਂ ਤੋਂ ਬਿਨਾਂ ਸਾਰੇ ਅੰਨੇ ਹੋਏ ਪਏ। ਪਰੋਖ ਉਪਰੋਖ ਜਿਹੜੇ ਗਿਆਨ ਰੂਪੀ ਨੇਤਰਾਂ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਅੰਨੀ ਹੋ ਰਹੀ ਹੈ ਅਗਿਆਨ ਕਰਕੇ।
ਗੁਰਮਤੀ ਘੱਟ ਜਾਣਨਾ,
ਜਿਨ੍ਹਾਂ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕਰ ਲਿਆ ਜਾਂ ਗੁਰਾਂ ਦੀ ਸਿੱਖਿਆ ਦੁਆਰਾ ਗਿਆਤ ਪ੍ਰਾਪਤ ਕਰ ਲਈ ਹੈ ਤੇ ਉਹਨਾਂ ਨੇ ਵੈਰਾਗ ਤੇ ਵਿਵੇਕ ਰੂਪੀ ਨੇਤਰ ਉਹਨਾਂ ਦੇ ਖੁੱਲ ਗਏ ਹਨ। ਗੁਰਮਤੀ ਘੱਟ ਚਾਨਣਾ ਤੇ ਫਿਰ ਚਾਨਣਾ ਹੋ ਗਿਆ ਕਿਹੜਾ, ਪਰੋਖ ਉਪਰੋਖ ਗਿਆਨ ਰੂਪੀ ਨੇਤਰ ਖੁੱਲ ਗਏ। ਨੇਤਰ ਬੰਦ ਹੋਣ ਹਨੇਰਾ ਦਿਸਦਾ, ਨੇਤਰ ਖੁੱਲ ਜਾਣ ਚਾਨਣਾ ਦਿਸਦਾ। ਉਹਨਾਂ ਦੇ ਫਿਰ ਘੱਟ ਹਿਰਦੇ ਚ ਗਿਆਨ ਦਾ ਚਾਨਣਾ ਪ੍ਰਕਾਸ਼ ਹੋ ਜਾਂਦਾ ਹੈ ਤੇ ਐਸੇ ਜਿਹੜੇ ਹਨ ਤੇ ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ ਮਨੇ ਪਿਆ ਪ੍ਰਕਾਸ਼ ਤੇ ਗੁਰ ਪੂਰਾ ਭੇਟਿਓ ਵਡ ਭਾਗੀ ਮਨੇ ਪਿਆ ਪ੍ਰਗਾਸਾ, ਪ੍ਰਕਾਸ਼ ਹੋ ਜਾਂਦਾ ਗਿਆਨ ਦਾ।
ਨਾਮ ਅੰਤ ਸਿਖਾਈ,
ਅੰਤ ਨਾਮ ਹੈ ਅਖੀਰ ਦਾ, ਅਖੀਰ ਨੂੰ ਤਾਂ ਬਈ ਨਾਮ ਹੀ ਹੈ। ਜਿਹੜਾ ਸਿਖਾਈ ਸਖਾ ਬਣ ਕੇ ਮਿੱਤਰ ਦੀ ਨਿਆਈ ਸਹਾਇਤਾ ਕਰੇਗਾ, ਪਰਲੋਕ ਦੀ ਸਹਾਇਤਾ ਜਾਂ ਮਾਤ ਪਿਤਾ ਸੁਰਮੀਤ ਨਾ ਭਾਈ, ਮਨ ਉਹਾਂ ਨਾਮ ਤੇਰੇ ਸੰਗ ਸਹਾਈ, ਉਹੀ ਸਹਾਇਤਾ ਕਰਦਾ ਹੈ।
ਨਾਮੇ ਹੀ ਨਾਮ ਵਰਤਦੇ,
ਇਸ ਕਰਕੇ ਗੁਰਮੁਖ ਜਨ ਬਾਣੀ ਕਰਕੇ ਵੀ ਨਾਮੇ ਨਾਮ ਹੀ ਉਚਾਰਦੇ ਹੈ ਤੇ ਨਾਮ ਵਿੱਚ ਹੀ ਮਨ ਨੂੰ, ਮਨ ਜਿਹੜਾ ਉਹਨਾਂ ਦਾ, ਮਨ ਦੀ ਜਿਹੜੀ ਵਰਤੋਂ ਕਿਵੇਂ ਕਰਦੇ ਹੈ, ਸੰਕਲਪਾਂ ਵਿਕਲਪਾਂ ਰੂਪ ਇਹਦੀ ਵਰਤੋਂ ਉਹ ਇਸ ਤਰ੍ਹਾਂ ਹੀ ਕਰਦੇ ਹੈ ਨਾਮ ਦੁਆਰਾ, ਜਾਣੀ ਨਾਮ ਦਾ ਚਿੰਤਨ ਜਾਂ ਫਿਰ ਨਾਮੇ ਹੀ ਨਾਮ ਵਰਤਦੇ ਹੀ ਨਿਸ਼ਚੇ ਕਰਕੇ। ਇਹ ਪਰਮੇਸ਼ਰ ਦਾ ਜੋ ਨਾਮੇ ਨਾਮ ਪ੍ਰਸਿੱਧ ਹੈ, ਨਾਮ ਦਾ ਅਰਥ ਪ੍ਰਸਿੱਧ ਹੁੰਦਾ ਹੈ, ਇਸ ਨਾਮ ਨਾਮੀ ਪਰਮੇਸ਼ਰ ਦੇ ਨਾਮ ਵਿੱਚ ਇਹ ਵਰਤਦੇ ਹਨ, ਭਾਵ ਅੱਗੇ ਨਾਮ ਜਪ ਆਪ ਜਪਣਾ ਤੇ ਹੋਰਾਂ ਨੂੰ ਜਪਾਉਣਾ ਇਹ ਵਰਤ ਵਰਤੇਵਾ ਹੈ।
ਨਾਮੇ ਵਰਤਾਰਾ,
ਨਾਮ ਜਪਣ ਜਪਾਉਣ ਰੂਪੀ ਇਹ ਵਰਤਾਰਾ ਲੋਕਾਂ ਵਿੱਚ ਵਰਤਾਉਂਦੇ ਹਨ, ਜਿਵੇਂ ਕੜਾਹ ਪ੍ਰਸ਼ਾਦ ਜਾਂ ਪ੍ਰਸ਼ਾਦ ਵਰਤਾਉਂਦੇ ਨੇ ਇੱਕ ਸਿੰਘੀ ਵਰਤਾਈ ਜਾਂਦਾ, ਇਸੇ ਪ੍ਰਕਾਰ ਉਹ ਫਿਰ ਭਾਈ ਸੰਤ ਜਪਾਵੇ ਨਾਮ, ਇਉਂ ਫਿਰ ਵਰਤਾਰਾ ਵਰਤਾਉਂਦੇ ਹਨ।
ਅੰਤਰ ਨਾਮ ਮੁੱਖ ਨਾਮ ਹੈ,
ਉਹਨਾਂ ਦੇ ਅੰਤਰ ਹਿਰਦੇ ਵਿੱਚ ਵੀ ਅੰਮ੍ਰਿਤ ਨਾਮ ਵਸਿਆ ਹੋਇਆ ਤੇ ਬਾਹਰ ਮੁੱਖ ਦੇ ਵਿੱਚ ਵੀ ਪ੍ਰਭ ਜੀ ਵਸਿਆ, ਸਾਧ ਕੀ ਰਸਨਾ ਤੇ ਨਾਮ ਹੀ ਵਸਿਆ ਹੋਇਆ ਹੈ।
ਨਾਮੇ ਸ਼ਬਦ ਵਿਚਾਰਾ,
ਨਾਮ ਦੁਆਰਾ ਗੁਰੂ ਦੇ ਸ਼ਬਦ ਉਪਦੇਸ਼ ਦੀ ਜਿਹੜੀ ਵਿਚਾਰਾ ਵਿਚਾਰ ਕਰਦੇ ਹੈ ਜਾਂ ਫਿਰ ਸ਼ਬਦ ਵਿਚਾਰਾ ਗੁਰੂ ਦੇ ਉਪਦੇਸ਼ ਦੀ ਵਿਚਾਰਾ ਵਿਚਾਰ ਕਰਕੇ ਤੇ ਉਹ ਫਿਰ ਨਾਮੇ ਪਰਮੇਸ਼ੁਰ ਦੇ ਨਾਮ ਦੇ ਵਿੱਚ ਜੁੜ ਜਾਂਦੇ ਨੇ, ਕਿਉਂਕਿ ਸਾਰਿਆਂ ਸਾਧਨਾਂ ਦੇ ਵਿੱਚ ਮੁਖੀ ਤਾਂ ਨਾਮ ਹੀ ਹੈ ਪਰਮੇਸ਼ੁਰ ਦਾ, ਉਹ ਅੰਮ੍ਰਿਤ ਨਾਮ ਹੈ।
ਨਾਮ ਸੁਣੀਐ ਨਾਮ ਮੰਨੀਐ,
ਹਰ ਵਕਤ ਪਰਮੇਸ਼ੁਰ ਦੇ ਨਾਮ ਨੂੰ ਨਾਮ ਸੰਬੰਧੀ ਗੱਲ ਸੁਣੀਐ, ਹੋਰ ਨਿੰਦਿਆ ਚੁਗਲੀ ਨਾ ਸੁਣੀਐ। ਜਿਹੜਾ ਕੋਈ ਨਾਮ ਦੀ ਗੱਲ ਕਰਦਾ ਉਹ ਧਿਆਨ ਨਾਲ ਸਰਵਣ ਕਰਦੇ ਨੇ ਤੇ ਗੁਰਮੁਖਾਂ ਦਾ ਕਰਤਵ ਹੁੰਦਾ ਹਰ ਵਕਤ ਪਰਮੇਸ਼ੁਰ ਦੇ ਨਾਮ ਨੂੰ ਹੀ ਸਰਵਣ ਕਰਦੇ ਨੇ ਜਾਂ ਰਸਨਾ ਦੁਆਰਾ ਉਚਾਰਨ ਕਰਦੇ, ਆਪਣੀ ਕੰਨਾਂ ਦੁਆਰਾ ਸੁਣੀ ਜਾਂਦੇ ਆ। ਤੇ ਫਿਰ ਭੇਦ ਦੀਆਂ ਜਿਹੜੀਆਂ ਬਾਧਕ ਅਤੇ ਅਭੇਦ ਦੀਆਂ ਸਾਧਕ ਜੁਗਤੀਆਂ ਦੁਆਰਾ ਤੇ ਨਾਮ ਦਾ ਹੀ ਮੰਨੀਏ ਮੰਨਣ ਕਰਦੇ ਹਨ, ਉਹ ਨਾਮ ਮੰਨੀਏ ਅੱਗੇ ਦੱਸਦੇ ਨੇ।
ਨਾਮੇ ਵਡਿਆਈ,
ਉਹਨਾਂ ਨੂੰ ਨਾਮ ਜਪਣ ਕਰਕੇ ਬ੍ਰਹਮ ਗਿਆਨ ਪ੍ਰਾਪਤ ਹੋਣ ਰੂਪ ਵਡਿਆਈ ਸੋਭਾ ਮਿਲ ਗਈ। ਬ੍ਰਹਮ ਗਿਆਨ ਪ੍ਰਾਪਤ ਹੋ ਗਿਆ, ਇਸ ਤੋਂ ਵੱਡੀ ਹੋਰ ਸੋਭਾ ਕੀ ਹੋਏਗੀ, ਲੋਕ ਪ੍ਰਲੋਕ ਦੇ ਸੋਭਾ ਉਹਨਾਂ ਦੀ ਸਾਧ ਸਿੰਘ ਜੀ ਕਹਿੰਦੇ ਨੇ ਪ੍ਰਾਪਤ ਹੋ ਜਾਂਦੀ ਹੈ।
ਨਾਮ ਸਲਾਹੇ ਸਦਾ ਸਦਾ,
ਜੋ ਸਦਾ ਹਮੇਸ਼ਾ ਸਦਾ ਹਰ ਵਕਤ ਤੇ ਹਮੇਸ਼ਾ ਹਮੇਸ਼ਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਦੀ ਉਹ ਕੀਰਤਨ ਭਗਤੀ ਦੁਆਰਾ ਸਲਾਹੇ ਸਿਫਤ ਕਰਦੇ ਹਨ ਜੀ।
ਨਾਮੇ ਮਹਿਲ ਪਾਈ,
ਤੇ ਉਹ ਨਾਮੇ ਨਾਮ ਕਰਕੇ ਤੁਰਿਆ ਪਦ ਰੂਪੀ ਮਹਿਲ ਸਰੂਪ ਨੂੰ ਪਾਈ ਪ੍ਰਾਪਤ ਕਰ ਲੈਂਦੇ ਹਨ ਜੀ।
ਨਾਮੇ ਹੀ ਘੱਟ ਜਾਣਨਾ,
ਨਾਮ ਦੇ ਜਾਪ ਕਰਕੇ ਕਰੋੜਾਂ ਸੂਰਜਾਂ ਵਰਗਾ ਹਿਰਦੇ ਵਿੱਚ ਗਿਆਨ ਦਾ ਉਹ ਪ੍ਰਕਾਸ਼, ਨਾਮ ਚਾਨਣੀ ਦਾ ਜਿਹੜਾ ਚਾਨਣਾ ਕੀ ਹੈ ਪ੍ਰਕਾਸ਼, ਉਹ ਚਾਨਣਾ ਪ੍ਰਕਾਸ਼ ਹੋ ਜਾਂਦਾ ਹੈ।
ਨਾਮੇ ਸੋਭਾ ਪਾਈ,
ਤੇ ਨਾਮ ਜਪ ਕੇ ਉਹਨਾਂ ਨੂੰ ਸੋਭਾ ਵਡਿਆਈ ਲੋਕ ਦੀ, ਇਹ ਲੋਕ ਦੀ ਪ੍ਰਲੋਕ ਦੀ ਪ੍ਰਾਪਤ ਹੋ ਜਾਂਦੀ ਹੈ। ਜਿਨੀ ਨਾਮ ਤੇ ਆਇਆ ਗਏ ਮਿਸਕਤ ਕਾਲ ਨਾਨਕ ਤੇ ਗੁਜਰੇ ਕੀਤੀ ਛੁੱਟੀ ਨਾ ਹੋਰਨਾਂ ਨੂੰ ਵੀ ਛੜਾ ਲੈਂਦੇ ਨਾ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਇਹ ਸੋਭਾ ਮਿਲ ਜਾਂਦੀ ਹੈ
ਨਾਮੇ ਹੀ ਸੁਖ ਉਪਜੈ
ਪਰਮੇਸ਼ਰ ਦੇ ਨਾਮ ਕਰਕੇ ਹੀ ਆਤਮਕ ਸੁਖ ਆਨੰਦ ਉਪਜੈ ਪੈਦਾ ਹੁੰਦਾ ਹੈ
ਨਾਮੇ ਸਰਨਾਈ
ਇਸ ਕਰਕੇ ਪਰਮੇਸ਼ਰ ਦੇ ਨਾਮ ਦੀ ਹੀ ਸਰਨਾਈ ਓਟ ਲੈਣੀ ਚਾਹੀਦੀ ਹੈ
ਬਿਨ ਨਾਵੇ ਕੋਈ ਨਾ ਮੰਨੀਐ
ਪਰਮੇਸ਼ਰ ਦੇ ਨਾਵੇ ਨਾਮ ਤੋਂ ਬਿਨ ਬਗੈਰ ਜਿੰਨੇ ਮਰਜ਼ੀ ਸਾਧਨ ਕਰ ਲਓ ਉਹ ਕੋਈ ਵੀ ਦਰਗਾਹ ਦੇ ਵਿੱਚ ਮੰਨ ਨਹੀਂ ਹੋਣਗੇ ਨਾ ਮੰਨੀਆਂ ਨਹੀਂ ਮੰਨੇ ਜਾਣਗੇ ਜਾਂ ਫਿਰ ਦਰਗਾਹ ਦੇ ਵਿੱਚ ਸਤਿਕਾਰ ਨਾ ਮੰਨੀਏ ਮੰਨਿਆ ਨਹੀਂ ਜਾਏਗਾ ਸਤਿਕਾਰ ਨਹੀਂ ਹੋਏਗਾ
ਮਨਮੁਖ ਪਤ ਗਵਾਈ
ਤੇ ਮਨ ਨੂੰ ਮੁੱਖ ਮੁਖੀ ਬਣਾਇਆ ਹੋਇਆ ਜਿਨ੍ਹਾਂ ਨੇ ਉਹਨਾਂ ਨੇ ਤਾਂ ਆਪਣੀ ਪਤ ਇੱਜ਼ਤ ਕਾਮ ਕਰੋ ਲੋਭ ਹੰਕਾਰ ਦੇ ਗਵਾਈ ਗਵਾ ਲਈ ਹੈ ਜੀ
ਜਮਪੁਰ ਬਾਧੇ ਮਾਰੀਐ ਹੈ
ਇਸ ਕਰਕੇ ਫਿਰ ਉਹ ਜਮ ਤੇ ਪੁਰ ਅਲੱਗ ਅਲੱਗ ਪਾਠ ਕਰਨੇ ਭਾਈ ਇਹ ਉਹ ਜਮਪੁਰ ਜਮਾਂ ਦੀ ਪੁਰੀ ਵਿੱਚ ਔਗਣਾਂ ਰੂਪੀ ਬੰਧਨਾਂ ਕਰਕੇ ਬੰਨੇ ਹੋਏ ਬੱਝੇ ਹੋਏ ਮਾਰੀ ਹੈ ਮਾਰੇ ਜਾਂਦੇ ਹਨ ਜੀ
ਵਿਰਥਾ ਜਨਮ ਗਵਾਈ
ਕਿਉਂਕਿ ਉਹਨਾਂ ਨੇ ਇਸ ਲੋਕ ਦੇ ਵਿੱਚ ਆਪਣਾ ਮਨੁੱਖਾ ਜਨਮ ਨਾਮ ਜਪਣ ਵਾਸਤੇ ਮਿਲਿਆ ਸੀ ਨਾਮ ਜਪਣ ਤੋਂ ਬਿਨਾਂ ਹੋਣ ਕਰਕੇ ਬਿਰਥਾ ਵਿਅਰਥੀ ਗਵਾਈ ਗਵਾ ਲਿਆ ਹੈ
ਨਾਮੈ ਕੀ ਸਭ ਸੇਵਾ ਕਰੈ
ਸਭ ਸਾਰੇ ਰਿਸ਼ੀ ਮੁਨੀ ਸੰਤ ਭਗਤ ਨਾਮੈ ਨਾਮ ਦੀ ਹੀ ਜਪਣ ਜਪਾਉਣ ਰੂਪ ਇਹ ਸੇਵਾ ਟਹਿਲ ਸੇਵਾ ਅਰਥ ਟਹਿਲ ਇਹੀ ਟਹਿਲ ਕਰਦੇ ਹਨ ਜੀ
ਗੁਰਮੁਖ ਨਾਮ ਬੁਝਾਈ
ਇਸ ਕਰਕੇ ਗੁਰਮੁਖ ਜਨ ਗੁਰਾਂ ਪਾਸੋਂ ਨਾਮ ਨੂੰ ਬੁਝਾਈ ਬੁਝਦੇ ਹਨ ਭਾਵ ਗੁਰਾਂ ਦੇ ਉਪਦੇਸ਼ ਦੁਆਰਾ ਨਾਮ ਜਪਣਾ ਕਰਦੇ ਹਨ ਜੀ
ਨਾਮ ਹੀ ਨਾਮ ਮੰਨੀਐ
ਪਰਮੇਸ਼ਰ ਦੇ ਨਾਮੋ ਨਾਮ ਜਪਣੇ ਕਰਕੇ ਨਾਮੋ ਹੀ ਨਾਮ ਮੰਨੀਐ ਪਰਮੇਸ਼ਰ ਦਾ ਨਾਮੋ ਨਾਮ ਜਪਣੇ ਕਰਕੇ ਹੀ ਉਹਨਾਂ ਨੂੰ ਮਹਾਤਮਾ ਜਨਾਂ ਦਾ ਜਿਹੜਾ ਨਾਮ ਮੰਨੀਐ ਮੰਨੀਦਾ ਕਿਉਂਕਿ ਜਿਨ੍ਹਾਂ ਨੇ ਨਾਮ ਜਪਣਾ ਕੀਤਾ ਜਿਨ੍ਹਾਂ ਹਰ ਜਪਿਆ ਸੇ ਹਰ ਹੋਏ ਐਸੀ ਸੋਭਾ ਜਨੇ ਕਿ ਜੇਬਡ ਹਰ ਪ੍ਰਤਾਪ ਹੈ ਰੱਬ ਵਰਗਾ ਪ੍ਰਤਾਪ ਹੋ ਜਾਂਦਾ ਮੰਨੇ ਜਾਂਦੇ ਨੇ
ਨਾਮੇ ਵਡਿਆਈ
ਨਾਮ ਜਪਣ ਕਰਕੇ ਬ੍ਰਹਮ ਗਿਆਨ ਰੂਪ ਪ੍ਰਾਪਤ ਹੋਣ ਦੀ ਵਡਿਆਈ ਸੋਭਾ ਮਿਲਦੀ ਹੈ
ਜਿਸ ਨੂੰ ਦੇਵੈ ਤਿਸ ਮਿਲੈ
ਜਿਸ ਨੂੰ ਪਰਮੇਸ਼ਰ ਪੂਰਬਲੇ ਪੁੰਨਾਂ ਦਾ ਪ੍ਰੇਰਿਆ ਹੋਇਆ ਨਾਮ ਦੇਣਾ ਕਰਦਾ ਹੈ ਤਾਂ ਫਿਰ ਤਿਸ ਉਸ ਨੂੰ ਇਹ ਨਾਮ ਮਿਲਦਾ ਪ੍ਰਾਪਤ ਹੁੰਦਾ ਹੈ
ਗੁਰਮਤੀ ਨਾਮ ਬੁਝਾਈ
ਗੁਰੂ ਦੀ ਸਿੱਖਿਆ ਦੁਆਰਾ ਨਾਮ ਬੁਝਾਈ ਉਹਦੀ ਬੂਝ ਆ ਜਾਂਦੀ ਹੈ ਸਮਝ ਆ ਜਾਂਦੀ ਹੈ ਉਸ ਨੂੰ ਇਹ ਕਿਰਪਾ ਹੋ ਜਾਂਦੀ ਹੈ ਮਹਾਰਾਜ ਜੀ
ਨਾਨਕ ਸਭ ਕਿਛ ਨਾਰਾ ਕੈ ਵਾਸ ਹੈ
ਮੁੱਖ ਦੀ ਗੱਲ ਮਹਾਰਾਜ ਕਹਿੰਦੇ ਭਾਈ ਸਭ ਕੁਛ ਨਾਮ ਦੇ ਅਧੀਨ ਹੀ ਹੈ ਸਾਰੀਆਂ ਬਰਕਤਾਂ ਨਾਮ ਦੇ ਅਧੀਨ ਜਿੰਨੇ ਵੀ ਧਰਮ ਅਰ ਕਾਮ ਮੁੱਖ ਪਦਾਰਥ ਨ ਇਹ ਸਭ ਸਾਰਾ ਕੁਛ ਨਾਮ ਦੇ ਹੀ ਬਸ ਅਧੀਨ ਰੱਖਿਆ ਹੋਇਆ ਹੈ
ਪੂਰੇ ਭਾਗ ਕੋ ਪਾਈ
ਪਰ ਕੋਈ ਪੂਰਨ ਭਾਗਾਂ ਵਾਲਾ ਉਹ ਕਰਮਾਂ ਵਾਲੇ ਇਹ ਨਾਮ ਨੂੰ ਪਾਈ ਪਾਉਣਾ ਕਰਦਾ ਹੈ ਹਰ ਇੱਕ ਨਹੀਂ ਪਾ ਸਕਦਾ ਹੈ
ਆਸਾ ਮਹੱਲਾ ਤੀਜਾ
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਨੇ ਇਹਦੇ ਵਿੱਚ ਜੁਗਤੀ ਰੱਖੀ ਹੈ ਇਹ ਸ਼ਬਦ ਦੇ ਵਿੱਚ ਇਹਦੇ ਵਿੱਚ ਅਲੰਕਾਰ ਹੈ ਸਾਧ ਸਿੰਘ ਜੀ ਰੂਪਕ ਅਲੰਕਾਰ ਕਹਿੰਦੇ ਨੇ ਉਹਨੂੰ ਇਹਦੇ ਵਿੱਚ ਜਿਹੜੇ ਗੁਰਮੁਖ ਨੇ ਉਹ ਸੁਹਾਗਣਾਂ ਦੀ ਨਿਆਈ ਨੇ ਜਿਵੇਂ ਸੁਹਾਗਣ ਇਸਤਰੀ ਹੁੰਦੀ ਹੈ ਜਿਹੜੇ ਮਨਮੁੱਖ ਨੂੰ ਉਹ ਦੁਹਾਗਣ ਛੁੱਟੜ ਔਰਤਾਂ ਦੀ ਨਿਆਈ ਨੇ ਇਹ ਰੂਪਕ ਅਲੰਕਾਰ ਹੈ ਗੁਰਮੁਖਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਆਨੰਦ ਪ੍ਰਾਪਤ ਹੁੰਦਾ ਹੈ ਮਨਮੁੱਖ ਜਿਹੜੀ ਆਪ੍ਰਾਪਤੀ ਰੂਪ ਮਤਲਬ ਉਹ ਧੱਕੇ ਖਾਂਦੇ ਆ ਜਿਵੇਂ ਜੋ ਛੁੱਟੜ ਘਰ ਘਰ ਫਿਰ ਦੋ ਚਾਰਨ ਬਦਲਾਉ ਤੇ ਇਸ ਦੇ ਪ੍ਰਕਾਰ ਇਹਦੇ ਬਾਹਜ ਅਰਥ ਜਿਹੜੇ ਨੇ ਉਹ ਸਰਲ ਹੈ ਤੇ ਅੰਤਰੀਵ ਅਰਥ ਥੋੜੇ ਜਿਹੇ ਗੂੜਤਾਈ ਦੇ ਵਿੱਚ ਆਉਣਗੇ ਬਾਹਜ ਅਰਥ ਦੇ ਵਿੱਚ ਬਾਹਜ ਸਿੱਖਿਆ ਬਾਹਜ ਅਰਥ ਕੀ ਹੈ ਵੀ ਸਮਾਜ ਨੂੰ ਸੁਧਾਰਨ ਵਾਸਤੇ ਮਹਾਰਾਜ ਨੇ ਜਿਹੜੀਆਂ ਵਿਭਚਾਰਨ ਔਰਤਾਂ ਹਨ ਜਿਹੜਾ ਪਤੀ ਦਾ ਨਿਰਾਦਰ ਕਰਨ ਵਾਲੀਆਂ ਔਰਤਾਂ ਹਨ ਉਹਨਾਂ ਨੂੰ ਉਪਦੇਸ਼ ਦਿੰਦੇ ਹੈ ਫਿਰ ਉਸੇ ਨੂੰ ਦ੍ਰਿਸ਼ਟਾਂਤ ਬਣਾ ਕੇ ਫਿਰ ਅੰਤਰੀ ਭਾਵ ਦੇ ਵਿੱਚ ਦੱਸਣਗੇ ਜੇ
ਦੁਹਾਗਣੀ ਮਹਿਲ ਨਾ ਪਾਏ ਨੀ
ਇਹ ਜਿਹੜੀ ਦੁਹਾਗਣੀ ਕਹਿੰਦੇ ਛੁੱਟੜ ਔਰਤ ਨੂੰ ਉਹ ਮਹਿਲ ਕੀ ਹੈ ਜਿਹੜਾ ਪਤੀ ਦਾ ਮਹਿਲ ਘਰ ਹੈ ਨਾ ਪਾਈ ਨੀ ਉੱਥੋਂ ਧੱਕੇ ਮਿਲ ਜਾਂਦੇ ਹੈ ਉਹ ਪਤੀ ਉਹਨੂੰ ਆਪਣੇ ਘਰੋਂ ਕੱਢ ਜਾਂਦਾ ਵੀ ਤੈਨੂੰ ਇਹੋ ਜਿਹੀ ਦੁਰਾਚਾਰ ਨੀ ਮੈਂ ਕੀ ਕਰਨੀ ਹੈ ਕਿਉਂਕਿ ਉਹਨਾਂ ਨੇ
ਨਾ ਜਾਣਨ ਕਿਰਕਾ ਸੁਆਵ,
ਉਹਨਾਂ ਨੇ ਪਤੀ ਦਾ ਸੁਆਵ ਆਨੰਦ ਨਹੀਂ ਜਾਣਿਆ, ਪਤੀ ਦਾ ਕਰਤਬ ਨਹੀਂ ਜਾਣਿਆ, ਉਹ ਪਤੀ ਦੀ ਸੇਵਾ ਦੇ ਵਿਚ ਨਹੀਂ ਰਹੀਆਂ ਹਨ, ਬਲਕਿ ਐਸਾ ਨਿਰਾਦਰ ਕਰਦੀਆਂ ਰਹੀਆਂ।
ਫਿੱਕਾ ਬੋਲਹਿ ਨਾ ਨਿਵਹਿ,
ਉਹਨਾਂ ਨੂੰ ਆਕੜ ਇੰਨੀ ਹੈ ਆਪਣੇ ਪੇਕਿਆਂ ਦੀ, ਭਰਾਵਾਂ ਦੀ, ਵੱਡੇਪਣ ਦੀ। ਫਿੱਕਾ ਬੋਲਦੀਆਂ ਹਰ ਵਕਤ, ਪਤੀ ਨੂੰ ਵੀ ਫਿੱਕਾ ਬੋਲਦੀਆਂ, ਕਦੇ ਝੁਕਦੀ ਨਹੀਂ ਪਤੀ ਦੇ ਅੱਗੇ, ਬਰਾਬਰੀ ਕਰਦੀ ਹੈ।
ਦੂਜਾ ਭਾਉ ਸੁਆਉ,
ਪਤੀ ਤੋਂ ਬਿਨਾਂ ਹੋਰ ਦੂਸਰੇ ਪੁਰਸ਼ਾਂ ਦੇ ਨਾਲ ਪ੍ਰੇਮ ਕਰਨਾ ਇਹ ਉਹਨਾਂ ਦਾ ਪ੍ਰਯੋਜਨ ਬਣ ਗਿਆ ਹੈ, ਭੇ ਪਤੀ ਦਾ ਨਿਰਾਦਰ ਕਰਦੀਆਂ, ਫਿਰ ਛੋਡਿਆ ਕਰ ਆਪਣੇ, ਤੇ ਇਸ ਪ੍ਰਕਾਰ ਉਹ ਛੱਡ ਕਰਕੇ ਪਤੀ ਨੂੰ ਦੂਜੇ ਲਾਗਾ ਪਾਉ, ਦੂਜੇ ਦੇ ਨਾਲ ਪ੍ਰੇਮ ਕਰਦੀਆਂ ਹਨ ਜਿਹੜੀਆਂ। ਉਹ ਜਿਹੜੀਆਂ ਐਸੀਆਂ ਵਿਭਚਾਰਨ ਔਰਤਾਂ ਨੇ, ਉਹ ਕਿਉਂ ਐਸਾ ਕਰਦੀਆਂ? ਕਹਿੰਦੇ ਮਨ ਨਹੀਂ ਉਹਨਾਂ ਦੇ ਬਸ ਹੈ। ਕਹਿੰਦੇ ਕਿਉਂ ਕਰ ਬਸ ਆਵੇ? ਕਹਿੰਦੇ ਹੈ ਕੋਈ ਐਸਾ ਪਾ ਜਿਹੜਾ ਉਹਨਾਂ ਦਾ ਮਨ ਜਿਹੜਾ ਵਿਸ਼ੇ ਵਿਕਾਰਾਂ ਚ ਲੱਗਿਆ ਹੋਇਆ ਬਾਜ ਵੀ ਉਹ ਬਸ ਆ ਜਾਵੇ? ਕਿਸ ਪ੍ਰਕਾਰ ਬਸ ਆ ਸਕਦਾ ਹੈ? ਉਹ ਦੱਸਦੇ ਨੇ ਜੁਗਤੀ ਮਹਾਰਾਜ,
ਗੁਰ ਪ੍ਰਸਾਦੀ ਠਾਕੀ ਹੈ।
ਕਹਿੰਦੇ ਗੁਰੂ ਦਾ ਉਪਦੇਸ਼ ਮਿਲਦਾ, ਜਿਹੜੀਆਂ ਨਗੋਰੀਆਂ ਨਾ ਉਹ ਤਾਂ ਇਸ ਤਰ੍ਹਾਂ ਹੀ ਕਰਨਗੀਆਂ, ਜਿਹੜੀਆਂ ਭਾਈ ਗੁਰਸਿੱਖ ਬੀਬੀਆਂ ਨਾ ਉਹ ਫਿਰ ਗੁਰੂ ਦਾ ਉਪਦੇਸ਼ ਕੀ ਹੈ? ਤੇ ਉਹ ਗੁਰੂ ਦੇ ਉਪਦੇਸ਼ ਦੁਆਰਾ ਫਿਰ ਠਾਕੀ ਹੈ, ਆਪਣੇ ਮਨ ਨੂੰ ਪਰਾਏ ਪੁਰਸ਼ਾਂ ਵੱਲੋਂ ਰੋਕ ਲੈਂਦੀਆਂ ਨੇ, ਕਿਉਂਕਿ ਸੀਲ ਸੰਜਮ ਪ੍ਰਹਿ ਆ ਗਿਆ ਮਨ ਹੈ, ਤਿਸ ਨਾਰੀ ਕੋ ਦੁੱਖ ਨਦ ਮਨ ਹੈ। ਕਹੋ ਨਾਨਕ ਜੀ ਨੂੰ ਪ੍ਰਭੂ ਪਰਮੇਸ਼ਵਰ ਕਹਿ ਜਾਣਿਆ, ਧਨ ਸਤੀ ਦਰਗਹਿ ਪ੍ਰਵਾਨਿਆ, ਇਹ ਗੁਰੂ ਤੋਂ ਪ੍ਰਾਪਤ ਹੋਏਗਾ।
ਗਿਆਨਵਤੀ ਕਰ ਆਵੇ,
ਜੇ ਉਹਨਾਂ ਨੂੰ ਗਿਆਨ ਹੋ ਜਾਵੇ ਤਾਂ ਫਿਰ ਮੁੜ ਕੇ ਪਤੀ ਤੋਂ ਖਿਮਾ ਮੰਗ ਲੈਣ, ਉਹ ਘਰ ਆਵੇ। ਛੁੱਟੜ ਹੋਈਆਂ ਵੀ ਮੁੜ ਕੇ ਦੁਆਰੇ ਪਤੀ ਦੇ ਘਰ ਆ ਸਕਦੀਆਂ ਨੇ।
ਰਹਾਉ
ਅਸਥਾਈ ਦੇ ਕੇ ਫਰਮਾਉਂਦੇ ਆ,
ਸੁਹਾਗਣੀ ਆਪ ਸਵਾਰੀ ਓਨ।
ਤੇ ਹੁਣ ਸੁਹਾਗਣਾ ਜਿਹੜੀਆਂ, ਦੇਖੋ ਇਹ ਤਾਂ ਹੋ ਗਿਆ ਨਾ ਜਿਹੜੇ ਛੁੱਟੜ ਸੀ, ਸੁਹਾਗ ਵਾਲੀਆਂ ਜਿਹੜੀਆਂ ਚੰਗੇ ਸੁਭਾਅ ਵਾਲੀਆਂ ਨੇ, ਉਹ ਆਪ ਗੁਣਾਂ ਨੇ ਸਵਾਰੀਆਂ ਨੇ, ਉਹਨਾਂ ਨੇ ਆਪਣੇ ਆਪ ਨੂੰ ਗੁਣਾਂ ਨਾਲ, ਚੰਗੇ ਸ਼ੁਭ ਗੁਣਾਂ ਦੇ ਨਾਲ ਸਵਾਰ ਲਿਆ, ਜਿਸ ਕਰਕੇ ਸਹੁਰੇ ਘਰ ਵਿਚ ਬੜੀ ਆਦਰ ਸਤਿਕਾਰ ਮਿਲਦਾ।
ਲਾਈ ਪ੍ਰੇਮ ਪਿਆਰ,
ਉਹ ਆਪਣੇ ਪਤੀ ਦੇ ਨਾਲ ਪ੍ਰੇਮ ਕਰਦੇ ਆ ਤੇ ਪਤੀ ਉਹਨਾਂ ਦੇ ਨਾਲ ਪਿਆਰ ਕਰਦਾ, ਇਸ ਪ੍ਰਕਾਰ ਵੀ ਸੱਚੀਆਂ ਰਹਿੰਦੀਆਂ ਨੇ, ਇਹ ਸੱਚਾ ਨਿਹੁ ਲਾਇਆ ਹੋਇਆ ਉਹਨਾਂ ਨੇ।
ਸਤਿਗੁਰ ਕੈ ਭਾਣੇ ਚੱਲਦੀ ਆ,
ਜਿਹੜੀਆਂ ਭਾਈ ਗੁਰਸਿੱਖ ਬੀਬੀਆਂ ਆਪਣੇ ਗੁਰੂ ਦੇ ਭਾਣੇ ਹੁਕਮ ਅਨੁਸਾਰ ਚੱਲਣਗੀਆਂ।
ਨਾਮੇ ਸਹਿਜ ਸੀਗਾਰ,
ਤੇ ਉਹ ਫਿਰ ਭਾਈ ਉਹਨੂੰ ਸਹਿਜ ਵਿਚਾਰ ਜਿਹੜੀ ਗਿਆਨ ਇਹਦਾ ਹੀ ਸ਼ਿੰਗਾਰ ਕਰਦੀਆਂ, ਉਹਨਾਂ ਦੇ ਚ ਨਾ ਮੈਂ, ਉਹਨਾਂ ਚ ਮੈਂ ਨਹੀਂ ਰਹਿੰਦੀ ਹੈ, ਮੈਂ ਤੋਂ ਰਹਿਤ ਹੋ ਜਾਂਦੀਆਂ।
ਸਦਾ ਰਾਵਹਿ ਫਿਰ ਆਪਣਾ,
ਉਹ ਫਿਰ ਸੁਹਾਗ ਮੰਤੀਆਂ ਜਿਹੜੀਆਂ ਆਪਣੇ ਪਤੀ ਦਾ ਆਨੰਦ ਮਾਣਦੀਆਂ ਨੇ।
ਸੱਚੀ ਸੇਜ ਸੁਭਾਈ,
ਸਚਾਈ ਵਿਚ ਰਹਿੰਦੀਆਂ ਨੇ, ਸ੍ਰੇਸ਼ਟ ਪ੍ਰੇਮ ਕਰਦੀਆਂ ਤੇ ਸੇਜਾ ਦਾ ਸੁਖ ਮਾਣਦੀਆਂ ਨੇ।
ਫਿਰ ਕਹਿ ਪ੍ਰੇਮ ਮੋਹੀਆ,
ਉਹ ਤਾਂ ਪਤੀ ਦੇ ਪ੍ਰੇਮ ਦੇ ਚ ਮੋਹੀਆਂ ਰਹਿੰਦੀਆਂ ਹਰ ਵੇਲੇ।
ਮਿਲ ਪ੍ਰੀਤਮ ਸੁਖ ਪਾਏ,
ਉਹ ਆਪਣੇ ਪਤੀ ਨੂੰ ਮਿਲ ਕੇ ਸੁਖ ਪਾਉਂਦੀਆਂ ਹਨ।
ਗਿਆਨ ਅਪਾਰ ਸੀਗਾਰ ਹੈ,
ਸ਼ੁਭ ਗਿਆਨ ਜਿਹੜਾ ਵਿਚਾਰ ਇਹ ਪਾਰਾਵਾਰ ਤੋਂ ਰਹਿਤ ਇਹੀ ਸ਼ਿੰਗਾਰ ਹੈ, ਉਹ ਲਟਰਮ ਪਟਰਮ ਬਾਹਰ ਵਾਲਾ ਨਹੀਂ ਕਰਦੀਆਂ, ਬਾਹਰੋਂ ਸੁਖੀ ਬਿੰਦੀ ਲਾਉਣੀ, ਉਹ ਪਤੀ ਨੂੰ ਧੱਕੇ ਮਾਰਨੇ, ਨਿਰਾਦਰ ਕਰਨਾ, ਇਹ ਨਹੀਂ ਹੈ ਉਹਨਾਂ ਦਾ। ਉਹਨਾਂ ਦਾ ਗਿਆਨ ਦਾ ਹੀ ਸ਼ਿੰਗਾਰ ਹੈ, ਵਿਚਾਰ ਦਾ।
ਸੁਭਾਵੰਤੀ ਨਾਰ,
ਉਹ ਨਾਰ ਇਸਤਰੀ ਸੋਭਾ ਵਾਲੀ ਕਹੀ ਜਾਂਦੀ ਹੈ।
ਸਾਸ ਬਰਾਈ ਸੁੰਦਰੀ,
ਉਹੀ ਭਾਵੇਂ ਕਾਲਾ ਚਿਹਰਾ ਹੋਵੇ ਤੇ ਉਹ ਕਾਲੀ ਨਾ ਸਮਝੋ, ਕਿਉਂਕਿ ਅੰਦਰ ਸ਼ੁਭ ਗੁਣ, ਉਹ ਸੁੰਦਰ ਹੈ। ਸਾ ਸਭਰਾਈ, ਉਹ ਸ੍ਰੇਸ਼ਟ ਭਰਾਵਾਂ ਵਾਲੀ ਵੀ ਕਹੀ ਜਾਏਗੀ, ਵੀ ਦੇਖੋ ਜੀ ਇਹਦੇ ਭਰਾ ਵੀ ਚੰਗੇ, ਇਹਦਾ ਪੇਕਾ ਵੀ ਚੰਗਾ, ਇਹ ਆਪ ਵੀ ਚੰਗੀ ਹੈ, ਸਹਿਤ ਭਰਾਵਾਂ ਦੀ ਉਹਦੀ ਸ਼ੋਭਾ ਹੋ ਜਾਂਦੀ ਹੈ।
ਪਿਰਕਾ ਹਿਤ ਪਿਆਰ,
ਕਿਉਂਕਿ ਪਰੀ ਤੇ ਪਤੀ ਦੇ ਨਾਲ ਹਿਤ ਕੀਤਾ, ਪਤੀ ਉਹਨਾਂ ਨਾਲ ਪਿਆਰ ਕਰੇਗਾ।
ਸੁਹਾਗਣੀ ਵਿੱਚ ਰੰਗ ਰੱਖਿਓ,
ਜਿਹੜੀਆਂ ਸੁਹਾਗਣੀਆਂ ਉਹ ਪਤੀ ਦੇ ਰੰਗ ਵਿੱਚ ਰੰਗੀਆਂ ਰਹਿੰਦੀਆਂ ਹਰ ਵੇਲੇ, ਆਪਣੇ ਮਨ ਨੂੰ ਪਤੀ ਦੇ ਰੰਗ ਪ੍ਰੇਮ ਦੇ ਵਿੱਚ, ਆਗਿਆ ਵਿੱਚ ਰੰਗਿਆ ਹੋਇਆ।
ਸੱਚਾ ਅਲਖ ਅਪਾਰ,
ਉਹਨਾਂ ਨੇ ਆਪਣੇ ਪਤੀ ਨੂੰ ਨਾ ਲਖਣ ਵਾਲੇ ਪਰਮਾਤਮਾ ਦਾ ਰੂਪ ਸਮਝਿਆ, ਆਪਣੇ ਪਤੀ ਅਪਾਰ ਗੁਣ ਸਮਝੇ ਨੇ, ਵੀ ਬਹੁਤੇ ਗੁਣ ਮੇਰੇ ਪਤੀ ਚ।
ਸਤਿਗੁਰ ਸੇਵਨ ਆਪਣਾ,
ਇਹ ਗੁਣ ਕਿੱਥੋਂ ਮਿਲਦੇ ਆ? ਜਿਨ੍ਹਾਂ ਨੇ ਆਪਣੇ ਸਤਿਗੁਰੂ ਨੂੰ ਸੇਵਿਆ, ਗੁਰੂ ਨਾਨਕ ਨੂੰ।
ਸੱਚਾ ਭਾਈ ਪਿਆਰ,
ਉਹ ਸੱਚੇ ਪ੍ਰੇਮ ਦੇ ਵਿੱਚ, ਸੱਚਾ ਜਿਹੜਾ ਭਾਏ ਪ੍ਰੇਮ ਹੈ ਉਹਦੇ ਚ ਪਿਆਰ ਕਰਦੀਆਂ ਨੇ, ਸੱਚਾ ਸੱਚਾਈ ਵਾਲਾ ਪਿਆਰ ਹੈ ਜਿਹੜਾ, ਸ਼ੁਭ ਗੁਣਾਂ ਦੇ ਨਾਲ ਪਿਆਰ ਕਰਦੀਆਂ, ਉਹ ਫਿਰ ਪਾਤਮਾ ਜਿਹੜਾ ਪਤੀ ਹੈ ਉਹਨੂੰ ਵੀ ਭਾ ਜਾਂਦੀਆਂ ਹਨ ਕਿਉਂਕਿ ਸੱਚਾਈ ਹੈ।
ਸੁਹਾਗਣੀ ਸੀਗਾਰ ਬਣਾਇਆ,
ਸੁਹਾਗ ਮੰਤਰੀਆਂ ਨੇ ਇਹੀ ਸਿਗਾਰ ਬਣਾਇਆ ਹੋਇਆ ਸ਼ੁਭ ਗੁਣਾਂ ਦਾ।
ਗੁਣ ਕਾ ਗਲ ਹਾਰ,
ਉਹਨਾਂ ਨੂੰ ਬਾਹਰਲੇ ਹਾਰ ਪਾਉਣ ਦੀ ਲੋੜ ਨੀ, ਗੁਣਾਂ ਦੇ ਹਾਰ ਪਰੋ ਕੇ ਪਾ ਲਿਆ ਗਲ ਵਿਚ। ਕਰਤਾ ਕੰਗਨ ਪਹਿਨਾ ਸ੍ਰੀ ਰੰਗ ਸੁਰਮਾ ਦੇਵੀ, ਉਹ ਤਾਂ ਇਸ ਤਰ੍ਹਾਂ ਹੈ ਮਨ ਮੋਤੀ ਜੇ ਗਹਿਣਾ ਹੋਵੇ ਪਾਉਣ ਹੋਵੇ ਸੂਤਾਰੀ, ਖਿਮਾ ਸਿਗਾਰ ਕਾਮਣ ਤਨ ਪਹਿਰੇ ਹੋਵੇ ਲਾਲ ਪਿਆਰੀ। ਆ ਉਹਨਾਂ ਨੇ ਗੁਣਾਂ ਦਾ ਹਾਰ ਪਰੋਇਆ।
ਪ੍ਰੇਮ ਪਿਰਮਲ ਤਨ ਲਾਵਣਾ,
ਉਹਨਾਂ ਨੇ ਪ੍ਰੇਮ ਰੂਪੀ ਚੰਦਨ ਹੀ ਲਾਇਆ ਹੋਇਆ। ਪਿਰਮਲ ਨਾਮ ਜਿਹੜਾ ਚੰਦਨ ਦਾ ਹੈ, ਇਹੀ ਚੰਦਨ ਘਸਾ ਕੇ ਲਾਇਆ ਜਿਹੜਾ ਪਤੀ ਦੇ ਨਾਲ ਸੱਚਾ ਪਿਆਰ ਹੈ।
ਅੰਤਰ ਰਤਨ ਹੀ ਚਾਰ,
ਉਹ ਅੰਦਰ ਉਹਦੇ ਰਤਨਾਂ ਵਰਗੀ ਵਿਚਾਰ ਹੈ ਸ੍ਰੇਸ਼ਟ, ਜਿਹਦੇ ਨਾਲ ਸੱਸ ਸਹੁਰਾ ਵੀ ਖੁਸ਼ੀ ਰਹਿਣ, ਸਾਰਾ ਪਰਿਵਾਰ ਜਿੰਨਾ ਵੀ ਉਹ ਸੁਖੀ ਰਹੇ, ਗੁਆਂਢੀ ਵੀ ਰਿਸ਼ਤੇਦਾਰ ਵੀ ਸੁਖੀ ਰਹਿਣ, ਐਸੀ ਸੁਮਤ ਵਾਲੀ ਹੈ।
ਭਗਤ ਰਤੇ ਸੇ ਉਤਮਾ,
ਤੇ ਇਸ ਪ੍ਰਕਾਰ ਫਿਰ ਪਤੀ ਦੀ ਭਗਤੀ ਦੇ ਵਿਚ ਜਿਹੜੀਆਂ ਰਤੀਆਂ ਗਈਆਂ ਉੱਤਮ ਹਨ। ਉਹ
ਜਤ ਪਤ ਸਭ ਦੇ ਹੋਏ,
ਉਹਨਾਂ ਨੂੰ ਪਤ ਇੱਜ਼ਤ ਤੇ ਆ ਜਤਪਣੇ ਦੇ ਵਿਚ ਹੋਣ ਕਰਕੇ, ਸਤ ਪ੍ਰਤਗੀ ਹੋਣ ਕਰਕੇ, ਤੇ ਜਤ ਜਾਣੀ ਹੈ ਪਤ ਇੱਜ਼ਤ ਗੁਰੂ ਦੇ ਉਪਦੇਸ਼ ਦੁਆਰਾ ਪਤੀ ਦੀ ਭਾਵਨਾ ਵਾਲੀ।
ਬਿਨ ਨਾਵੈ ਸਭ ਨੀਚ ਜਾਤ ਹੈ,
ਔਰਤਾਂ ਦੇ ਵਿਚ ਜਿਹੜੀ ਭਾਈ ਗੁਰੂ ਸਾਹਿਬ ਦੇ ਉਪਦੇਸ਼ ਰੂਪੀ ਨਾਮ ਦੇ ਵਿਚ ਜਿਹੜੇ ਨਹੀਂ ਜਗੇ ਹੋਏ, ਬਿਨ ਨਾਵ ਹੈ ਜਿਹੜੇ ਪਤੀ ਦੇ ਪ੍ਰੇਮ ਦੇ ਨਾਮ ਤੋਂ ਵਾਂਝੀਆਂ ਹਨ, ਕਹਿੰਦੇ ਨੀਚ ਜਾਤ ਜਿਹੜੇ ਨਿਰਾਦਰ ਕਰਦੀਆਂ ਹਨ। ਪਤੀ ਦੀ ਭਾਵਨਾ ਵੀ ਕਰਨੀ, ਨਾਮ ਵੀ ਜਪਣਾ, ਨਾਮ ਤੋਂ ਬਿਨਾਂ ਤਾਂ ਨੀਚ ਜਾਤੀ ਕਹੀ ਜਾਏਗੀ।
ਬਿਸ਼ਟਾ ਕਾ ਕੀੜਾ ਹੋ,
ਉਹ ਤਾਂ ਬਿਸ਼ਟਾ ਦੇ ਕੀੜੇ ਬਣਦੇ ਆ ਸਾਰੇ, ਭਾਵੇਂ ਇਸਤਰੀ ਆ ਚਾਹੇ ਪੁਰਸ਼ ਹੈ।
ਕਰਦੀ ਸਭ ਫਿਰ,
ਮੈਂ ਕਰਦੀਆਂ ਤਾਂ ਬਥੇਰੀਆਂ ਔਰਤਾਂ ਫਿਰਦੀਆਂ, ਮੈਂ ਹੀ ਸਭ ਕੁਛ ਹੈ, ਮੇਰੇ ਪੇਕੇ ਸਭ, ਮੇਰੇ ਭਰਾ ਉਹ ਸਭ ਕੁਝ ਪਿੱਛੇ ਨੂੰ ਲੋਚਦੀਆਂ ਫਿਰਦੀਆਂ ਹਨ।
ਬਿਨ ਸ਼ਬਦ ਹੋ ਨਾ ਜਾਏ,
ਗੁਰੂ ਦੇ ਉਪਦੇਸ਼ ਤੋਂ ਬਿਨਾਂ ਹੰਕਾਰ ਨਹੀਂ ਜਾਂਦਾ ਜਿਹੜਾ ਪਤੀ ਦਾ ਨਿਰਾਦਰ ਕਰਨ ਵਾਲਾ ਹੈ।
ਨਾਨਕ ਨਾਮ ਰਤੇ ਤਿਨ ਹੋਮੇ ਗਈ,
ਜਿਨ੍ਹਾਂ ਦੇ ਅੰਦਰ ਨਾਮ ਦੇ ਵਿਚ ਭੇਜਣਗੇ ਉਹਨਾਂ ਦੇ ਔਰਤਾਂ ਦੇ ਅੰਦਰੋਂ ਹੋਮੇ ਜਾਏਗੀ। ਜਦੋਂ ਹੋਮੇ ਚਲੀ ਗਈ,
ਸੱਚਾ ਰਹੇ ਸਮਾਏ,
ਉਹ ਆਪਣੇ ਪਤੀ ਦੀ ਸੱਚਾਈ ਦੇ ਵਿਚ ਸਮਾ ਰਹਿੰਦੀਆਂ ਤੇ ਸੱਚੇ ਅਕਾਲ ਪੁਰਖ ਦੇ ਅਭੇਦ ਹੋ ਜਾਣਗੇ। ਇਹ ਸੀ ਬਾਹਜ ਅਰਥ। ਅੰਤਰੀ ਭਾਵ ਦੇ ਵੀ ਸਾਧ ਸਿੰਘ ਜੀ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਹੈ ਉਹ ਸੁਣਨਾ ਕਰੋ ਜੇ ਦੂਸਰਾ ਅਰਥ। ਹਾਂਜੀ ਬੋਲੋ।
ਦੁਹਾਗਣੀ ਮਹਿਲ ਨਾ ਪਾਈ ਨੀ,
ਦੁਹਾਗਣੀ ਛੁੱਟੜ ਔਰਤ ਦੀ ਨਿਆਈ ਕੌਣ ਹੈ? ਮਨਮੁਖ ਇਸਤਰੀ, ਜੋ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਨਾ ਕਮਾਉਣਾ, ਤੇ ਕਿਉਂਕਿ ਜਿਹਦਾ ਵਿਆਹ ਹੋਣ ਤੋਂ ਬਾਅਦ ਛੱਡੀ ਹੋਵੇ ਉਹ ਹੁੰਦੀ ਹੈ ਨਾ ਛੁੱਟੜ, ਵਿਆਹ ਤਾਂ ਹੋਇਆ। ਇਸੇ ਤਰ੍ਹਾਂ ਗੁਰੂ ਵਾਲੇ ਤਾਂ ਬਣ ਗਏ, ਅੰਮ੍ਰਿਤ ਤਾਂ ਛਕ ਲਿਆ, ਪਰ ਉਪਦੇਸ਼ ਨਹੀਂ ਕਮਾਇਆ, ਉਹ ਛੁੱਟੜ ਔਰਤਾਂ ਦੀ ਨਿਆਈ ਹੈ। ਇਸ ਕਰਕੇ ਫਿਰ ਦੁਹਾਗਣੀ ਮਹਿਲ ਨਾ ਪਾਈ ਨੀ, ਉਹ ਮਹਿਲ ਸਰੂਪ ਤੁਰਿਆ ਪਦ ਨੂੰ ਨਹੀਂ ਪਾ ਸਕਣਗੇ।
ਨਾ ਜਾਣ ਨਾ ਤਿਰਕਾ ਸੁਆਉ,
ਨਾ ਪਿਰ ਪਤੀ ਅਕਾਲ ਪੁਰਖ ਦਾ ਆਤਮਕ ਆਨੰਦ ਰੂਪੀ ਸਵਾਦ ਸਵਾਦ ਜਾਣਗੀਆਂ, ਇਹ ਨਹੀਂ ਪ੍ਰਾਪਤ ਹੋਏਗਾ।
ਇੱਕਾ ਬੁੱਲ ਹੈ ਨਾ ਨਿਰ ਹੈ,
ਉਹ ਜਦੋਂ ਵੀ ਬਚਨ ਬੋਲਦੇ ਆ ਮਨਮੁਖ, ਉਹ ਫਿੱਕੇ ਬੇਰਸੀ ਵਾਲੇ ਬੋਲਦੇ ਆ। ਇਹ ਮਨਮੁਖ ਰੂਪ ਔਰਤ ਦੀ ਨਿਆਈ ਹੈ, ਫਿੱਕੇ ਵਚਨ ਬੋਲਦੀ ਹੈ, ਨਾ ਨਿਵੇ ਗੁਰੂ ਪੀਰਾਂ ਦੇ ਅੱਗੇ, ਸੰਤਾਂ ਭਗਤਾਂ ਦੇ ਅੱਗੇ ਉਹ ਨਿਭਦੇ ਨਹੀਂ, ਨਿਮਰਤਾ ਨਹੀਂ ਹੈ ਉਹਨਾਂ ਚ। ਇਸ ਕਰਕੇ ਫਿਰ ਨਿਮਰਤਾ ਵਾਲਾ ਜੀਵਨ ਨਾ ਹੋਣ ਕਰਕੇ ਨਿਮਰਤਾ ਵਿਚ ਰਜਾ ਵਿਚ ਨਹੀਂ ਚੱਲਦੇ ਜਿਹੜੇ।
ਦੂਜਾ ਭਾਉ ਸੁਆਉ,
ਉਹਨਾਂ ਨੂੰ ਦੂਜੇ ਦੇਵੀ ਦੇਵਤਿਆਂ ਦਾ ਭਾਉ ਪ੍ਰੇਮ, ਇਹ ਸੁਆਉ, ਇਹ ਸਵਾਦ ਵਾਲੀ ਸੁਭਾਅ ਉਹਨਾਂ ਨੂੰ ਬਣਿਆ ਹੋਇਆ, ਇਹ ਸਵਾਦ ਵਾਲੀ ਹੋ ਰਹੀ ਹੈ ਮਨਮੁਖ ਇਸਤਰੀ।
ਇਹੋ ਮਨੁਆ ਕਿਉਂ ਕਰ ਵਸ ਆਵੇ,
ਹੇ ਸਤਿਗੁਰੂ ਕਿਰਪਾ ਕਰਕੇ ਦੱਸੋ ਇਹ ਜਿਹੜਾ ਮਨੁਆ ਮਨ ਹੈ, ਛੁੱਟੜ ਔਰਤ ਵਰਗ ਹੈ, ਛੁੱਟੜ ਔਰਤ ਦੀ ਨਿਆਈ ਇਹ ਅਨੇਕਾਂ ਮਨੌਤਾਂ ਵਿਚ ਪਿਆ ਹੋਇਆ, ਇਹ ਕਿਵੇਂ ਬਸ ਅਧੀਨਗੀ ਵਿਚ ਆਵੇ, ਇਹ ਆ ਕਿਵੇਂ ਸਕਦਾ ਬਸ ਮਹਾਰਾਜ? ਤੇ ਅੱਗੇ ਮਹਾਰਾਜ ਸਾਹਿਬ ਜੀ ਉੱਤਰ ਦੇਣਗੇ।
ਗੁਰ ਪ੍ਰਸਾਦੀ ਠਾਕੀ ਹੈ,
ਹੇ ਭਾਈ ਸੱਚੇ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਹੋਵੇ, ਮਨ ਵਸਿਆ ਵੇ ਨਾਨਕ ਜੇ ਪੂਰਨ ਕਿਰਪਾ ਹੋਵੇ, ਤਾਂ ਵਿਕਾਰਾਂ ਵੱਲੋਂ ਠਾਕੀਏ ਰੋਕ ਰੱਖੀਏ, ਤੇ ਗੁਰਾਂ ਤੋਂ ਗਿਆਨ ਜਿਹੜਾ ਨਾ ਅੱਗੇ ਦੱਸਦੇ ਨੇ, ਗਿਆਨ ਮਤੀ
ਘਰ ਆਵੇ,
ਗੁਰਾਂ ਤੋਂ ਗਿਆਨ ਰੱਬੀ ਬੋਧ, ਗਿਆਨ ਵਾਲੀ ਮਤੀ ਸਿੱਖਿਆ ਧਾਰਨ ਕਰੀਏ। ਭਾਵ ਕੀ ਹੈ ਵੀ ਆਤਮ ਪਛਾਣੀ ਬੁੱਧ ਹੋਵੇਗੀ ਤਾਂ ਇਹ ਮਨ ਸਰੂਪ ਰੂਪੀ ਘਰ ਵਿਚ ਆਵੇ ਆਉਂਦਾ ਹੈ, ਅੰਤ ਹੈ ਕਰਨ ਦੇ ਵਿਚ ਅੰਤਰਮੁਖ ਹੋ ਕੇ ਫੇਰ ਟਿਕਦਾ ਹੈ। ਤੇ ਇਸ ਕਰਕੇ ਸਾਧ ਸੰਗਤ ਦੁਆਰਾ ਤੇ ਤੁਰਿਆ ਪਦ ਰੂਪੀ ਘਰ ਦੇ ਵਿਚ ਆਵੇ, ਤੇ ਇਸ ਕਰਕੇ ਘਰ ਆਵੇ ਇਹ ਘਰ ਹੈ ਇਹਦੇ ਵਿੱਚ ਆਉਂਦਾ ਹੈ
ਰਹਾਉ
ਅਸਾਈ ਦੇ ਕੇ ਫਰਮਾਉਂਦੇ ਆ ਜੀ
ਸੁਹਾਗਣੀ ਆਪ ਸਵਾਰੀ ਓਨ
ਤੇ ਕਹਿੰਦੇ ਜਿਹੜੀ ਸੁਹਾਗਵੰਤੀ ਕੌਣ ਹੈ ਗੁਰਮੁਖ ਰੂਪ ਸੁਹਾਗਵੰਤੀ ਇਸਤਰੀ ਬ੍ਰਹਮ ਗਿਆਨਣ ਬ੍ਰਹਮ ਗਿਆਨਣਾ ਨੂੰ ਉਹ ਆਪਣੇ ਆਪ ਨੂੰ ਮਹਾਰਾਜ ਸਾਹਿਬ ਦੇ ਸੌ ਗੁਣਾਂ ਦਾ ਸ਼ਿੰਗਾਰ ਸਤ ਸੰਤੋਖ ਦਇਆ ਧਰਮ ਆਦਿ ਜਿਹੜੇ ਨੇ ਇਹਦੇ ਨਾਲ ਸਵਾਰਨਾ ਕੀਤਾ ਹੈ
ਲਾਏ ਪ੍ਰੇਮ ਪਿਆਰ
ਉਹਨਾਂ ਨੇ ਵਾਹਿਗੁਰੂ ਦੇ ਨਾਲ ਮਨ ਕਰਕੇ ਪ੍ਰੇਮ ਸਨੇਹ ਅਤੇ ਬਾਣੀ ਕਰਕੇ ਪਿਆਰ ਲਾਇਆ ਹੋਇਆ ਹੈ
ਸਤਿਗੁਰ ਕੈ ਭਾਣੇ ਚਲਦੀ ਆ
ਤੇ ਸਤਿਗੁਰਾਂ ਦੇ ਜੋ ਜੀਵ ਰੂਪ ਇਸਤਰੀਆਂ ਭਾਣੇ ਗੁਰਮੁਖ ਨੇ ਜਿਹੜੇ ਉਹ ਭਾਣੇ ਵੀ ਚਲਦੀਆਂ ਹਨ ਹੁਕਮ ਮੰਨਦੀਆਂ ਨੇ
ਨਾਮੇ ਸਹਿਜ ਸ਼ਿੰਗਾਰ
ਸਹਿਜ ਸ਼ਾਂਤੀ ਧਾਰ ਕੇ ਨਾਮ ਦਾ ਹੀ ਸ਼ਿੰਗਾਰ ਕੀਤਾ ਹੋਇਆ ਉਹਨਾਂ ਨੇ ਇਹ ਜਪ ਤਪ ਉਹ ਧੂਣੀਆਂ ਨਹੀਂ ਤਾਉਂਦੇ ਉਹ ਜਲ ਧਾਰੇ ਨਹੀਂ ਕਰਦੇ ਉਹ ਨਾਮ ਦਾ ਹੀ ਸ਼ਿੰਗਾਰ ਕੀਤਾ ਜਿਹੜੇ ਗੁਰਮੁਖ ਰੂਪ ਸੁਹਾਗਣੀਆਂ ਹਨ
ਸਦਾ ਰਾਵ ਹੈ ਪਿਰ ਆਪਣਾ
ਤੇ ਉਹ ਫਿਰ ਆਪਣੇ ਪਿਰ ਪਤੀ ਪਰਮਾਤਮਾ ਦੇ ਆਨੰਦ ਨੂੰ ਮਾਨਣਾ ਕਰਦੀਆਂ ਹਨ
ਸੱਚੀ ਸੇਜ ਸੁਭਾਅ
ਸੱਚੀ ਸ਼ਰਧਾ ਰੂਪੀ ਸੇਜ ਹੈ ਸੁਭਾਅ ਸੁਭਾਵ ਕੀ ਉਹਦੇ ਉੱਤੇ ਜਾਂ ਸ੍ਰੇਸ਼ਟ ਭਗਤੀ ਰੂਪੀ ਸੁੰਦਰ ਸੇਜਾ ਉੱਤੇ ਸਦਾ ਹਮੇਸ਼ਾ ਹੀ ਮਹਾਤੁਰਬ ਸਖੀਆਂ ਆਪਣੇ ਪਿਰ ਪਤੀ ਪਰਮਾਤਮਾ ਦੇ ਆਨੰਦ ਨੂੰ ਰਾਵੇ ਮਾਣਦੀਆਂ ਹਨ ਜੇ
ਪਿਰ ਕੈ ਪ੍ਰੇਮ ਮੋਹੀਆ
ਉਹਨਾਂ ਦੀਆਂ ਜਿਹੜੀਆਂ ਬਿਰਤੀਆਂ ਨੇ ਜਗਿਆਸੂ ਰੂਪ ਇਸਤਰੀਆਂ ਜਿਹੜੀਆਂ ਸੁਹਾਗਵੰਤੀਆਂ ਉਹਨਾਂ ਦੀਆਂ ਬਿਰਤੀਆਂ ਪਿਰਪਤੀ ਅਕਾਲ ਪੁਰਖ ਦੇ ਪ੍ਰੇਮ ਸਨੇਹ ਦੇ ਵਿੱਚ ਮੋਹੀਆਂ ਮੋਹਤ ਹੋ ਗਈਆਂ ਹਨ
ਮਿਲ ਪ੍ਰੀਤਮ ਸੁਖ ਪਾਏ
ਸਤਿਗੁਰਾਂ ਦੇ ਸਤਿਗੁਰੂ ਪ੍ਰੀਤਮ ਪਿਆਰੇ ਨਾਲ ਸਤਿਗੁਰੂ ਜਿਹੜੇ ਪ੍ਰੀਤਮ ਪਿਆਰੇ ਨੇ ਪ੍ਰੇਮ ਪ੍ਰੀਤ ਦਾ ਅਸਪਦ ਰੂਪ ਨੇ ਇਹਨਾਂ ਮਿਲ ਕਰਕੇ ਆਤਮਕ ਸੁਖ ਆਨੰਦ ਨੂੰ ਪਾਏ ਪਾਉਣਾ ਕੀਤਾ ਹੈ
ਗਿਆਨ ਅਪਾਰ ਸ਼ਿੰਗਾਰ ਹੈ
ਅਪਾਰ ਪਾਰਾਵਾਰ ਤੋਂ ਨਹਿ ਸਰੂਪ ਦੇ ਗਿਆਨ ਰੂਪ ਜਿਹੜਾ ਸ਼ਿੰਗਾਰ ਹੈ ਉਹ ਮਹਾਤਮਾ ਰੂਪ ਇਸਤਰੀਆਂ ਪਹਿਨਦੀਆਂ ਹਨ ਇਹ
ਸੁਭਾਵੰਤੀ ਨਾਰ
ਉਹ ਮਹਾਤਮਾ ਰੂਪ ਨਾਮ ਜਿਹੜੀਆਂ ਨਾਰ ਇਸਤਰੀਆਂ ਹੈ ਸਖੀ ਲੋਕ ਪ੍ਰਲੋਕ ਭਗਤੀ ਰੂਪ ਸੋਭਾਵੰਤੀ ਹੋ ਜਾਂਦੀਆਂ ਹਨ ਫਿਰ ਉਹ ਗਿਆਨਵਾਨ ਇਸਤਰੀਆਂ ਦੇ ਨਿਆਂ ਜਿਹੜੇ ਜਗਿਆਸੂ ਜਦੋਂ ਬ੍ਰਹਮ ਗਿਆਨ ਹੋ ਗਿਆ ਉਹ ਸੁਹਾਗਵੰਤੀਆਂ ਆਨੰਦ ਇਉਂ ਮਾਣਦੀਆਂ ਹਨ
ਸਾਹ ਸਭ ਰਾਈ ਸੁੰਦਰੀ
ਉਹ ਸਭ ਰਾਈ ਸਾਰਿਆਂ ਵਿੱਚੋਂ ਰਾਣੀ ਪਟਰਾਣੀ ਰੂਪ ਸਮਝ ਲਓ ਜਿਸ ਦੇ ਬ੍ਰਹਮ ਗਿਆਨ ਰੂਪ ਤੇ ਸੁੰਦਰੀ ਸੁੰਦਰ ਬ੍ਰਹਮ ਗਿਆਨ ਰੂਪੀ ਸੁੰਦਰੀ ਸੁੰਦਰ ਪੁੱਤਰ ਪੈਦਾ ਹੁੰਦਾ ਹੈ ਪਰਮੇਸ਼ਵਰ ਦਿੱਤਾ ਬੰਨਾ ਤੁਖਰੋ ਕਾ ਡੇਰਾ ਪੰਨਾ ਬੰਨਾ ਨਾਮ ਪੁੱਤਰ ਦਾ ਗਿਆਨ ਰੂਪੀ ਪੁੱਤਰ ਪੈਦਾ ਹੋਇਆ ਸਾ ਸਭਰਾਈ ਸੁੰਦਰੀ ਉਹ ਸਾ ਉਹ ਸਰਵਣ ਮੰਨਣ ਅਧਿਆਸਨ ਰੂਪ ਇਹ ਜਿਹੜੀ ਸਾ ਸਹਿਤ ਭਰਾਈ ਭਰਾਵਾਂ ਦੇ ਸਹਿਤ ਹੈ ਇਹ ਸ਼ੁਭ ਗੁਣ ਭਰਾ ਨੇ ਉਹਦੇ ਤੇ ਇਹਨਾਂ ਦੇ ਸਹਿਤ ਹੈ ਸੁੰਦਰੀ ਸੋਹਣੀ ਹੈ ਸਭਾਈ ਰੂਪ ਹੈ ਉਸਦਾ ਜਾਂ ਫਿਰ ਉਹ ਸਭ ਰਾਈ ਸਭ ਸਾਰਿਆਂ ਕਾਲਾਂ ਵਿੱਚ ਨਿਮਰਤਾ ਧਾਰ ਕੇ ਸੁੰਦਰ ਭਗਤੀ ਵਾਲੀ ਪਰਮੇਸ਼ਰ ਦੇ ਰੰਗ ਨੂੰ ਰਾਈ ਨਾਮ ਮਾਨਣ ਦਾ ਮਾਣਦੀ ਹੈ ਫਿਰ
ਪਿਰ ਕੈ ਹੇਤ ਪਿਆਰ
ਜਿਹਦਾ ਪਿਤ ਪਤੀ ਅਕਾਲ ਪੁਰਖ ਪਿਰ ਨਾਮ ਪਤੀ ਦਾ ਅਕਾਲ ਪੁਰਖ ਦੇ ਨਾਲ ਹੇਤ ਪਿਆਰ ਸਨੇਹ ਹੈ ਜਿਨ੍ਹਾਂ ਦਾ ਹੇਤ ਪ੍ਰੇਮ ਵਿੱਚ ਪਿਆਰ ਹੈ ਇਸ ਪ੍ਰਕਾਰ ਜੇ ਮਨ ਕਰਕੇ ਵੀ ਹਿੱਤ ਹੈ ਤੇ ਬਾਣੀ ਕਰਕੇ ਵੀ ਪਿਆਰ ਹੈ
ਸੁਹਾਗਣੀ ਵਿੱਚ ਰੰਗ ਰੱਖਿਓ
ਜੋ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਰੰਗ ਪ੍ਰੇਮ ਦੇ ਵਿੱਚ ਸੁਹਾਗਣੀ ਵਿੱਚ ਰੰਗ ਰੱਖੇ ਹੋਣ ਸਾਰੀ ਬੋਲਦੇ ਜੀ
ਸੱਚਾ ਅਲੱਖ ਅਪਾਰ
ਜੋ ਸੱਚਾ ਅਸ਼ੁੱਧ ਮਨ ਕਰਕੇ ਅਲੱਖ ਲਖਣ ਤੋਂ ਰਹਿਤ ਹੈ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਉਹ ਸੱਚੇ ਪਰਮੇਸ਼ਰ ਨੇ ਸੁਹਾਗਣੀ ਤੇ ਸੁਹਾਗਵੰਤੀਆਂ ਮਹਾਤਮਾ ਰੂਪ ਸਖੀਆਂ ਵਿੱਚ ਆਪਣਾ ਰੰਗ ਆਨੰਦ ਸਾਖਿਆਤਕਾਰ ਕਰਕੇ ਰੱਖਿਆ ਹੋਇਆ ਹੈ
ਸਤਿਗੁਰ ਸੇਵਨ ਆਪਣਾ
ਤੇ ਉਹ ਮਹਾਤਮਾ ਰੂਪ ਸਖੀਆਂ ਆਪਣੇ ਸਤਿਗੁਰੂ ਜਾਣ ਕਰਕੇ ਸੇਵਨ ਪੂਜਨ ਕਰਦੀਆਂ ਹਨ ਆਪਣੇ ਸਤਿਗੁਰੂ ਦਾ ਕਿਉਂਕਿ
ਸੱਚਾ ਭਾਏ ਪਿਆਰ
ਸੱਚੇ ਪਰਮੇਸ਼ਰ ਦੇ ਭਾਏ ਪ੍ਰੇਮ ਵਿੱਚ ਪਿਆਰ ਸਨੇਹ ਹੈ ਉਹਨਾਂ ਦਾ ਜਿਨ੍ਹਾਂ ਦੇ ਅੰਦਰ ਪਿਆਰ ਹੈ ਉਹ ਸੱਚ ਨੂੰ ਭਾਏ ਭਾ ਜਾਣਗੀਆਂ ਸੱਚੇ ਵਾਹਿਗੁਰੂ ਨੂੰ ਪਰਮਾਤਮਾ ਵੀ ਉਹਨਾਂ ਨਾਲ ਪਿਆਰ ਕਰੇਗਾ
ਸੁਹਾਗਣੀ ਸ਼ਿੰਗਾਰ ਬਣਾਇਆ
ਸੁਹਾਗਵੰਤੀਆਂ ਮਹਾਤਮਾ ਰੂਪ ਸਖੀਆਂ ਨੇ ਜਪ ਤਪ ਰੂਪ ਸ਼ਿੰਗਾਰ ਬਣਾਇਆ ਹੋਇਆ ਹੈ ਇਹ ਉਹਨਾਂ ਦਾ ਸ਼ਿੰਗਾਰ ਹੈ ਜਿਵੇਂ ਔਰਤਾਂ ਸ਼ਿੰਗਾਰ ਕਰਦੀਆਂ ਉਹ ਫਿਰ ਭਾਈ ਜਪ ਤਪ ਦਾ ਸ਼ਿੰਗਾਰ ਕਰਦੇ ਜਪ ਤਪ ਕਾ ਬੰਦ ਬੇਲੜਾ ਤੇ ਇਸ ਤਰ੍ਹਾਂ ਬੇੜਾ ਬਣਦੇ ਹਨ।
ਗੁਣ ਕਾ ਗਲ ਹਾਰ
ਤੇ ਹਿਰਦੇ ਸਤ ਸੰਤੋਖ ਧਰਮ ਦਇਆ ਸ਼ੁਭ ਗੁਣ ਆਦਿ। ਇਹ ਗਣਾ ਗੁਣਾਂ ਦਾ ਗਲ ਦੇ ਵਿਚ ਹਾਰ ਹਿਰਦੇ ਰੂਪੀ ਕੰਠ ਦੇ ਵਿਚ ਪਹਿਨਿਆ ਹੋਇਆ ਹੈ ਉਹਨਾਂ ਨੇ।
ਪ੍ਰੇਮ ਪਿਰਮਲ ਤਨ ਲਾਵਣਾ
ਉਹਨਾਂ ਨੇ ਤਨ ਸਰੀਰ ਨੂੰ ਸੂਖਮ ਮਨ ਅਤੇ ਰੋਮ ਰੋਮ ਦੇ ਵਿਚ ਤੇ ਪ੍ਰੇਮ ਰੂਪੀ ਪਿਰਮਲ ਚੰਦਨ ਲਾਵਣਾ ਕੀਤਾ ਹੈ। ਇਹ ਹੈ ਚੰਦਨ ਤੇ ਅੰਦਰ ਉਹਨਾਂ ਦੇ ਫਿਰ ਅੰਤਰ
ਅੰਤਰ ਰਤਨ ਵਿਚਾਰ
ਅੰਤਰ ਹਿਰਦੇ ਵਿਚ ਵਿਚਾਰ ਰੂਪੀ ਰਤਨ ਭਾਵ ਵਿਚਾਰ ਵੀ ਚੂੜਾਮਣੀ ਇਹ ਭੂਖਣ ਪਹਿਨਿਆ ਹੋਇਆ ਉਹਨਾਂ ਨੇ ਤੇ ਹਿਰਦੇ ਚ ਰਤਨ ਦੀ ਨਿਆਈ ਵਿਰਾਗ ਤੇ ਵਿਚਾਰ ਰੂਪੀ ਗਿਆਨ ਹੈ।
ਭਗਤ ਰਤੇ ਸੇ ਉਤਮਾ
ਜੋ ਪੁਰਖ ਪ੍ਰੇਮ ਭਗਤੀ ਦੇ ਵਿਚ ਰੰਗੇ ਹੋਏ ਨੇ ਤੇ ਸੇ ਉਹ ਫਿਰ ਕਹਿੰਦੇ ਤਿੰਨਾਂ ਲੋਕਾਂ ਦੇ ਵਿੱਚ ਸਾਰਿਆਂ ਤੋਂ ਉਤਮ ਸ੍ਰੇਸ਼ਟ ਮੰਨੇ ਜਾਣਗੇ ਤੇ ਉਤਮ ਸੇਦਰ ਉਤਮ ਕਹੀ ਹੈ ਉਹ ਉਤਮਾਂ ਤੋਂ ਵੀ ਉਤਮ ਕਹੇ ਜਾਣਗੇ। ਫਿਰ
ਜਾਤ ਪਤ ਸਭ ਦੇ ਹੋਏ
ਕਿਉਂਕਿ ਉਹਨਾਂ ਨੇ ਜਤ ਜਾਤ ਲੋਕ ਪਰਲੋਕ ਚ ਪਤ ਇੱਜਤ ਸਭ ਦੇ ਸਭ ਦੀ ਕਮਾਈ ਕਰਕੇ ਉਹਨਾਂ ਨੇ ਪ੍ਰਾਪਤ ਕੀਤੀ ਹੈ ਹੋਏ ਇਸ ਇੱਜਤ ਵਾਲੇ ਹੋ ਗਏ ਨੇ ਫਿਰ ਉਹ ਪਤ ਵਾਲੇ ਹੋ ਗਏ ਨੇ ਇੱਜ਼ਤ ਵਾਲੇ ਲੋਕ ਪਰਲੋਕ ਵਿੱਚ।
ਬਿਨ ਨਾਵੈ ਸਭ ਨੀਚ ਜਾਤ ਹੈ
ਨਾਮ ਤੋਂ ਬਿਨਾਂ ਭਾਵੇ ਨੀਵੀਂ ਜਾਤ ਸਭ ਤੋਂ ਘਰਾਉਣੀ ਜਾਤ ਉਹ ਹੈ ਜਿਹੜੇ ਨਾਮ ਨਹੀਂ ਜਪਦੇ। ਹੋਰ ਮਨੁੱਖ ਦੇ ਵਿੱਚ ਜਾਤਾਂ ਕਲਪ ਕੇ ਉਹਨਾਂ ਨਾਲ ਨਫ਼ਰਤ ਕਰਨੀ ਇਹ ਯੋਗ ਨਹੀਂ ਹੈ। ਨਾਮ ਤੋਂ ਬਿਨਾਂ ਨੀਚ ਜਾਤ ਹੈ ਤੋ ਇਸ ਕਰਕੇ ਕਿਹਾ ਹੈ ਤੇ ਜਿਹਨਾਂ ਨੂੰ ਨਾਮ ਭੁੱਲਦਾ ਹੈ ਤੇ ਉਹਨੂੰ ਸਨਾਤ ਜਾਤ ਨਹੀਂ ਕਿਹਾ ਹੈ। ਰਹਿ ਰਾਸ ਚ ਰੋਜ਼ ਹੀ ਪੜ੍ਹਦੇ ਹਾਂ ਤੋ ਇਸ ਕਰਕੇ ਉਹ ਨੀਵੀਂ ਜਾਤ ਉਹਨਾਂ ਨੂੰ ਜਾਤ ਜਾਣਿਆ ਜਾਂਦਾ ਕਿ ਨੀਵੇਂ ਹਨ ਸਾਰਿਆਂ ਤੋਂ ਜਿਹੜੇ ਨਾਮ ਨਹੀਂ ਜਪਦੇ ਹਨ।
ਬੇਟਾ ਕਾ ਕੀੜਾ ਹੋਏ
ਉਹ ਗੰਦਗੀ ਦੇ ਕੀੜੇ ਬਣਦੇ ਆ ਭਾਵੇਂ ਜਿੰਨੀ ਮਰਜ਼ੀ ਵੱਡੀ ਕੁੱਲ ਵਾਲੇ ਹੋਣ ਪਰ ਜੇ ਨਾਮ ਨਹੀਂ ਜਾਤੇ। ਅਤ ਸੁੰਦਰ ਕਲੀਨ ਚਤੁਰਮੁਖ ਗਿਆਨੀ ਧਨਵੰਤ ਮ੍ਰਿਤਕ ਹੀ ਹੈ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਵਿਸ਼ਿਆਂ ਰੂਪੀ ਬਿਸ਼ਟਾ ਗੰਦਗੀ ਦੇ ਕੀੜੇ ਬਣਦੇ ਆ ਨਰਕਾਂ ਦੇ ਵਿੱਚ ਜਿਹੜੇ ਉਹ ਬਿਸ਼ਟਾ ਦੇ ਕੀੜੇ ਹੋਣਗੇ ਗੰਦਗੀ ਦੇ ਕੀੜੇ ਬਣਦੇ ਹਨ।
ਕਰਦੀ ਸਭ ਫਿਰ
ਸਭ ਸਾਰੀ ਸ੍ਰਿਸ਼ਟੀ ਹੋ ਹੰਗਤਾ ਦੇ ਸਹਿਤ ਕਰਮਾਂ ਨੂੰ ਹੋ ਹੰਗਤਾ ਕਰਦੀ ਹੋਈ ਤੁਰੀ ਫਿਰਦੀ ਹੈ।
ਬਿਨ ਸ਼ਬਦ ਹੋ ਨਾ ਜਾਏ
ਸ਼ਬਦ ਦੀ ਕਮਾਈ ਕਰੇ ਤੋਂ ਬਿਨ ਬਗੈਰ ਦੇਹ ਦੀ ਹੰਗਤਾ ਜਿਹੜੀ ਹੈ ਤੇ ਜਾਤ ਦੀ ਹੰਗਤਾ ਹੈ ਜਾਤ ਪਾਤ ਦੀ ਤੇ ਇਹ ਤਾਂ ਜਾਂਦੀ ਨਹੀਂ ਬਿਨ ਸ਼ਬਦ ਹੋ ਨਾ ਜਾਏ ਇਹ ਹੰਗਤਾ ਨਹੀਂ ਜਾਂਦੀ ਹੈ। ਮੇਰੀ ਜਾਤੀ ਉੱਚੀ ਹੈ ਮੇਰੀ ਇੱਜ਼ਤ ਉੱਚੀ ਹੈ ਮੇਰਾ ਪ੍ਰਤਾਪ ਤੇ ਹੰਗਤਾ ਹੀ ਹੈ ਨਾ ਇਹ ਨਹੀਂ ਜਾਂਦੀ। ਹੰਗਤਾ ਦੇ ਵਿੱਚ ਹੋ ਹੋ ਕਰਦੇ ਸਾਰੀ ਸੰਸਾਰ ਜਿਹੜਾ ਤੁਰਿਆ ਫਿਰਦਾ ਹੈ ਇਹ ਨਹੀਂ ਜਾਂਦੀ ਹੈ ਨਾਮ ਤੋਂ ਬਿਨਾਂ।
ਨਾਨਕ ਨਾਮ ਰਤੇ ਤਿੰਨ ਹੋਮੇ ਗਈ
ਕਿ ਮਹਾਰਾਜ ਫਿਰ ਜਾਂਦੀ ਹੋਮੇ ਕਿਵੇਂ ਹੈ। ਮਹਾਰਾਜ ਕਹਿੰਦੇ ਜਿਹੜੇ ਨਾਮ ਦੇ ਵਿੱਚ ਰੰਗੇ ਗਏ ਨੇ ਹੋਮੇ ਨੂੰ ਗਵਾ ਦਿੰਦਾ। ਹੋਮੇ ਨਾਵੇ ਨਾਲ ਵਿਰੋਧ ਹੈ ਤੇ ਜਦੋਂ ਵਿਰੋਧੀ ਦੋ ਤਰ੍ਹਾਂ ਦੋਨਾਂ ਚੋਂ ਇੱਕ ਰਹੂਗਾ ਦੂਜੇ ਨੂੰ ਰਹਿਣ ਨਹੀਂ ਦਊਗਾ ਉਹ। ਇਸ ਕਰਕੇ ਨਾਮ ਦੇ ਚਿੜੇ ਰੰਗੇ ਗਏ ਨਾ ਤੇ ਉਹਨਾਂ ਦੀ ਦੇਹ ਦੀ ਹੰਗਤਾ ਤੇ ਇਤਿਹਾਸਕ ਉਹ ਮਿਟ ਗਈ ਹੈ।
ਸੱਚੇ ਰਹੇ ਸਮਾਏ
ਉਹ ਸੱਚੇ ਪਰਮੇਸ਼ੁਰ ਦੇ ਵਿੱਚ ਅਭੇਦ ਹੋ ਜਾਂਦੇ। ਸੱਚੇ ਪਰਮੇਸ਼ੁਰ ਦੇ ਵਿੱਚ ਸਮਾਜ ਦਾ ਮਤਲਬ ਵੀ ਅਭੇਦ ਹੋ ਰਹਾ ਜੋ ਜਲ ਮੇ ਜਲ ਆਏ ਖਟਾਨਾ ਤੂੰ ਜੋਤੀ ਸੰਗ ਜੋ ਸਮਾਨਾ ਮਿਟ ਕੇ ਗਵਨ ਪਾਏ ਵਿਸਰਾਮ ਉਹ ਇਸ ਪ੍ਰਕਾਰ ਇੱਕ ਰੂਪ ਹੋ ਗਏ।
ਆਸਾ ਮਹੱਲਾ ਤੀਜਾ
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਦਾ ਪਾਵਨ ਬਚਨ ਹੈ ਜੀ।
ਸੱਚੇ ਰਤੇ ਸੇ ਨਿਰਮਲੇ
ਜਿਹੜੇ ਭਾਈ ਸੱਚ ਦੇ ਵਿੱਚ ਰੰਗੇ ਗਏ ਨ ਉਹ ਮੈਲ ਤੋਂ ਰਹਿਤ ਸ਼ੁੱਧ ਨ ਹੋ ਕੋਈ ਨਿਰਮਲਾ ਕਹਾਉਣ ਦੇ ਨਾਲ ਨਹੀਂ ਨਿਰਮਲਾ ਬਣ ਜਾ ਵੀ ਮੈਂ ਨਿਰਮਲਾ ਇਹ ਕਹਿਣ ਕਹਾਉਣ ਦੀ ਬਾਤ ਹੈ। ਸੱਚ ਦੇ ਵਿੱਚ ਜਿਹੜੇ ਰੰਗੇ ਗਏ ਨੇ ਉਹ ਮਨ ਬਾਣੀ ਸਰੀਰ ਕਰਕੇ ਨਿਰਮਲੇ ਉੱਜਲ ਹੋ ਗਏ।
ਸਦਾ ਸੱਚੀ ਸੋਏ
ਉਹਨਾਂ ਦੀ ਹਮੇਸ਼ਾ ਸੋਭਾ ਵੀ ਸੱਚੀ ਹੈ ਭਾਈ ਇਹ ਲੋਕ ਦੇ ਪਰਲੋਕ ਦੇ ਵਿੱਚ ਵੀ
ਇੱਥੇ ਘਰ ਘਰ ਜਾਪਦੇ
ਇੱਥੇ ਇਸ ਲੋਕ ਦੇ ਵਿੱਚ ਘਰਾਂ ਘਰਾਂ ਦੇ ਵਿੱਚ ਮਨੁੱਖਾਂ ਮਨੁੱਖਾਂ ਦੇ ਵਿੱਚ ਦੇਹਾਂ ਦੇਹਾਂ ਦੇ ਅੰਦਰ ਜਾਣੇ ਜਾਂਦੇ ਨੇ ਵੀ ਫਲਾਨੇ ਜੀ ਬਹੁਤ ਵੱਡੇ ਮਹਾਂਪੁਰਖ ਨੇ। ਇੱਥੇ ਵੀ ਉਹ ਘਰ ਘਰ ਦੇ ਅੰਦਰ ਜਾਣੇ ਗਏ ਨੇ ਉਹ ਪ੍ਰਗਟ ਹੋਏ ਨੇ ਪ੍ਰਸਿੱਧ ਹੋ ਗਏ।
ਆਗੇ ਜੁਗ ਜੁਗ ਪ੍ਰਗਟ ਹੋਏ
ਤੇ ਆਗੇ ਅੱਗੇ ਜੁਗ ਜੁਗ ਜੁਗਾਂ ਜੁਗੰਤਰਾਂ ਦੇ ਵਿੱਚ ਸੋਭਾ ਪ੍ਰਗਟ ਹੁੰਦੀ ਹੈ। ਧੂਮ ਪ੍ਰਲਾਦ ਕਦੋਂ ਹੋਏ ਉਹ ਸਤਯੁਗ ਦੇ ਵਿੱਚ ਹੋਏ ਤੇ ਹੁਣ ਤੱਕ ਸੋਭਾ ਹੋ ਰਹੀ ਹੈ। ਤੋ ਇਹ ਭਵੀਸ਼ਣ ਵਰਗੇ ਭਗਤ ਪੀਰਣੀ ਵਰਗੇ ਤ੍ਰੇਤੇ ਤੇ ਹੋਏ ਹੁਣ ਤੱਕ ਸੋਭਾ ਹੋ ਰਹੀ ਹੈ, ਬਿਦਰ ਵਰਗੇ ਦੁਆਪਰ ਜੇ ਹੋਏ ਹੁਣ ਤੱਕ ਸੋਭਾ ਹੋ ਰਹੀ ਹੈ, ਕਲਯੁਗ ਦੇ ਨਾਮਦੇਵ ਵਰਗੇ ਕਬੀਰ ਵਰਗੇ ਇਹ ਸਾਰੇ ਜਿੰਨੇ ਵੀ ਭਗਤ ਨੇ ਆਉਂਦੇ ਸਤਯੁਗ ਦੇ ਫਿਰ ਵੀ ਸੋਭਾ ਹੋਊ ਇਹਨਾਂ ਦੀ, ਇਹੋ ਯੁਗ ਦੇ ਵੀ ਸੋਭਾ ਹੁੰਦੀ ਹੈ ਤੇ ਉਹਨਾਂ ਦੀ ਸੋਭਾ ਪ੍ਰਗਟ ਹੋ ਜਾਂਦੀ ਹੈ ਤੇ ਅੱਗੇ ਅੱਗੇ ਵਾਸਤੇ ਅੱਗੇ ਯੁਗ ਯੁਗ ਪ੍ਰਗਟ ਹੋਏ। ਜਿੱਥੇ ਸੋਭਾ ਪ੍ਰਗਟ ਹੁੰਦੀ ਹੈ ਯੁਗ ਤੋਂ ਭਾਵ ਹੈ ਦੋ, ਪੁਰਖ ਤੇ ਪ੍ਰਕਿਰਤੀ ਦੀ ਏਕਤਾ ਕੀਤੀ ਹੈ ਤੇ ਜੀਵ ਤੇ ਈਸ਼ ਦੀ ਏਕਤਾ ਕੀਤੀ ਹੈ, ਜਿਹਨਾਂ ਨੇ ਯੁਗ ਦੋ ਹੋ ਗਏ ਨੇ ਜੀਵ ਤੇ ਈਸ਼ਵਰ ਇਹਨਾਂ ਦੀ ਏਕਤਾ ਕੀਤੀ ਹੈ, ਪੁਰਖ ਤੇ ਪ੍ਰਕਿਰਤੀ ਦੀ ਏਕਤਾ ਕੀਤੀ ਹੈ, ਜਿਹਨਾਂ ਨੇ ਪਰਮੇਸ਼ਵਰ ਦੇ ਸ਼ਬਦ ਨਾਲ ਮਨ ਨੂੰ ਜੋੜਿਆ ਅਤੇ ਜਿਹੜੇ ਸ਼ਬਦ ਸੁਰਤ ਵਿੱਚ ਜੁੜੇ ਹੋਏ ਨੇ, ਸ਼ਬਦ ਤੇ ਸੁਰਤ ਦੋ ਹੋ ਗਏ ਨਾ ਯੁਗ ਯੁਗ ਨਾਲ, ਇਹਨਾਂ ਦੋਨਾਂ ਨੂੰ ਯੁਗਾਂ ਯੁਗਾਂ ਵਿੱਚ ਅੱਗੇ ਨੂੰ ਫਿਰ ਪ੍ਰਗਟ ਹੋਣਗੇ ਜਿਹਨਾਂ ਨੇ ਸ਼ਬਦ ਸੁਰਤ ਦਾ ਅਭਿਆਸ ਕੀਤਾ ਹੈ।
ਹੇ ਮਨ ਰੂੜੇ ਰੰਗਲੇ,
ਹੇ ਮੇਰੇ ਪਿਆਰੇ ਮਨਾ, ਤੂੰ ਵਿਸ਼ਿਆਂ ਦੇ ਵਿੱਚ ਆਪਣੇ ਆਪ ਨੂੰ ਰੰਗ ਲਿਆ, ਇਸ ਕਰਕੇ ਤੂੰ ਤਾਂ ਫਿਰ ਅਪਵਿੱਤਰ ਹੀ ਹੋ ਗਿਆ, ਵਿਸ਼ੇ ਅਪਵਿੱਤਰ ਸੀ ਤੂੰ ਵੀ ਪਵਿੱਤਰ ਹੋ ਰਿਹਾ ਹੈ, ਤੇ ਜਾਂ ਵੀ ਇਹ ਮਨ ਰੂੜੇ ਰੰਗ ਲਏ, ਹੇ ਆਪਣੇ ਆਪ ਨੂੰ, ਰੂੜੇ ਨਾਮ ਹੁੰਦਾ ਸੁੰਦਰ ਦਾ, ਆਪਣੇ ਆਪ ਨੂੰ ਸੁੰਦਰ ਮੰਨਣ ਵਾਲੇ ਮਨਾ, ਤੂੰ ਵਿਸ਼ਿਆਂ ਦੀ ਅਪਵਿੱਤਰਤਾਈ ਦੇ ਵਿੱਚ ਆਪਣੇ ਮਨ ਨੂੰ ਰੰਗ ਲੇ ਤੈਂ ਰੰਗਿਆ ਹੋਇਆ ਹੈ, ਉਹਨਾਂ ਦਾ ਰੰਗ ਲੇ ਕਰਕੇ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਰੂਪੀ ਰੰਗ ਨੂੰ ਲੇ ਕਰਕੇ ਰੰਗ ਰੰਗ ਲਿਆ ਆਪਣੇ ਆਪ ਨੂੰ, ਫਿਰ ਇਸ ਦਾ ਨਤੀਜਾ ਕੀ ਹੋਏਗਾ? ਜਦੋਂ ਤੇ ਇਹ ਮਨ ਰੰਗ ਲਿਆ ਨਾ ਆਪਣਾ, ਅਪਵਿੱਤਰ ਹੈ, ਕਾਮ ਕਰੋ ਲੋਭ ਹੰਕਾਰ ਉਹਨਾਂ ਦੇ ਰੰਗ ਵਿੱਚ ਰੰਗਲੀ ਆਨੰਦੀ ਹੋ ਰਿਹਾ ਬਣਿਆ ਹੋਇਆ ਹੈ।
ਤੂੰ ਸੱਚਾ ਰੰਗ ਚੜਾਏ,
ਤੂੰ ਆਪਣੇ ਆਪ ਨੂੰ ਸੱਚਾ ਰੰਗ ਕਿਉਂ ਨਹੀਂ ਚੜਾਉਂਦਾ? ਸੱਚਾ ਰੰਗ ਕਿਹਦਾ ਹੈ, ਕਿਹੜਾ ਹੈ? ਸੱਚਾ ਰੰਗ ਹੈ ਪਰਮੇਸ਼ਵਰ ਦਾ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ। ਇਸ ਕਰਕੇ ਇਹਦੇ ਵਿੱਚ ਰੰਗ ਇਹ ਸੱਚਾ ਰੰਗ ਹੈ, ਉਹ ਜਿਹੜਾ ਤੇਰੇ ਮਨ ਨੂੰ ਚੜਿਆ ਵਿਸ਼ੇ ਕਹਿੰਦਾ ਝੂਠਾ ਰੰਗ ਆ, ਉਹ ਇਹ ਚੜਾਉਣਾ ਕਰ, ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਗੁਰੂ ਰੂਪ ਲਲਾਰੀ ਦੀ ਮਿਹਨਤ ਕਰ, ਉਹ ਸਤਸੰਗਤ ਰੂਪੀ ਮੱਟੀ ਦੇ ਵਿੱਚ ਨਾਮ ਦਾ ਜਲ ਪਾਉਣਗੇ, ਭਗਤੀ ਦਾ ਰੰਗ ਪਾਉਣਗੇ, ਕਾਮ ਕਰੋ ਦੀਆਂ ਲੱਕੜਾਂ ਫੂਕ ਕਰਕੇ, ਫਿਰ ਤੈਨੂੰ ਤੇਰੇ ਅੰਤਸ਼ਕਰਨ ਰੂਪੀ ਰਾਗ ਦਵੈਸ਼ ਦੀ ਮੈਲ ਜਿਹੜੀ ਲੱਗੀ ਹੋਈ ਹੈ ਇਹਨੂੰ ਪਹਿਲਾਂ ਉਬਾਲ ਕੇ ਜਿਵੇਂ ਕੱਪੜੇ ਨੂੰ ਧੋ ਕੇ ਸ਼ੁੱਧ ਕਰ ਲਈਦਾ, ਰੰਗ ਫੇਰ ਚੜਦਾ, ਫਿਰ ਤੈਨੂੰ ਭਗਤੀ ਦਾ ਰੰਗ ਚਾੜ ਦੇਣਗੇ।
ਰੂੜੀ ਬਾਣੀ ਜੇ ਰਪੈ,
ਹਾਂ ਜੇਕਰ ਰੂੜੀ ਸੁੰਦਰ ਨਾਮ ਰੂਪ ਸਤਿਗੁਰਾਂ ਦੀ ਬਾਣੀ ਤੁਰਕੀ ਬਾਣੀ ਇਹਦੇ ਚ ਰੰਗਿਆ ਜਾਵੇ ਤਾਂ ਫਿਰ ਇਸ ਤਰ੍ਹਾਂ ਐਸਾ ਇਹ ਰੰਗ ਹੈ, ਰੂੜੀ ਬਾਣੀ ਜੇ ਰਪੈ, ਇਹ ਰੰਗ ਫਿਰ ਐਸਾ ਹੈ, ਨਾ ਇਹੋ
ਰੰਗ ਲਹਿ ਨਾ ਜਾਏ,
ਇਹ ਤਾਂ ਮਜੀਠੀ ਰੰਗ ਹੈ, ਕਾਇਆ ਰੰਗਣ ਜੇਥੇ ਪਿਆਰੇ ਪਾਈਆ ਨੌ ਮਜੀਠ, ਰੰਗਣ ਵਾਲਾ ਜੇ ਰੰਗਾ ਸਾਹਿਬ ਐਸਾ ਰੰਗ ਨਾ ਡੀਟ, ਇਹ ਰੰਗ ਨਾ ਤਾਂ ਇਹ ਰੰਗ ਐਸਾ ਨਾ ਤਾਂ ਕਦੇ ਲਹਿੰਦਾ ਨਾ ਹੀ ਕਦੇ ਕਿਤੇ ਜਾਏ ਜਾਂਦਾ, ਇਹ ਮੈਕੀ ਰੰਗ ਨਹੀਂ ਹੈ, ਮੈਕੀ ਰੰਗ ਲਹਿ ਜਾਂਦੇ ਨੇ, ਇਹ ਮੈਕੀ ਰੰਗਾਂ ਦੀ ਤਰ੍ਹਾਂ ਨਾ ਲਹੇਗਾ ਤੇ ਨਾ ਕਿਤੇ ਜਾਏਗਾ, ਇਹ ਨਾਮ ਦਾ ਰੰਗ ਚਾੜ ਲੈ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਆ ਜੀ।
ਹਮ ਨੀਚ ਮੈਲੇ ਅਤ ਅਭਿਮਾਨੀ,
ਇਹ ਮਹਾਰਾਜ ਹਮ ਤਮਾਮ ਸਾਰੇ ਜੀਵ ਹੰਗਤਾ ਮਮਤਾ ਦੇ ਸਹਿਤ ਨੀਚ ਕਰਮ ਹੋਣੇ ਕਰਕੇ ਅੰਤਸ਼ ਕਰਨ ਇਹਨਾਂ ਦੇ ਸਾਰੇ ਮੈਲੇ ਗੰਦੇ ਹੋ ਰਹੇ, ਔਗਣਾਂ ਦੇ ਸਹਿਤ ਹੋਣ ਕਰਕੇ ਅਤਿ ਅਤਿਅੰਤ ਹੀ ਅਭਿਮਾਨੀ ਹੰਕਾਰੀ ਹੋ ਰਹੇ ਨੇ। ਇਸ ਕਰਕੇ ਇਹ ਹੰਕਾਰ ਦੇ ਨਾਲ ਫਿਰ ਦੂਸਰਾ ਇਹਦੇ ਉਹਨਾਂ ਦੇ ਵਿੱਚ ਦੂਜਾ
ਭਾਈ ਵਿਕਾਰ,
ਦੂਜਾ ਦਵੈਤ ਭਾਏ ਭਾਅ ਵਿੱਚ ਕਾਮ ਕਰੋ ਲੋਭ ਹੰਕਾਰ ਵਿਕਾਰਾਂ ਵਿੱਚ ਲੱਗੇ ਹੋਏ ਨੇ। ਇਸ ਕਰਕੇ ਹਮ ਨੀਚ ਮੈਲੇ ਅਤ ਅਭਿਮਾਨੀ ਦੂਜੇ ਪਾਏ ਵਿਕਾਰ, ਹਮ ਅਸੀਂ ਨੀਚ ਕਰਮਾਂ ਕਰਕੇ ਉਗਣਾ ਵਾਲੇ ਸੀ, ਬਾਣੀ ਕਰਕੇ ਮੈਲੇ ਗੰਦੇ ਭਾਵ ਭੈੜੇ ਵਚਨਾਂ ਨੂੰ ਬੋਲਣ ਵਾਲੇ ਸੀ, ਮਨ ਕਰਕੇ ਅਸੀਂ ਅਤ ਅਤਿਅੰਤ ਅਭਿਮਾਨੀ ਹੰਕਾਰੀ ਸੀ, ਤੇ ਦੂਜੇ ਪਾਏ ਵਿਕਾਰ ਦਵੈਤ ਭਾਵ ਕਰਕੇ ਵਿਕਾਰਾਂ ਵਿੱਚ ਲੱਗੇ ਹੋਏ ਸੀ।
ਗੁਰ ਪਾਰਸ ਮਿਲਿਆ ਕੰਚਨ ਹੋਏ,
ਪਰ ਜਦੋਂ ਗੁਰੂ ਸਾਹਿਬ ਜੀ ਪਾਰਸ ਦੀ ਨਿਆਈ ਸਾਨੂੰ ਮਿਲ ਗਏ, ਮਿਲਾਪ ਹੋ ਗਿਆ ਉਹਨਾਂ ਦਾ, ਤਾਂ ਫਿਰ ਸਾਡਾ ਜਿਹੜਾ ਮਨ ਹੈ ਉਹ ਲੋਹੇ ਦੀ ਨਿਆਈ ਸੀ, ਕੰਚਨ ਸੋਨੇ ਦੀ ਨਿਆਈ ਸ਼ੁੱਧ ਸਰੂਪ ਹੋ ਗਏ, ਸੋਨਾ ਜਿਹੜਾ ਸਾਰੀਆਂ ਧਾਤਾਂ ਤੋਂ ਸ਼ੁੱਧ ਮੰਨਿਆ ਜਾਂਦਾ ਹੈ। ਇਸ ਕਰਕੇ
ਨਿਰਮਲ ਜੋਤ ਅਪਾਰ,
ਇਸ ਕਰਕੇ ਅਪਾਰ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ, परमेश्वर दी निर्मल उज्जल जोत दी प्राप्ति हो गई है।
बिन गुर कोई ना रंगी,
सचे गुर सतगुरां तो बिन बगैर कोई भी जानी कोई भी ते कोई तो पावे कोई भी अपने मन नू प्रेम रंग दे विच रंग नहीं सकदा, ना रंगी है नहीं रंग सकेगा।
गुरु मिले रंग चढ़ाओ,
गुरु मिलेगा तो भक्ति रूपी रंग तुरिया पद रूपी रंग ए आनंद चढ़ाओ चढ़ेगा।
गुर कै भै भाई जो रते,
जिहड़े शरीर करके गुरु सतगुरां दे भै नाम है डरदा डर अते मन करके भाए प्रेम दे विच रंगे होए ने। भै ते भावनी दो ही चीजा चाहिए, डर भी चाहिए ते प्रेम भी चाहिए परमेश्वर दे नाल, तां फिर जीवन दे विच तरक्की हुंदी है, परमात्मा दी प्राप्ति हुंदी है।
सिफती सच समाओ,
ते बाणी करके सिफती उस्तत करदे है ओ सच स्वरूप दे विच समाओ समाओ अभेद हो जांदे हन जी समा जांदे ने।
भै बिन लाग ना लगे,
गुरां दे भै डर तों बगैर परमेश्वर दे प्रेम दी लाग लगन, लाग ना हुंदी है लगन दी, फलाने देखे लाग लग गई उहनूं लगन ओ नहीं लगती, भय तो बिना नहीं यह लाग लगती है। गुरां दा भय डर होगा ते परमेश्वर दे प्रेम दी लाग लगन जिहड़ी है तां लगेगी, नहीं तां लाग नहीं लगेगी।
ना मन निर्मल होए,
ना हिरदा शुद्ध होएगा, निर्मल नाम मैल तो रहता है, मैल तो रहत नहीं होएगा।
बिन भय कर्म कमावणे,
जिहड़ा गुरां दे डर तों बगैर कर्मां नूं कमाउंदे हैं,
झूठे ठाओ ना कोए,
उहनां झूठे पुरखां नूं लोक परलोक दे कोई भी ठिकाणा नहीं मिलेगा रहण वास्ते।
जिस नूं आपे रंगे सो रप सी,
सतसंगत दे नाल मिला करके अगसारी बोल दो जी,
सतसंगत मिलाए,
सतसंगत दे नाल मिला करके जिस नूं परमेश्वर आपे आप रंगे रंगदा है सो ओ प्रेम रंग विच रप सी रंगिया जांदा है, ते ओ फिर पिछे रंगे गए सी ते हुण रंगे रंग चढ़ रहा उन्हां नूं अगे नूं होरना ताईं रप सी रंगणगे। इस प्रकार भी इहदा अर्थ जानना,
पूरे गुर ते सतसंगत उपजै,
पूरे गुर तों सतसंगत उपजै, जै सतगुर तै सतसंगत बनाई, पूरे गुर सतगुरां तों ही वाहिगुरु दे गुण गाउण रूप सतसंगत पैदा हुंदी है, ते सच्चे विच सहजे सुते सिद्ध ही जिहड़ा मन है। दुबारे बोलो जी सारे, पूरे गुर ते
सतसंगत उपजै सहजे सच सुभाए,
पूरे गुरु सतगुरु तों ही वाहिगुरु दे गुण गाउण रूप सतसंगत उपजै पैदा हुंदी है, अते सच्चे विच सहजे सुते सिद्ध ही मन सो पाए, पाए ना प्रेम दा ओ प्रेम दे सो सहत हो जांदा है, ते सहजे सच सुभाए सहजे सत स्वरूप विच मन प्रकाश सहत हो जांदा है जां सोभा दे सहत हो जांदा है। ते इस करके पूरे गुर ते सतसंगत उपजै, पूरियां गुरां तों सतसंगत करन तों सुते सिद्ध ही सहजे सच सुभाए सत स्वरूप दे विच सख्याता हो जाती है।
बिन संगती सब ऐसे रह,
सतगुरां दी संगत कीती तो बगैर सारे जीव ऐसे एहो जे रह है रहंदे हन,
जैसे पस ढोर,
जैसे जिस प्रकार पस पशुआं विचों ढोर ओ जोड़न वाले जोतन जोतन दे लैक जिहड़े डंगर हुंदे न, ते ओ पुरख ते इहो समझ लो भी मुरदार पशुआं दी न्याई न, रविदास ढमंता ढोर नीत, ते इस करके ओ मरदार ढोण वाले जिवें इकदा हुंदे ना कोतल घोड़े जिहड़े तवेलियां च खड़ी सोभा पा रहे मालसां करा रहे न, ते इक उहनां दा चारा ढोण वाले न जिवें खोते ते खच्चरां हो गईआं। इसे प्रकार मनमुख जीव तां ते इह समझ लो इह जिहड़ा मनमुख जीव जिहड़े इहदे कोतल पशु कौण, इह कोतलां दी न्याई कौण, घोड़ियां दी न्याई पुत्र धियां इस्त्री, इन्हां दी टहल करन वाला जिहड़ा खरखरा करन वाला मालसां करदा है ओह, जां फिर उन्हां दा चारा ढोण वाले पदार्थ ढोण वाले ओह खच्चरां ते गधियां दी न्याई खोतियां दी न्याई ओह हो रहे भार ढो रहे न हर वेले पदार्थां दा।
जिन कीते तिसै ना जाणनी,
जिन जिस वाहिगुरु ने पैदा कीते न ਉਹਨੂੰ ਉੱਕਾ ਹੀ ਨੀ ਜਾਣਦਾ, ਨਾਮ ਹੀ ਨੀ ਜਪਦਾ ਹੈ ਉਸਦਾ।
ਬਿਨ ਨਾਵੈ ਸਭ ਚੋਰ,
ਨਾਮ ਤੋਂ ਨਾਮ ਜਪੇ ਤੋਂ ਬਗੈਰ ਸਾਰੇ ਜੀਵ ਕਹਿੰਦੇ ਚੋਰ ਨੇ। ਹੁਣ ਚੋਰ ਕਹਿੰਦੇ ਗੁੱਸਾ ਕਰਦੇ ਨਾ ਅਗਲਾ, ਤੇ ਨਾਮ ਦੁਰਾਏ ਚਲੇ ਸੇ ਚੋਰ, ਜਿਹੜੇ ਨਾਮ ਨੂੰ ਭੁਲਾ ਦੇਣ ਕਹਿੰਦੇ ਉਹ ਚੋਰ ਨ। ਤੇ ਤਸਕਰ ਜੋ ਨਾਮ ਨਾ ਲੇ ਵਹਿ ਬਸ ਐ ਕੋਟ ਪਚਾਸਾ, ਐ ਕਿਹਾ ਮਹਾਰਾਜ ਨੇ, ਉਹ ਚੋਰ ਹਨ। ਇੱਕ ਮਨ ਦੇ ਚੋਰ ਹੁੰਦੇ ਜਿਹੜੇ ਔਗਣ ਛਪਾ ਕੇ ਰੱਖਣ, ਇੱਕ ਤਨ ਦੇ ਚੋਰ ਹੋਣ ਜਿਹੜੇ ਲੋਕੇ ਵਿਵਚਾਰ ਕਰਨ, ਇੱਕ ਸਾਧ ਸਿੰਘ ਜੀ ਵਿਦਿਆ ਦੇ ਚੋਰ ਹੁੰਦੇ ਨੇ, ਵਿਦਿਆ ਚਰਾ ਲੈਣੀ ਲੋਕੇ, ਤੇ ਇੱਕ ਧਨ ਦੇ ਚੋਰ ਹੁੰਦੇ ਹੈ। ਇਸੇ ਤਰ੍ਹਾਂ ਇੱਕ ਕਾਵਤਾ ਦੇ ਚੋਰ ਹੁੰਦੇ, ਨੌ ਆਪਣਾ ਦੇ ਦੇਣਾ ਕਵਿਤਾ ਕਿਸੇ ਹੋਰ ਦੀ ਹੋਣੀ। ਤੇ ਇਸ ਪ੍ਰਕਾਰ ਦੇ ਕਈ ਤਰ੍ਹਾਂ ਦੇ ਚੋਰ ਮੰਨੇ ਜਾਂਦੇ ਹਨ, ਪਰ ਉਹ ਨਾਮ ਤੋਂ ਬਿਨਾਂ ਸਾਰੇ ਚੋਰ ਹੀ ਹਨ।
ਇੱਕ ਗੁਣ ਵਿਹਾਜ ਹੈ ਔਗਣ ਵਿਕਣ ਹੈ,
ਇੱਕ ਮਹਾਤਮਾ ਜਨ ਗੁਰਾਂ ਦੇ ਪਾਸੋਂ ਤਨ ਮਨ ਧਨ ਦੇ ਕੇ ਸੁਭ ਗੁਣਾਂ ਨੂੰ ਵਿਆਜ ਹੈ ਨਾ ਉਹ ਖਰੀਦਣ ਦਾ ਖਰੀਦਦੇ ਹੈ, ਤੇ ਔਗਣ ਜਿਹੜੇ ਗੁਣਾਂ ਹਨ ਇਹਨਾਂ ਨੂੰ ਤਿਆਗਣ ਰੂਪ ਵਿਕਣ ਹੈ, ਇਹਨਾਂ ਦੀ ਵਿਕਰੀ ਕਰਨ ਦੇ। ਤੇ ਜਿਹੜਾ ਪਸ਼ੂ ਚੰਗਾ ਨਾ ਹੋਵੇ ਕਹਿੰਦੇ ਵੇਚ ਜਾਓ, ਔਗਣ ਚੰਗੇ ਨਹੀਂ ਨਾ ਇਸ ਕਰਕੇ ਇਹਨੂੰ ਵੇਚ ਦਿੰਦੇ ਹੈ, ਬਈ ਹੋਰ ਕੋਈ ਸਾਂਭਲ ਪਾਈ ਸਾਨੂੰ ਤਾਂ ਹੁਣ ਚਾਹੀਦੇ ਨੇ ਇਹ। ਇਸ ਕਰਕੇ ਗੁਰ ਕੈ
ਸਹਿਜ ਸੁਭਾਅ,
ਗੁਰੂ ਸਤਿਗੁਰਾਂ ਦੇ ਉਪਦੇਸ਼ ਦੁਆਰਾ ਸਹਿਜ ਸੁਭਾਅ ਸ਼ਾਂਤੀ ਸੁਭਾਅ ਨੂੰ ਧਾਰਨ ਕਰਦੇ ਹਨ।
ਗੁਰ ਸੇਵਾ ਤੇ ਨਾਉ ਪਾਇਆ,
ਸਤਿਗੁਰਾਂ ਦੀ ਸੇਵਾ ਟਹਿਲ ਕਰਨ ਤੋਂ ਪਰਮੇਸ਼ੁਰ ਦੇ ਨਾਮ ਨੂੰ ਪਾਇਆ ਪ੍ਰਾਪਤ ਕੀਤਾ ਜਾਂਦਾ ਹੈ।
ਉਠਾ ਅੰਦਰ ਆਏ,
ਇਹ ਗੁਰਸੇਵਾ ਕਰਕੇ ਅੰਦਰ ਹਿਰਦੇ ਪਰਮੇਸ਼ਰ ਦਾ ਨਾਮ ਆ ਕਰਕੇ ਬੁੱਠਾ ਵਸ ਜਾਂਦਾ ਹੈ।
ਸਭਨਾ ਕਾ ਦਾਤਾ ਏਕ ਹੈ,
ਸਾਰਿਆਂ ਦਾ ਦਾਤਾ ਇੱਕ ਪਰਮੇਸ਼ਰ ਹੀ ਹੈ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਇੱਕੋ ਹੀ ਦਾਤਾ ਹੈ।
ਸਿਰ ਧੰਦਾ ਲਾਏ,
ਜਿਹੋ ਜੇ ਕਿਸੇ ਦੀ ਵਾਸ਼ਨਾ ਹੈ ਉਹਦੇ ਅਨੁਸਾਰ ਜੀਵ ਸਿਰ ਵਸਿਰ ਧੰਦੇ ਵੱਖਰੇ ਵੱਖਰੇ ਧੰਦਿਆਂ ਦੇ ਕੰਮਾਂ ਚ ਲਾਏ ਹੋਏ ਨੇ, ਉਸ ਵਾਹਿਗੁਰੂ ਪਰਮੇਸ਼ੁਰ ਨੇ।
ਨਾਨਕ ਨਾਮੇ ਲਾਏ ਸਵਾਰਿਆ ਨਾ,
ਸਤਿਗੁਰੂ ਜੀ ਕਥਨ ਕਰਦੇ ਨੇ ਜਿਨ੍ਹਾਂ ਨੂੰ ਨਾਮੇ ਨਾਮ ਦੇ ਨਾਲ ਲਾਏ ਲਾਇਆ, ਉਹਨਾਂ ਦੇ ਜੀਵਨ ਨੂੰ ਸਵਾਰਿਆ ਨੇ, ਸਵਾਰ ਦਿੱਤਾ ਵਾਹਿਗੁਰੂ ਨੇ।
ਸ਼ਬਦ ਲਏ ਮਿਲਾਏ,
ਉਹ ਸ਼ਬਦ ਉਪਦੇਸ਼ ਦੁਆਰਾ ਵਾਹਿਗੁਰੂ ਨੇ ਆਪਣੇ ਵਿੱਚ ਮਿਲਾਏ ਮਿਲਾ ਲਏ, ਉਹ ਅਭੇਦ ਕਰ ਲਏ ਹਨ।
ਆਸਾ ਮਹੱਲਾ ਤੀਜਾ,
ਆਸਾ ਰਾਗ ਦੇ ਅੰਦਰ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਅੱਗੇ ਉਪਦੇਸ਼ ਦਿੰਦੇ ਹਨ।
ਸਭ ਨਾਵੈ ਨੂੰ ਲੋਚਦੀ,
ਇਹ ਸਾਰੀ ਸ੍ਰਿਸ਼ਟੀ ਨਾਵੈ ਨਾਮ ਨੂੰ ਲੋਚਦੀ ਚਾਹੁੰਦੀ ਹੈ ਕਿ ਨਾਮ ਜਪੀਏ।
ਜਿਸ ਕਿਰਪਾ ਕਰੇ ਸੋ ਪਾਏ,
ਪਰ ਜਿਹਦੇ ਉੱਤੇ ਵਾਹਿਗੁਰੂ ਮਿਹਰ ਕਰਦਾ ਹੈ ਉਹੀ ਨਾਮ ਨੂੰ ਗੁਰਾਂ ਦੁਆਰਾ ਪਾਉਂਦਾ ਹੈ।
ਬਿਨ ਨਾਵੈ ਸਭ ਦੁੱਖ ਹੈ,
ਭਾਈ ਨਾਮ ਜਪੇ ਤੋਂ ਬਗੈਰ ਸਾਰੀ ਦੁਨੀਆ ਨਾਨਕ ਦੁਖੀ ਆ ਸਭ ਸੰਸਾਰ, ਨਾਮ ਹੀ ਹੈ ਜਿਹੜਾ ਸੁਖੀ ਕਰਦਾ, ਦੁੱਖ ਕਸ਼ਟ ਹੀ ਪਾਉਂਦੇ ਹਨ।
ਸੁਖ ਤਿਸ ਜਿਸ ਮਨ ਵਸਾਏ,
ਸੁਖ ਉਹਨੂੰ ਮਿਲਦਾ ਜਿਸ ਨੂੰ ਨਾਮ ਚੇਤੇ ਆ ਜਾਵੇ, ਜਿਹਦੇ ਮਨ ਦੇ ਵਿੱਚ ਵਸ ਜਾਵੇ, ਹਿਰਦੇ ਦੇ ਵਿੱਚ ਸਤਿਗੁਰਾਂ ਦਾ ਦਿੱਤਾ ਨਾਮ ਜਿਨ੍ਹਾਂ ਨੇ ਵਸਾਏ ਵਸਾ ਦਿੱਤਾ ਸਤਿਗੁਰਾਂ ਨੇ ਕਿਰਪਾ ਕਰਕੇ, ਉਹ ਸੁਖੀ ਹਨ।
ਤੂੰ ਬੇਅੰਤ ਦਇਆਲ ਹੈ,
ਹੇ ਪਰਮੇਸ਼ਰ ਤੁਸੀਂ ਬੇਅੰਤ ਅੰਤ ਤੋਂ ਰਹਿਤ ਹੋ, ਦਇਆਲ ਦਇਆ ਦੇ ਘਰ ਹੋ ਜੀ।
ਤੇਰੀ ਸਰਨਾਈ,
ਅਸੀਂ ਤੁਹਾਡੀ ਸਰਨਾਈ ਕਹੀਏ ਓਟ ਵਿੱਚ ਆ ਗਏ ਮਹਾਰਾਜ, ਤੁਹਾਡੀ ਸ਼ਰਨ ਤੱਕ ਲਈ ਹੈ। ਪ੍ਰਭ ਕੀ ਸ਼ਰਨ ਸਭ ਪਹਿਲਾ ਤੇ ਦੁੱਖ ਬਿਨ ਸੇ ਸੁਖ ਪਾਇਆ, ਤੇ ਇਸ ਕਰਕੇ ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਮਾਰੀ ਤਾਂ ਤੁਹਾਡੀ ਸ਼ਰਨ ਆਏ ਹਾਂ।
ਗੁਰ ਪੂਰੇ ਤੇ ਪਾਈ ਹੈ,
ਤੁਹਾਡੇ ਨਾਮ ਦੀ ਵਡਿਆਈ ਮਹਿਮਾ ਜਿਹੜੇ ਗੁਰ ਪੂਰੇ ਤੇ ਪਾਈ ਹੈ, ਇਹ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀਆਂ ਦਾਤਾਂ ਸਾਰੀਆਂ।
ਨਾਮੇ ਵਡਿਆਈ,
ਤੁਹਾਡੇ ਨਾਮ ਜਪਣ ਦੀ ਵਡਿਆਈ ਮਹਿਮਾ ਇਹ ਵੀ ਪੂਰੇ ਗੁਰਾਂ ਤੋਂ ਹੀ ਪ੍ਰਾਪਤ ਹੁੰਦੀ ਹੈ। ਜਸ ਕਰਨਾ ਕਥਾ ਕੀਰਤਨ ਇਹ ਵੀ ਪੂਰੇ ਗੁਰੂ ਤੋਂ ਹੀ ਪ੍ਰਾਪਤ ਹੁੰਦੀ ਹੈ।
ਰਹਾਉ
ਸਾਈ ਦੇ ਕੇ ਫਰਮਾਉਂਦੇ ਆ ਜੀ,
ਅੰਤਰ ਬਾਹਰ ਏਕ ਹੈ,
ਸਾਰਿਆਂ ਦੇ ਹਿਰਦਿਆਂ ਦੇ ਵਿੱਚ ਅਤੇ ਬਾਹਰ ਇੱਕ ਵਾਹਿਗੁਰੂ ਹੀ ਹੈ, ਅਦਵੈਤ ਸਰੂਪ, ਉਹ ਪਰਮੇਸ਼ਰ ਤੋਂ ਬਿਨਾਂ ਹੋਰ ਕੋਈ ਨਹੀਂ ਹੈ।
ਬਹੁ ਬਿਧ ਸ੍ਰਿਸ਼ਟ ਉਪਾਈ,
ਆਪ ਹੀ ਅੰਡਜ ਜੇਰੇ ਸੇਤ ਉਤਪਜ, ਚਾਰ ਖਾਣੀਆਂ ਵਾਲੀ ਉੱਤਮ ਮੱਧਮ ਕਨਿਸ਼ਟ ਭਾਵ, ਇਹ ਸੁਭਾਵਾਂ ਵਾਲੇ ਬਹੁਤ ਬਿਧ ਯੁਗਤੀਆਂ, ਬਹੁਤ ਪ੍ਰਕਾਰ ਢੰਗਾਂ ਦੀ ਸ੍ਰਿਸ਼ਟ ਸ੍ਰਿਸ਼ਟੀ ਉਪਾਈ ਪੈਦਾ ਕੀਤੀ ਹੋਈ ਹੈ।
ਹੁਕਮੇ ਕਾਰ ਕਰਾਏ ਦਾ,
ਪਰਮੇਸ਼ਰ ਆਪਣੇ ਹੁਕਮ ਦੁਆਰਾ ਹੀ ਜਿਹੋ ਜੀ ਕਿਸੇ ਦੀ ਵਾਸ਼ਨਾ ਹੈ ਉਹਦੇ ਅਨੁਸਾਰ ਸਾਰਿਆਂ ਤੋਂ ਕਾਰ ਕੰਮ ਉਹ ਕਿਰਾਏ ਦਾ ਕਰਾਉਂਦਾ ਹੈ।
ਦੂਜਾ ਕਿਸ ਕਹੀਏ ਭਾਈ,
ਹੇ ਭਾਈ ਭਰਾਵੋ ਦੂਜਾ ਦੂਸਰਾ ਹੋਰ ਕਿਸ ਦੇ ਅੱਗੇ ਜਾ ਕੇ ਕਹੀਏ ਕਹਿਣਾ ਕਰੀਏ, ਜਾਂ ਵੀ ਹੇ ਸੰਤਾਂ ਦੇ ਭਾਈ ਭਾਉਣੇ ਵਾਲੇ ਇਹ ਸੰਤਾਂ ਦੇ ਪਾਉਣ ਵਾਲਾ ਕੌਣ ਹੈ? ਜਿਹਨੂੰ ਸੰਤ ਪਾਉਂਦੇ ਨੇ ਉਹ ਪਰਮੇਸ਼ੁਰ। ਹੇ ਸੰਤਾਂ ਦੇ ਪਾਉਣ ਵਾਲੇ ਪਰਮੇਸ਼ੁਰ, ਤੁਹਾਤੋਂ ਬਿਨਾਂ ਕੌਣ ਹੈ? ਇਸ ਗੱਲ ਨੂੰ ਹੋਰ ਕਿਸ ਅੱਗੇ ਕਹੀਏ? ਪਰਮੇਸ਼ੁਰ ਦੇ ਅਧਿਕਾਰੀ ਦੁਰਲੱਭ ਨੇ, ਕਿਹਦੇ ਅੱਗੇ ਜਾ ਕੇ ਕਹੀਏ? ਕਹਿੰਦੇ ਮਿਲਦੇ ਨੇ ਅਧਿਕਾਰੀ। ਇਹ ਗੱਲਾਂ ਕਿਸ ਦੇ ਅੱਗੇ ਕਹੀਏ? ਅਧਿਕਾਰੀ ਹੋਵੇ ਉਹਦੇ ਅੱਗੇ ਕਹੀਆਂ ਜਾਂਦੀਆਂ ਨੇ।
ਬੁੱਝਣਾ ਅਬੁੱਝਣਾ ਤੁਧਕੀਆ,
ਤੇ ਹੋਰ ਦੱਸਦੇ ਨੇ। ਬੁੱਝਣਾ ਗਿਆਨਵਾਨ ਹੋਣਾ, ਅਬੁੱਝਣਾ ਅਗਿਆਨ ਦੇ ਸਹਿਤ ਹੋਣਾ। ਇਹ ਵੀ ਤੁਧ ਤੁਹਾਡੇ ਹੀ ਪੈਦਾ ਕੀਤੇ ਹੋਏ ਆ ਮਹਾਰਾਜ। ਬੁੱਝਣਾ ਸਮਝ ਵਾਲੇ ਗੁਰਮੁਖ ਵੀ ਤਾਂ ਹੀ ਪੈਦਾ ਕੀਤੇ ਨੇ, ਅਤੇ ਉਬੁੱਝਣਾ ਬੇਸਮਝੀ ਵਾਲੇ ਮੂਰਖ ਪੁਰਸ਼ ਅਗਿਆਨੀ ਉਹ ਮਨਮੁਖ ਉਹ ਵੀ ਤੁਧ ਤੁਸੀਂ ਪੈਦਾ ਕੀਤੇ ਨੇ ਤੁਸੀਂ ਮਹਾਰਾਜ।
ਇਹ ਤੇਰੀ ਸਿਰਕਾਰ,
ਇਹ ਸਾਰਿਆਂ ਦੇ ਸਿਰ ਦੇ ਉੱਤੇ ਕਾਰ ਹੁਕਮ, ਤੇਰੀ ਹੁਕਮ ਰੂਪੀ ਕਾਰ ਹੈ। ਸਾਰੀ ਸ੍ਰਿਸ਼ਟੀ ਤੇਰੀ ਸਿਰ ਕਰ ਰਹੀ ਹੈ ਮਹਾਰਾਜ।
ਇੱਕ ਨਾ ਬਖਸੇ ਵੇਲ ਲੈ ਹੈ,
ਇਹ ਭਾਈ ਧਿਆਨ ਰੱਖਣਾ ਸੱਸੇ ਦੀ ਸਿਆਰੀ ਹੈ ਤੇ ਹਾਏ ਦੀ ਸਿਆਰੀ ਹੈ, ਥੋੜਾ ਜਿਹਾ ਕਠਿਨਤਾਈ ਆਉਂਦੀ ਹੈ ਇਸ ਤਰ੍ਹਾਂ ਅੱਖਰ ਬੋਲਣ ਦੇ ਵਿੱਚ। ਤੇ ਇੱਕ ਨਾ ਬਖਸੇ ਹੇ ਪਰਮੇਸ਼ੁਰ ਵਾਹਿਗੁਰੂ, ਇੱਕ ਨਾ ਤੇ ਔਗਣਾਂ ਨੂੰ ਮੁਆਫ ਕਰ ਦਿੱਤਾ ਹੈ। ਬਖਸ਼ਣਾ ਹੁੰਦਾ ਮਾਫ ਕਰਨਾ, ਤੇ ਇਸ ਕਰਕੇ ਆਪਣੇ ਸਰੂਪ ਦੇ ਨਾਲ ਮੇਲ ਲੈਣਾ ਬਖਸ਼ ਕੇ। ਤੇ ਇੱਕ ਐਸੇ ਹਨ,
ਇੱਕ ਦਰਗਹ ਮਾਰ ਕੱਢੇ
ਕੂੜਿਆਰ, ਇੱਕ ਉਹ ਜਿਹੜੇ ਕੂੜਿਆਰ ਝੂਠੇ ਮਨਮੁੱਖ ਪੁਰਸ਼ ਨੇ, ਉਹਨਾਂ ਨੂੰ ਦਰਗਾਹ ਦਰਬਾਰ ਦੇ ਵਿੱਚੋਂ ਮਾਰ ਕੇ ਬਾਹਰ ਕੱਢਿਆ ਨਰਕਾਂ ਚ ਸੁੱਟਿਆ ਜਾਂਦਾ ਜਾਂ ਫਿਰ ਟੇਢੀਆਂ ਜੂਨਾਂ ਚ ਪਾਇਆ ਜਾਂਦਾ।
ਇੱਕ ਧੁਰ ਪਵਿੱਤ ਪਾਵਨ ਹੈ,
ਇੱਕ ਧੁਰ ਮੁੱਢ ਤੋਂ ਹੀ ਤੇਰੇ ਪਵਿੱਤ ਪਵਿੱਤਰ ਨਾਮ ਨੂੰ ਜਪ ਕਰਕੇ ਮਨ ਬਾਣੀ ਸਰੀਰ ਕਰਕੇ ਉਹ ਪਾਵਨ ਪਵਿੱਤਰ ਹੈ ਹਨ, ਪਵਿੱਤਰ ਹੋ ਗਏ ਹਨ ਜੀ।
ਤੁਧ ਨਾਮੇ ਲਾਏ,
ਜਿਹੜੇ ਤੋਂ ਤੁਸੀਂ ਨਾਮੇ ਨਾਮ ਦੇ ਵਿੱਚ ਲਾਏ ਲਾਉਣਾ ਕੀਤੇ ਹਨ।
ਗੁਰ ਸੇਵਾ ਤੇ ਸੁਖ ਉਪਜੈ,
ਇਹ ਪ੍ਰਭੂ ਪਰਮੇਸ਼ੁਰ ਵਾਹਿਗੁਰੂ ਗੁਰ ਸਤਿਗੁਰਾਂ ਦੀ ਸੇਵਾ ਟਹਿਲ ਤੇ ਆਤਮਿਕ ਆਨੰਦ ਰੂਪੀ ਸੁਖ ਉਪਜੈ ਪੈਦਾ ਹੁੰਦਾ ਹੈ। ਤੇ ਇਸ ਕਰਕੇ ਸੱਚਾ
ਸ਼ਬਦ ਬੁਝਾਏ,
ਸੱਚੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਹੀ ਤੂੰ ਆਪਣੇ ਸਰੂਪ ਬੁਝਾਏ ਸਮਝਾ ਦਿੰਦਾ ਹੈ।
ਇੱਕ ਕੁਚਲ ਕੁਚੀਲ ਬਿਖਲੀ ਪਤੇ,
ਇਹ ਦੋ ਪਾਠ ਨੇ, ਇਹ ਬਿਖਲੀ ਪਤੇ ਪਾਠ ਇਹੀ ਮੁੱਖ ਰੱਖਣਾ। ਬਿਖ ਲੀਪ ਤੇ ਅਰਥ ਦੇ ਵਿੱਚ ਦੂਏ ਗਿਆਨੀ ਸਿੰਘ ਕਰਨਗੇ, ਤੇ ਦੂਜਾ ਪਾਠ ਵੀ ਮੰਨਿਆ। ਇੱਕ ਕੁਚਲ ਕੁਚੀਲ ਬਿਖਲੀ ਪਤੇ, ਇੱਕ ਮਨਮੁਖ ਪੁਰਸ਼ ਸਰੀਰ ਕਰਕੇ, ਤੇ ਉਹ ਕੋ ਨਾਮ ਖੋਟਤਾਈ ਦਾ ਚਾਲ, ਉਹਨਾਂ ਦਾ ਚਾਲ ਚੱਲਣ ਖੋਟਾ ਹੋ ਗਿਆ, ਬਦਚੱਲਣ ਹੋ ਗਏ, ਇੰਦਰੀਆਂ ਕਰਕੇ ਕੁਚੀਲ ਅਪਵਿੱਤਰ ਹੁੰਦੇ ਨੇ। ਤੇ ਇਸ ਕਰਕੇ ਬਿਖਲੀ ਪਤੇ ਬੇਸਵਾ ਦੇ ਪਤੀ ਦੀ ਨਿਆਈ ਨੇ, ਬੇਸਵਾ ਦੇ ਜਿਹੜੇ ਪਤੀ ਦੀ ਨਿਆਈ ਉਹ ਨਿਖਿਧ ਹੈ ਜਿਹੜਾ, ਇਸ ਕਰਕੇ ਨਿਖਿਧ ਕਰਮ ਕਰਨ ਕਰਕੇ ਨਾ ਐਸਾ ਉਹਨਾਂ ਨੂੰ, ਜਾਂ ਫਿਰ ਇਉਂ ਕਿਹਾ ਜਾਂਦਾ ਹੈ ਬਿਖ ਲੀਪ ਤੇ, ਉਹ ਹਰ ਵਕਤ ਬਿਖ ਵਿਸ਼ਿਆਂ ਦੇ ਵਿੱਚ ਲੀਪ ਤੇ ਲੁਭਾਏਮਾਨ ਰਹਿੰਦੇ ਹਨ। ਜਿਨ੍ਹਾਂ ਦੇ ਮਨਾਂ ਨੂੰ ਆਪ ਪਰਮੇਸ਼ੁਰ ਨੇ ਨਾਵੋ ਨਾਮ ਵੱਲੋਂ ਖੁਆਏ ਭੁਲਾਇਆ ਹੋਇਆ ਹੈ।
ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ,
ਇਹ ਵਿਸਰਾਮ ਭਾਈ ਔਖਾ ਹੈ, ਇਹਨੂੰ ਧਿਆਨ ਨਾਲ ਪਕਾਉਣਾ ਹੈ। ਨਾ ਸੰਜਮੀ ਤੇ ਵਿਸਰਾਮ ਹੈ, ਹੈ ਦੇ ਉੱਤੇ ਥੋੜੀ ਜਿਹੀ ਜਮਕ ਹੈ। ਨਾ ਓਨ ਸਿੱਧ ਨਾ ਬੁੱਧ ਹੈ ਨਾ ਸੰਜਮੀ, ਇੱਥੇ ਰੁਕਣਾ ਹੈ। ਨਾ ਉਹ ਉਹਨਾਂ ਕੋਲ ਰਿਧੀਆਂ ਸਿੱਧੀਆਂ ਅਣਮਾਂ ਮਹਿਮਾਂ ਗਰਮਾਂ ਲਗਮਾਂ ਪ੍ਰਾਪਤ ਪਰਾਕਮਾਂ ਈਸਤਾ ਵਸੀਕਰਨ ਆਦਿ, ਇਹ ਮਹਿਮਾਂ ਆਦਿ ਹਨ। ਨਾ ਹੀ ਸ਼ਾਸਤਰ ਗਿਆਨ ਦੀ ਬੁੱਧ ਬੁੱਧੀ ਹੈ, ਨਾ ਸੰਜਮੀ ਇੰਦਰੀਆਂ ਦਾ ਦਮਨ ਕਰਨ ਰੂਪ ਸਾਧਨ ਕਰਨ ਵਾਲੇ ਨੇ, ਤੇ ਉਹ ਹੈ ਕੈਸੇ ਦੱਸਦੇ ਨੇ?
ਰਹਿ ਉਤ ਬਤਾਏ,
ਤੇ ਉਤ ਬਤਾਏ, ਉਤ ਕਹਿ ਕੇ ਬਤਾਏ, ਤੇ ਇਸ ਪ੍ਰਕਾਰ ਉਹ ਕੈਸੇ ਨੇ? ਉਤ ਬਤਾਏ ਅਵੈੜ ਤਾਈਆਂ ਵਿੱਚ ਤੁਰੇ ਫਿਰਦੇ ਹੈ ਸੰਪਰਦਾਇ। ਉਤ ਬਤਾਏ ਦਾ ਅਵੈੜ ਤਾਈਆਂ ਅਰਥ ਕੀਤਾ, ਇਹਦੇ ਚ ਤੁਰੇ ਫਿਰੇ ਫਿਰਦੇ ਹਨ, ਜਾਂ ਫਿਰ ਉਤ ਬਤਾਏ ਉਖੜੇ ਹੋਏ ਵਿਅਰਥ ਘੁੰਮਦੇ ਫਿਰਦੇ ਨੇ। ਉਤ ਬਤਾਏ ਜਿਹੜੇ ਅਵਿਹਿਤ ਕਰਮ ਭਾਵ ਸ਼ਾਸਤਰ ਤੋਂ ਉਲਟ ਨਿਖਿਧ ਕਰਮ ਜਿਹੜੇ ਵੇਦ ਦੀ ਆਗਿਆ ਨੇ, ਉਹਨਾਂ ਨੂੰ ਤੁਰੇ ਫਿਰੇ ਉਹਨਾਂ ਹੀ ਤੁਰੇ ਫਿਰਦੇ ਨੇ। ਤੇ ਜਾਂ ਫਿਰ ਨਾ ਉਹ ਸੰਜਮੀ ਇਸ ਤਰ੍ਹਾਂ ਦੇ ਨੇ, ਫਿਰ ਹੈ ਕਿੱਥੇ ਫਿਰਦੇ ਨੇ? ਉਹ ਊੜਾ ਜਿਹੜਾ ਨਾ ਉਹ ਵੱਖਰਾ ਕਰਕੇ, ਉਹ ਤਵ ਤਾਏ, ਤਵ ਨਾਮ ਤਵੇ ਦਾ ਹੁੰਦਾ, ਤਵਾ ਜਿਵੇਂ ਅੱਗ ਦੇ ਉੱਤੇ ਤਾਇਆ ਜਾਂਦਾ ਗਰਮ ਹੀ ਰਹਿੰਦਾ ਹਰ ਵੇਲੇ, ਤੇ ਉਹ ਫਿਰ ਵਿਸ਼ੇ ਵਿਕਾਰਾਂ ਦੇ ਤਪਾਏ ਹੋਏ ਜਾਂ ਦੁੱਖਾਂ ਦੇ ਤਪਾਏ ਹੋਏ ਫਿਰ ਹੈ ਅਨੇਕਾਂ ਜੂਨੀਆਂ ਦੇ ਫਿਰਨਗੇ।
ਨਜ਼ਰ ਕਰੇ ਜਿਸ ਆਪਣੇ,
ਜਿਹਦੇ ਉੱਤੇ ਤੁਸੀਂ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦੇ ਹੋ, ਤੁਸੀਂ ਕਰ ਦੇਵੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ,
ਜਿਸ ਨੂੰ ਭਾਵ ਨੀ ਲਾਏ,
ਉਸ ਨੂੰ ਸਾਧ ਸੰਗਤੀ ਭਾਵ ਨੀ ਸ਼ਰਧਾ ਲਾ ਦਿੰਦਾ। ਸਾਧ ਸੰਗਤੀ ਉਹੀ ਆਉਣਗੇ ਜਿਹੜੇ ਭਾਵਨਾ ਵਾਲੇ, ਦੂਜਾ ਕਾਹਨੂੰ ਆਊਗਾ ਜਿਹਨੂੰ ਭਾਵਨਾ ਹੀ ਨਹੀਂ ਹੈ। ਤੇ ਇਸ ਕਰਕੇ ਉਹਨੂੰ ਸਾਧ ਸੰਗਤੀ ਭਾਵਨਾ ਲਾ ਦਿੰਦੇ ਹੋ, ਤੇ ਸਮਝ ਲਓ ਉਹਨਾਂ ਨੂੰ ਤੁਸੀਂ ਬਖਸ਼ਣਾ ਚਾਹੁੰਦੇ ਹੋ।
ਸਤ ਸੰਤੋਖ ਇਹ ਸੰਜਮੀ,
ਅਤੇ ਜਿਸ ਨੂੰ ਗੁਰਾਂ ਦਾ ਜਿਹੜਾ ਸ਼ਬਦ ਦੁਆਰਾ ਉਪਦੇਸ਼ ਦੁਆਰਾ ਸੰਤੋਖੀ ਹੋ ਜਾਂਦੇ ਨੇ, ਸਤ ਪ੍ਰਤੱਗੀ ਹੋ ਜਾਂਦੇ ਨੇ, ਸੰਜਮੀ ਹੋ ਜਾਂਦੇ ਨੇ, ਇਹ ਸਾਧਨ ਉਹਨਾਂ ਨੂੰ ਮਿਲਦੇ ਨੇ ਕਿਹਨਾਂ ਨੂੰ? ਮਨ
ਨਿਰਮਲ ਸ਼ਬਦ ਸੁਣਾਏ,
ਜਿਹਨਾਂ ਨੂੰ ਗੁਰਾਂ ਦਾ ਸ਼ਬਦ ਉਪਦੇਸ਼ ਸੁਣਾਏ ਸੁਣਾਉਂਦੇ ਹੋ, ਉਹਦਾ ਮਨ ਹਿਰਦਾ ਨਿਰਮਲ ਉਜਲ ਹੋ ਜਾਂਦਾ। ਅਤੇ ਉਸੇ ਉਜਲ ਹਿਰਦੇ ਸਤ ਸੰਤੋਖ ਸੰਜਮੀ ਇੰਦਰੀਆਂ ਦਾ ਦਮਨ ਕਰਨਾ ਆਦਿ ਇਹ ਸਾਰੇ ਗੁਣ ਪ੍ਰਾਪਤ ਹੋ ਜਾਂਦੇ ਹਨ।
ਲੇਖਾ ਪੜ੍ਹਨਾ ਪਹੁਤੀ ਹੈ,
ਇਹਨੂੰ ਭਾਈ ਧਿਆਨ ਦੇ ਨਾਲ ਸਾਰਿਆਂ ਨੇ ਨਾ ਹਾਹੇ ਨੂੰ ਦਲੈਂਕੜ ਹੋਣ ਕਰਕੇ ਲੇਖਾ ਪੜ੍ਹਨਾ ਪਹੁਤੀ ਹੈ, ਤੇ ਇਸ ਕਰਕੇ ਵਿਦਾਂਤ ਸ਼ਾਸਤਰ ਦੇ ਅੰਤਰੰਗ ਸਾਧਨ ਜਿਹੜੇ, ਤੇ ਇਸ ਤਰ੍ਹਾਂ ਉਹ ਸਾਧਨ ਰੂਪ ਤੇ ਯੋਗ ਦੇ ਬਹਿਰੰਗ ਸਾਧਨ ਰੂਪ ਇਹ ਲੇਖਾ ਹਿਸਾਬ ਕਿਤਾਬ ਪੜ੍ਹ ਕੇ ਤੇ ਉਹਨਾਂ ਨੂੰ ਜਿਹੜੇ ਪੜ੍ਹਦੇ ਨਾ ਪਹੁੰਚੀ ਆ ਉੱਥੇ ਨਹੀਂ ਪਹੁੰਚ ਸਕੇ। ਅੰਤਰੰਗ ਕੀ ਨੇ? ਬੈਰਾਗ ਵਿਵੇਕ ਖਟਸੰਮਤੀ ਮੋਖ ਇੱਛਾ ਸਰਵਨ ਮੰਨਣ ਨਿਧਿਆਸਨ ਤਤ ਤੁਮ ਪਦ ਸੁਸ਼ੋਧਨ, ਇਹ ਅੰਤਰੰਗ ਨੇ। ਵਾਹਿਰੰਗ ਕੀ ਨੇ? ਯਾਮ ਨੇਮ ਆਸਣ ਪ੍ਰਾਣਾਯਾਮ ਪ੍ਰਾਤਾਹਨ ਧਾਰਨਾ ਧਿਆਨ ਸਮਾਧ, ਇਹ ਵਾਹਿਰੰਗ। ਇਹਨਾਂ ਦੇ ਨਾਲ ਉੱਥੇ ਨਹੀਂ ਪਹੁੰਚ ਸਕੀ ਦਾ ਪਰਮਾਤਮਾ ਦੇ ਦੁਆਰੇ ਤੇ, ਉੱਥੇ ਭਗਤੀ ਹੋਈ ਹੈ। ਤੇ ਇਸ ਕਰਕੇ ਜਾਂ ਫਿਰ ਵੇਦਾਂ ਸ਼ਾਸਤਰਾਂ ਦੁਆਰਾ ਜਿਹੜਾ ਹੈ ਉਹ ਵੇਦਾਂ ਸ਼ਾਸਤਰਾਂ ਦਾ ਨਿਤ ਨਿਮਿਤ ਕਾਮਕ ਆਦਿ ਨਿਖਿਧ ਹੈ ਪ੍ਰਾਸ਼ਤ ਕਰਮ, ਇਹ ਕਰਮਾਂ ਦਾ ਜਿਹੜਾ ਲੇਖ ਆ ਪੜ੍ਹ ਕੇ ਸਰੂਪਰੂਪ ਜਗ੍ਹਾ ਦੇ ਵਿੱਚ ਨਹੀਂ ਪਹੁੰਚਿਆ ਜਾਂਦਾ ਹੈ।
ਕਥ ਕਹਿਣਾ ਅੰਤ ਨਾ ਪਾਏ,
ਕਥ ਕਥਨੀ ਦੇ ਤਾਂ ਕਹਿਣੇ ਕਥਨ ਵਾਲੇ ਹੋ ਕਰਕੇ ਉਸ ਪਰਮੇਸ਼ਰ ਦਾ ਅੰਤ ਨਾ ਪਾਏ, ਨਹੀਂ ਪਾ ਸਕਦੇ, ਪਾਇਆ ਨਹੀਂ ਜਾਂਦਾ ਕਥਨੀ ਕਰਕੇ। ਤੇ ਅਕਥੇ ਕਾ ਕਿਆ ਕਥੀਆ ਭਾਈ, ਉਹ ਕਥ ਰੂਪ ਹੈ।
ਗੁਰ ਤੇ ਕੀਮਤ ਪਾਈਐ,
ਗੁਰ ਸਤਿਗੁਰਾਂ ਦੀ ਕਿਰਪਾ ਦ੍ਰਿਸ਼ਟੀ ਤੋਂ ਪਰਮੇਸ਼ਰ ਦੀ ਪ੍ਰਾਪਤੀ ਰੂਪ ਕੀਮਤ ਨੂੰ ਪਾਈਐ, ਪਾ ਲਈਦਾ ਹੈ।
ਸੱਚ ਸ਼ਬਦ ਸੋਝੀ ਪਾਏ,
ਸੱਚੇ ਗੁਰਾਂ ਦੇ ਸ਼ਬਦ ਦੀ ਕਮਾਈ ਕਰਕੇ ਆਤਮ ਸਰੂਪ ਦੀ ਸੋਝੀ ਸਮਝ ਪਾਏ ਪੈਂਦੀ ਹੈ।
ਇਹੋ ਮਨ ਦੇਹੀ ਸੋਧ ਤੂੰ,
ਸਾਰੇ
ਗੁਰ ਸ਼ਬਦ ਵਿਚਾਰ,
ਸੱਚੇ ਗੁਰ ਸਤਿਗੁਰਾਂ ਦੇ ਸ਼ਬਦ ਉਪਦੇਸ਼ ਨੂੰ ਵਿਚਾਰ ਕੇ ਤੂੰ ਇਹੋ ਇਸ ਮਨ ਤੋਂ ਪਾਵੇ ਹਿਰਦੇ ਨੂੰ, ਇਹ ਮਨ ਹਿਰਦੇ ਅਤੇ ਦੇਹੀ ਸਰੀਰ ਨੂੰ, ਮਨ ਨੂੰ ਵੀ ਦੇਹ ਨੂੰ ਵੀ ਵਿਸ਼ਿਆਂ ਵੱਲੋਂ ਸੋਧ ਸਾਫ ਕਰ, ਭਾਵ ਸੋਧ ਨਾ ਕਰ, ਵਿਸ਼ਿਆਂ ਵਿਕਾਰਾਂ ਤੋਂ ਰਹਿਤ ਹੋਣਾ ਕਰ, ਫਿਰ ਤੈਨੂੰ ਕਾਮਯਾਬੀ ਮਿਲੇਗੀ।
ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ,
ਮੁਕਦੀ ਗੱਲ ਮਹਾਰਾਜ ਸਾਹਿਬ ਕਹਿੰਦੇ ਜਿਵੇਂ ਕਿਹਾ ਵੀ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ, ਗੁਰੂ ਸਾਹਿਬ ਜੀ ਫਰਮਾਨ ਕਰਦੇ ਨੇ ਇਸ ਦੇਹੀ ਸਰੀਰ ਦੇ ਅੰਦਰ ਇਸ ਦੇਹੀ ਵਿੱਚ ਇਹਦੇ ਵਿੱਚ ਨਾਮ ਦਾ ਖਜ਼ਾਨਾ ਹੈ, ਜਾਂ ਇਸ ਸਰੀਰ ਦੇ ਵਿੱਚ ਤੇ ਬੁੱਧੀ ਜਿਹੜੀ ਹੈ ਬੁੱਧੀ ਦੇ ਵਿੱਚ ਅੰਤਰ ਨਾਮ ਦਾ ਨਿਧਾਨ ਖਜ਼ਾਨਾ ਹੈ, ਉਹ ਨਿਧਾਨ ਹੈ ਨਿਧੀਆਂ ਦਾ ਖਜ਼ਾਨਾ ਜੋ ਪਰਮੇ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਐਸਾ ਜੋ ਵਾਹਿਗੁਰੂ ਹੈ।
ਪਾਈਐ ਗੁਰ ਕੈ ਹੀਤ ਅਪਾਰ,
ਜੇ ਗੁਰ ਸਤਿਗੁਰਾਂ ਦੇ ਨਾਲ ਅਪਾਰ ਪਾਰਾਵਾਰ ਤੋਂ ਰਹਿਤ ਹੇਤ ਪ੍ਰੇਮ ਕਰੀਏ ਤਾਂ ਇਹ ਦਾਤ ਪਾਈਐ ਤਾਂ ਪ੍ਰਾਪਤ ਹੁੰਦੀ ਹੈ, ਉਹ ਨਹੀਂ ਪ੍ਰਾਪਤ ਹੁੰਦੀ ਹੈ। ਇੱਥੇ ਅੱਜ ਦਾ ਨਿਤਨੇਮ ਸਮਾਪਤ ਹੁੰਦਾ ਹੈ। ਭੁੱਲਾਂ ਚੁੱਕਾਂ ਦੀ ਸਤਿਗੁਰੂ ਖਿਮਾ ਕਰਨ, ਆਪ ਸਾਰਿਆਂ ਦੀ ਹਾਜ਼ਰੀ ਸੱਚਖੰਡ ਦਰਗਾਹੀ ਪ੍ਰਵਾਨ ਕਰਨ ਜੀ।
ਇਹੋ ਮਨ ਦੇਹੀ ਸੋਧ ਤੂੰ ਗੁਰ ਸ਼ਬਦ ਵਿਚਾਰ,
ਨਾਨਕ ਇਸ ਦੇਹੀ ਵਿੱਚ ਨਾਮ ਨਿਧਾਨ ਹੈ, ਪਾਈਐ ਗੁਰ ਕੈ ਹੇਤ ਅਪਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।